ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰੋ ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਹਰ ਕਾ ਸੰਤ, ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਆਪਣੇ ਸਵਾਸਾਂ ਦੀ ਪੂੰਜੀ ਸਤਿਗੁਰਾਂ ਦੀ ਬਾਣੀ ਦੇ ਆਸਰੇ ਸਫਲਿਆਂ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਦੇ ਦਰਬਾਰ ਵਿਚ ਪਹੁੰਚੇ ਹੋ। ਆਓ ਮਨ ਵਿਚ ਇਕਾਗਰ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਤੋਂ ਅੱਜ ਦੀ ਵਿਚਾਰ ਸ਼ੁਰੂ ਹੁੰਦੀ ਹੈ। ਸੁਣੋ ਜੀ।
ਪੈਰੋ ਮਹੱਲਾ ਚੌਥਾ, ਘਰ ਦੂਜਾ।
ਪੈਰੋਂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਸ਼ਬਦ ਹੈ। ਪੈਰੋਂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਅੰਮ੍ਰਿਤ ਵਚਨ ਰਾਗ ਦੇ ਦੂਸਰੇ ਸੁਰਤਾਲ ਵਿਚ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਦੁਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹੋ ਜਿਹਾ ਪਰਮੇਸ਼ੁਰ ਵਾਹਿਗੁਰੂ ਜੀ ਦੇ ਵਿਸ਼ੇਸ਼ਣ ਪ੍ਰਾਪਤ ਹੁੰਦਾ ਹੈ। ਅੱਗੇ ਹੁਣ ਮਹਾਰਾਜ ਸਾਹਿਬ ਜੀ ਨਾਮ ਜਪਣ ਵਾਲਿਆਂ ਦੀ ਵਡਿਆਈ ਕਰਦੇ ਹਨ ਜੀ।
ਹਰ ਕਾ ਸੰਤ, ਹਰ ਕੀ ਹਰ ਮੂਰਤ।
ਉਹ ਹਰ ਪਰਮਾਤਮਾ ਦਾ ਸੰਤ, ਸ਼ਾਂਤ ਆਤਮਾ ਭਗਤ, ਹਰ ਹਰੇ ਭਰੇ ਕਰਨ ਵਾਲੇ ਕੌਣ ਹੈ? ਹਰ ਹਰੀ ਪਰਮੇਸ਼ੁਰ। ਉਹਦੀ ਮੂਰਤ ਕੀ ਇਹ ਸਰੂਪ ਹੀ ਹੈ ਜਾਂ ਹਰੇਕ ਮੂਰਤੀਆਂ ਵਿਚੋਂ ਪਰਮਾਤਮਾ ਦੀ ਮੂਰਤੀ ਸ਼ਕਲ ਉਸੇ ਦੀ ਸ਼ਕਲ ਹੀ ਹੈ? ਕਿਸ ਦੇ? ਜਿਹਦੇ ਹਿਰਦੇ ਵਿਚ,
ਜਿਸ ਹਿਰਦੇ ਹਰ ਨਾਮ ਮੁਰਾਰ।
ਹਿਰਦੇ ਮਨ ਦੇ ਵਿਚ ਮੁਰਦਾਇਤ ਨੂੰ ਮਾਰਨ ਵਾਲੇ ਮੁਰਾਰੀ, ਅਗਿਆਨ ਰੂਪ ਮੁਰਦਾਇਤ ਨੂੰ ਮਾਰਨ ਵਾਲੇ ਹਰ ਪਰਮਾਤਮਾ ਦਾ ਨਾਮ ਵਸਦਾ ਹੈ। ਜਿਸ ਦੇ
ਮਸਤਕ ਭਾਗ ਹੋਵੇ ਜਿਸ ਲਿਖਿਆ,
ਜਿਹਦੇ ਮੱਥੇ ਦੇ ਉੱਤੇ ਜਾਂ ਅੰਤਸ਼ਕਰਨ ਦੇ ਵਿਚ ਸ੍ਰੇਸ਼ਟ ਭਾਗ ਲੇਖ ਲਿਖਿਆ ਹੋਵੇ, ਤੇ ਉਹ ਫਿਰ ਉਹਦੀ ਬਾਬਤ ਦੱਸਦੇ ਨੇ।
ਸੋ ਗੁਰਮਤ ਹਿਰਦੈ ਹਰ ਨਾਮ ਸਮਾਰ।
ਉਹ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਹਿਰਦੇ ਦੇ, ਹਿਰਦੇ ਦਾ ਅਰਥੀ ਮਨ ਹੈ, ਮਨ ਦੇ ਵਿਚ ਪਰਮਾਤਮਾ ਦਾ ਨਾਮ ਸਮਾਰ ਸੰਭਾਲਣਾ, ਸਿਮਰਨ ਕਰਦਾ ਹੈ ਉਸਦਾ। ਇਹ ਪੈਰ ਦੇ ਵਿਚ ਹਲੰਤ ਦੇਖੋ ਵੀ ਮੰਮੇ ਦੇ ਸੰਭਾਰ ਸਾਰਿਆਂ ਦੇ ਹੈਗੀ ਹਲੰਤ, ਠੀਕ ਹੈ ਜੀ। ਹਾਂਜੀ।
ਮਧਸੂਦਨ ਜਪੀਐ ਔਰ ਧਾਰ।
ਇਸ ਲਈ ਮਧਸੂਦਨ, ਮਧ ਮਧੂ ਦੈਤ ਨੂੰ ਸੂਦਨ ਕੱਟਣ ਵਾਲੇ ਜਾਂ ਫਿਰ ਹੰਕਾਰ ਰੂਪੀ ਮਧੂ ਦੈਤ ਹੈ ਇਹਨੂੰ ਕੱਟਣ ਵਾਲੇ ਪਰਮਾਤਮਾ ਨੂੰ ਰਸਨਾ ਕਰਕੇ ਜਪਣਾ ਕਰੀਏ, ਤੇ ਔਰ ਹਿਰਦੇ ਦੇ ਵਿਚ ਧਾਰ ਧਾਰਨ ਕਰੀਏ, ਵਸਾਉਣਾ ਕਰੀਏ ਜੀ।
ਦੇਹੀ ਨਗਰ ਤਸਕਰ ਪੰਚ ਧਾਤੂ।
ਇਹ ਜਿਹੜੀ ਦੇਹ ਹੈ ਨਾ, ਕਾਇਆ ਸਰੀਰ ਜਿਹੜਾ ਹੈ, ਇਹ ਦੇਹੀ ਕਾਇਆ ਰੂਪੀ ਇੱਕ ਨਗਰ ਨਗਰੀ ਹੈ, ਜਿਹਦੇ ਗੁਣਾਂ ਦੀ ਤਸਕਰੀ ਕਰਨ ਵਾਲੇ ਜਿਹੜੇ ਚੋਰ ਨਾ, ਤਸਕਰ ਨਾਮ ਚੋਰ ਦਾ, ਚੋਰੀ ਕਰਨ ਵਾਲੇ ਪੰਜ ਨ, ਉਹ ਪੰਜ ਧਾਤੂ ਕਿਹਾ ਉਹਨਾਂ ਨੂੰ, ਜਣੇ ਕਾਮ ਕਰੋ ਲੋਭ ਮੋਹ ਹੰਕਾਰ, ਇਹ ਵਿਕਾਰ ਮਾਇਆ ਦੀ ਧਾਤੂ ਅੰਸ਼ ਹੈ, ਤਾਂ ਇਹਨੂੰ ਧਾਤੂ ਕਿਹਾ ਹੈ ਮਾਇਆ ਦੀ ਅੰਸ਼ ਹੋਣ ਕਰਕੇ। ਤੇ ਇਹਨਾਂ ਵਿਕਾਰਾਂ ਵਿਚ ਲੱਗ ਕੇ ਜੀਵ ਜੂਨਾਂ ਵਿਚ ਧਾਤੂ ਦੌੜਦਾ ਰਹਿੰਦਾ ਹੈ। ਇਸ ਕਰਕੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੀ ਬੂਝੈ, ਕੋਈ ਨਾ ਸੁਣੇ ਪੁਕਾਰ। ਇਸ ਕਰਕੇ ਐਸਾ ਜਿਹੜਾ ਇਹ ਤਸਕਰ ਜਿਹੜੇ ਪੰਜ ਜਿਹੜੇ ਨੇ, ਉਹ ਇਸ ਦੇਹੀ ਦੇ ਅੰਦਰ ਇਹਦੇ ਵਿਚ ਵਸਦੇ ਹਨ ਜੀ।
ਗੁਰ ਸ਼ਬਦੀ ਹਰ ਕਾਢੇ ਮਾਰ।
ਹਾਂ, ਗੁਰਾਂ ਦੀ ਕਿਰਪਾ ਦੁਆਰਾ, ਗੁਰਪ੍ਰਸਾਦੀ ਹਰ ਕਾਢੇ ਮਾਰ, ਜਦੋਂ ਗੁਰਾਂ ਦੀ ਕਿਰਪਾ ਹੋ ਜਾਵੇ, ਹਰ ਪਰਮਾਤਮਾ ਨੇ ਇਹ ਵਿਕਾਰ ਜਿਹੜੇ ਨਾ ਹਿਰਦੇ ਦੇ ਚੋਂ ਗੁਰਾਂ ਦੇ ਸ਼ਬਦੀ ਉਪਦੇਸ਼ ਦੁਆਰਾ ਹਰ ਪਰਮਾਤਮਾ ਨੇ ਵਿਕਾਰ ਮਾਰ ਕੇ ਕਾਢੇ ਕੱਢ ਦਿੱਤੇ ਨੇ। ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲਿਆਂ ਦੇ ਅੰਦਰੋਂ ਪਰਮਾਤਮਾ ਨੇ ਇਹ ਵਿਕਾਰ ਜਿਹੜੇ ਮਾਰ ਕੇ ਕੱਢ ਦਿੱਤੇ ਨੇ, काम क्रोध अर लोभ मोह बिन सजाए अंगमेव नानक प्रभु शरणागति कर प्रसाद गुरुदेव। अगे दस देन
रहाओ
असाई दे के फरमाउंदे जी
जिनका हार सेती मन मानिया
जिन जिन्हां दा मन हिरदा हर परमात्मा दे सेती नाल मन गया है
तिन कारज हर आप सवार
उन्हां दे तां व्यवहारक परमार्थक सारे कारज कमां नूं हर परमात्मा आप ही सवारदा है जिवें धन्ने दीआं गऊआं चारियां हल वाहिया नामदेव दी छपरी बन्नी कबीर दा जग संपूर्ण कीता इत्यादि ओ सारे कम सवार दिंदा लोक परलोक दे
तिन चूकी मोहताजी लोकन की
उन्हां गुरमुखां दे अंदरों लोकां दी मोहताजी खुशामद चुकी गई है ਇਹ ਉਹ ਕਿਸੇ ਦੀ ਮੁਹਤਾਜਗੀ ਨਹੀਂ ਕਰਦੇ ਹੈ ਪ੍ਰਭੂ ਕੋ ਸਿਮਰੇ ਸੇ ਬੇਮੁਹਤਾਜੇ ਬੇਮੁਹਤਾਜ ਹੋ ਜਾਂਦੇ ਹਨ ਲੋਕਾਂ ਦੀ ਮੁਹਤਾਜੀ ਚੁੱਕ ਦਿੱਤੀ ਹੈ
ਹਰ ਅੰਗੀਕਾਰ ਕੀਆ ਕਰਤਾਰ
ਹਰ ਹਰੇ ਭਰੇ ਕਰਨ ਵਾਲੇ ਕਰਤਾਰ ਪਰਮਾਤਮਾ ਨੇ ਜਾਂ ਜਿਸ ਦੇ ਕਰ ਤਾਰ ਕਰ ਨਾਮ ਹੈ ਹੱਥਾਂ ਦਾ ਜਿਹਦੇ ਹੱਥਾਂ ਵਿਚ ਚੇਤਨ ਸੱਤਾ ਰੂਪੀ ਜਿਹੜੀ ਤਾਰ ਡੋਰੀ ਪਕੜੀ ਹੋਈ ਹੈ ਪ੍ਰਾਣਾਂ ਦੀ ਡੋਰੀ ਪਕੜੀ ਹੋਈ ਹੈ ਸੋ ਕੋਈ ਕਰਤਾ ਉਹਨਾਂ ਦਾ ਅੰਗੀਕਾਰ ਨਾਮ ਹੈ ਪੱਖ ਦਾ ਉਹਨਾਂ ਭਗਤ ਜਨਾਂ ਦਾ ਪੱਖ ਕੀਤਾ ਹੈ
ਮਤਾ ਮਸੂਰਤ ਤਾਂ ਕਿਛ ਕੀਜੈ
ਮਤਾ ਤੇ ਮਸੂਰਤ ਦੋ ਸ਼ਬਦ ਨੇ ਜਿਹੜਾ ਚੌਂ ਬੰਦਾਂ ਦੇ ਨਾਲ ਬੈਠ ਕੇ ਜਿਹੜੀ ਵਿਚਾਰ ਕਰਨੀ ਹੈ ਸਲਾਹ ਕਰਨੀ ਹੈ ਉਹਨੂੰ ਮਤਾ ਕਹਿੰਦੇ ਨੇ ਜਿਵੇਂ ਅੰਤਰੰਗ ਕਮੇਟੀਆਂ ਬਣੀਆਂ ਹੁੰਦੀਆਂ ਨੇ ਉਹਦੇ ਵਿੱਚ ਜਿਹੜਾ ਪਾਸ ਕਰਨਾ ਹੈ ਉਹਨੂੰ ਕਹਿੰਦੇ ਮਤਾ ਜਿਹੜਾ ਮਸੂਰਤ ਹੈ ਉਹ ਜਿਵੇਂ ਜਨਰਲ ਇਕੱਤਰਤਾ ਹੁੰਦੀ ਹੈ ਸਾਰਿਆਂ ਦੇ ਵਿੱਚ ਹੀ ਬੈਠ ਕੇ ਜਿਹੜੀ ਵਿਚਾਰ ਕਰਨੀ ਹੈ ਉਹ ਕਹਿੰਦੇ ਮਤਾ ਜਾਂ ਮਸੂਰਤ ਬਹੁਤਿਆਂ ਦੇ ਨਾਲ ਜਾਂ ਥੋੜੇ ਚਾਰ ਯਾਰ ਮੇਰੇ ਮਤਾ ਪਕਾਇਆ ਜਦੋਂ ਦਸਵੀਂ ਦੀ ਚੁੰਮਦਾ ਕਹਿੰਦੇ ਤਾਂ ਇਹ ਕਰੀਏ
ਮਤਾ ਮਸੂਰਤ ਤਾਂ ਕਿਛ ਕੀਜੈ
ਇਹ ਭਾਈ ਮਤਾ ਮਸੂਰਤ ਸਲਾਹ ਮਸ਼ਵਰਾ ਤਾਂ ਹੀ ਕੁਛ ਜਿਹੜਾ ਕੀਚੈ ਕਰੀਏ ਕੀਜੈ ਨਾਮ ਕਰਨ ਦਾ ਤਾਂ ਕਰੀਏ
ਜੇ ਕਿਛ ਹੋਵੇ ਹਰ ਬਾਹਰ
ਜੇਕਰ ਕੁਝ ਵੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋਵੇ ਭਾਵ ਸਭ ਕੁਛ ਤਾਂ ਉਹਦੇ ਹੁਕਮ ਦੇ ਅੰਦਰ ਹੀ ਵਰਤ ਰਿਹਾ ਹੈ ਐਸਾ ਪਰਮੇਸ਼ਰ ਹੈ
ਜੋ ਕਿਛ ਕਰੈ ਸੋਈ ਭਾਲ ਹੋ ਸੀ
ਉਹ ਪਰਮਾਤਮਾ ਜੋ ਕੁਛ ਵੀ ਕਰਦਾ ਹੈ ਭਲਾ ਹੀ ਹੈ ਚੰਗਾ ਹੀ ਹੋ ਰਿਹਾ ਤਿੰਨਾਂ ਕਾਲਾਂ ਵਿਚ ਉਹ ਭਲਾ ਭਲਾ ਹੀ ਹੋ ਸੀ ਹੋਵੇਗਾ ਪਿੱਛੇ ਵੀ ਭਲਾ ਸੀ ਹੁਣ ਵੀ ਭਲਾ ਅੱਗੇ ਨੂੰ ਵੀ ਭਲਾ ਹੋਏਗਾ ਐਸਾ ਜੋ ਪਰਮੇਸ਼ਰ ਹੈ ਜੋ ਕਰਦਾ
ਹਰ ਧਿਆਵਹ ਅਨ ਦਿਨ ਨਾਮ ਮੁਰਾਰ
ਇਸ ਲਈ ਮੁਰਦੈਤ ਨੂੰ ਮਾਰਨ ਵਾਲੇ ਸਰਗੁਣ ਸਰੂਪ ਧਾਰਨ ਕਰਕੇ ਜਾਂ ਬਿਰਤੀ ਰੂੜ ਹੋ ਕੇ ਹੰਕਾਰ ਰੂਪੀ ਮੁਰਦੈਤ ਨੂੰ ਮਾਰਨ ਵਾਲੇ ਹਰ ਪਰਮਾਤਮਾ ਦੇ ਨਾਮ ਨੂੰ ਅਣ ਦਿਨ ਰਾਤ ਦਿਨ ਧਿਆਵੋ ਸਿਮਰਨ ਕਰੋ ਉਸ ਦਾ ਚਿੰਤਨ ਕਰੋ ਉਸ ਵਾਹਿਗੁਰੂ ਦਾ
ਹਰ ਜੋ ਕਿਛ ਕਰੇ ਸੋ ਆਪੇ ਆਪੇ
ਹਰ ਪ੍ਰਭੂ ਪਰਮਾਤਮਾ ਜੋ ਕੁਛ ਵੀ ਕਰਦਾ ਉਹ ਆਪੇ ਆਪ ਕਰਦਾ ਹੈ
ਉਹ ਪੂਛ ਨਾ ਕਿਸੇ ਕਰੇ ਵਿਚਾਰ
ਉਹਨੇ ਨਾਲ ਵਜ਼ੀਰ ਨੀ ਰੱਖੇ ਹੋਏ ਜਿਹਨਾਂ ਦੇ ਨਾਲ ਜਿਵੇਂ ਬਾਦਸ਼ਾਹ ਦੇ ਵਜ਼ੀਰ ਹੁੰਦੇ ਉਹ ਪਰਮਾਤਮਾ ਕਿਸੇ ਕੋਲੋਂ ਪੁੱਛ ਗਿੱਛ ਕਰਕੇ ਵਿਚਾਰ ਕਰਦਾ ਨਹੀਂ ਉਹ ਕਿਸੇ ਨਾਲ ਵੀ ਵਿਚਾਰ ਨਹੀਂ ਕਰਦਾ ਭਾਵ ਕਿਸੇ ਦੀ ਰਾਏ ਨਹੀਂ ਲੈਂਦਾ ਰਾਏ ਉਹ ਬੰਦਾ ਲੈਂਦਾ ਹੁੰਦਾ ਜਿਹਨੂੰ ਨਿਸ਼ਚਾ ਨਾ ਹੋਵੇ ਵੀ ਮੇਰੀ ਗੱਲ ਠੀਕ ਹੈ ਕੋਈ ਗਲਤ ਹੈ ਕਿ ਵੀ ਤੂੰ ਦੱਸ ਮੈਨੂੰ ਸਲਾਹ ਦੇ ਮੈਂ ਕੀ ਕਰਨਾ ਚਾਹੁੰਦਾ ਪਰਮਾਤਮਾ ਨੂੰ ਐਸੀ ਲੋੜ ਨਹੀਂ ਪੈਂਦੀ ਕਿਉਂਕਿ ਵੀ ਉਹ ਪੁੱਛਣਾ ਮਸਲ ਧਰੈ ਜੋ ਕੁਛ ਕਰੈ ਸੋ ਆਪ ਹੀ ਕਰੈ ਉਹ ਜੋ ਕੁਛ ਕਰਦਾ ਆਪਣੇ ਆਪ ਹੀ ਕਰਦਾ ਹੈ
ਨਾਨਕ ਸੋ ਪ੍ਰਭ ਸਦਾ ਧਿਆਈ ਹੈ
ਮਹਾਰਾਜ ਕਹਿੰਦੇ ਐਸਾ ਪ੍ਰਭੂ ਜਿਹੜਾ ਹੈ ਵਾਹਿਗੁਰੂ ਉਹਨੂੰ ਸਦਾ ਹਮੇਸ਼ਾ ਹੀ ਧਿਆਉਣਾ ਕਰੀਏ ਧਿਆ ਕਰ ਬਿਰਤੀ ਬਣਾ ਕਰਕੇ
ਜਿਨ ਵੇਲਿਆ ਸਤਿਗੁਰ ਕਿਰਪਾ ਧਾਰ
ਜਿਸ ਪ੍ਰਭੂ ਨੇ ਆਪਣੀ ਕਿਰਪਾ ਮਿਹਰਬਾਨੀ ਕਰਕੇ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਸਤਿਗੁਰਾਂ ਦੇ ਨਾਲ ਮਿਲਣਾ ਕੀਤਾ ਗੁਰੂ ਨਾਨਕ ਸਾਹਿਬ ਦੇ ਨਾਲ
ਪੈਰੋ ਮਹੱਲਾ ਚੌਥਾ
ਪੈਰੋਂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਅੰਮ੍ਰਿਤ ਬਚਨ ਸੁਣੋ ਜੀ
ਤੇ ਸਾਧੂ ਹਰ ਮਿਲੋ ਸਵਾਮੀ
ਇੱਕ ਤੜਫ ਹੈ ਜੋਦੜੀ ਹੈ ਹੇ ਮੇਰੇ ਮਾਲਕ ਹੇ ਪ੍ਰਭੂ ਜੀ ਹਰ ਵਾਹਿਗੁਰੂ ਪਰਮੇਸ਼ਰ ਮੈਨੂੰ ਤੇ ਉਹ ਜਿਹੜੇ ਸੰਤ ਜਨ ਹਨ ਤੇ ਉਹ ਸਾਧੂ ਮਹਾਤਮਾ ਜਿਨ੍ਹਾਂ ਨਾਲ ਮੇਲੋ ਮੇਲ ਕਰੋ ਮਹਾਰਾਜ
ਜਿਨ ਜਪਿਆ ਗਤ ਹੋਏ ਹਮਾਰੀ
ਜਿਨ੍ਹਾਂ ਦੇ ਮਿਲਣ ਕਰਕੇ ਹਮਾਰੀ ਸਾਡੇ ਜਿਹੜੀ ਗਤ ਕਲਿਆਣ ਹੋ ਜਾਵੇ ਇਹੋ ਜਿਹੇ ਮਹਾਤਮਾ ਦੀ ਸੰਗਤ ਦਿਓ, ਪਖੰਡੀਆਂ ਦੀ ਸੰਗਤ ਨਾ ਮਿਲੇ।
ਤਿਨਕਾ ਦਰਸ ਦੇਖ ਮਨ ਬਿਗਸੈ,
ਮਹਾਤਮਾ ਜਿਨ੍ਹਾਂ ਦਾ ਦਰਸ਼ਨ ਦੇਖ ਕੇ ਮੇਰਾ ਮਨ ਖੇੜੇ ਵਿਚ ਆਉਂਦਾ ਹੈ, ਬਿਕਸਨਾਮਾ ਖਿੜਨਦਾ ਹੁੰਦਾ।
ਖਿਨ ਖਿਨ ਤਿਨਕੋ ਹੋ ਬਲਿਹਾਰੀ,
ਮੈਂ ਖਿਨ ਖਿਨ ਕਾਲ ਵਿਚ ਛਿਨ ਛਿਨ ਮਾਤਰ ਤੈਨੂੰ ਉਹਨਾਂ ਦੇ ਉਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ,
ਹਰ ਹਿਰਦੈ ਜਪ ਨਾਮ ਮੁਰਾਰੀ,
ਮੁਰਾਰੀ ਹਰ ਪ੍ਰਭੂ ਮੇਰੇ ਉਪਰ ਆਪਣੀ ਕਿਰਪਾ ਦ੍ਰਿਸ਼ਟੀ ਕਰ, ਜਿਸ ਕਰਕੇ ਮੈਂ ਆਪਣੇ ਹਿਰਦੇ ਮਨ ਦੇ ਵਿਚ ਤੇਰਾ ਨਾਮ ਜਪ ਜਪਣਾ ਕਰਾਂ।
ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ,
ਜਗਤ ਸੰਸਾਰ ਦੇ ਪਿਤ ਪਿਤਾ ਸਰਬ ਦੇ ਸਵਾਮੀ ਮਾਲਕ ਪ੍ਰਭੂ, ਤੂੰ ਮੇਰੇ ਉੱਤੇ ਆਪਣੀ ਕਿਰਪਾ ਮਿਹਰਬਾਨੀ ਕਰ, ਕਿਰਪਾ ਮਿਹਰ ਕਰ ਦੇ ਮੇਰੇ ਤੇ। ਹੇ ਕਿਰਪਾ ਜਾਂ ਕਿਰਪਾ ਆਕਰ, ਇਹਦੇ ਵਿੱਚੋਂ ਅੱਖਰ ਬਣ ਜਾਣਗੇ, ਤੇ ਤੂੰ ਮਹਾਰਾਜ ਕਿਰਪਾ ਦੀ ਆਕਰ ਖਾਣ ਹੈ, ਇਸ ਕਰਕੇ ਆਪ ਕਿਰਪਾ ਕਰ ਮਹਾਰਾਜ, ਮੇਰੇ ਉੱਪਰ ਆਪਣੀ ਮਿਹਰਬਾਨੀ ਕਰ ਦੇ।
ਹਮ ਦਾਸਨ ਦਾਸ ਕੀਜੈ ਪਨਿਹਾਰੀ,
ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ, ਹੇ ਜਗਤ ਸੰਸਾਰ ਦੇ ਪਿਤ ਪਿਤਾ ਤੇ ਸਰਬ ਦੇ ਸਵਾਮੀ ਮਾਲਕ ਪ੍ਰਭੂ, ਮੇਰੇ ਉੱਪਰ ਆਪਣੀ ਕਿਰਪਾ ਮਿਹਰ ਕਰ, ਕਿਰਪਾ ਮਿਹਰ ਕਰ ਜਾਂ ਕਿਰਪਾ ਦੀ ਆਕਰ ਤੋਂ ਖਾਣ ਹੈ, ਇਸ ਕਰਕੇ ਕਿਰਪਾ ਦੀ ਆਕਰ ਖਾਣ ਹੋਣ ਕਰਕੇ ਵੀ ਤੇਰੇ ਕੋਲ ਕਿਰਪਾ ਦਾ ਭੰਡਾਰ ਹੈ, ਤੂੰ ਆਪਣੀ ਮਿਹਰਬਾਨੀ ਮੇਰੇ ਤੇ ਕਰ। ਹੁਣ ਬੋਲੋ ਜੀ।
ਹਮ ਦਾਸਨ ਦਾਸ ਕੀਜੈ ਪਨਿਹਾਰੀ,
ਕਹਿੰਦੇ ਕੀ ਚਾਹੁੰਦਾ? ਕਹਿੰਦੇ ਮੈਨੂੰ ਆਪਣੇ ਜਿਹੜੇ ਤੁਹਾਡੇ ਦਾਸ ਸੇਵਕ ਨੇ ਉਹਨਾਂ ਦਾਸਾਂ ਸੇਵਕਾਂ ਦਾ ਵੀ ਪਾਣੀ ਭਰਨ ਵਾਲਾ ਮੈਨੂੰ ਪਨਿਹਾਰਾ ਬਣਾ ਦੇ ਮਹਾਰਾਜ, ਤੇ ਮੈਂ ਤਾਂ ਮਨ ਬਾਣੀ ਸਰੀਰ ਕਰਕੇ ਪਨਿਹਾਰੀ ਪਾਣੀ ਢੋਲ ਵਾਲਾ ਬਣਾਉਣਾ ਕੀ ਜੈ ਕਰਦੇ, ਮੈਨੂੰ ਇਹ ਨਿਮਰਤਾ ਧਾਰਨ ਕਰਨ ਵਾਸਤੇ ਬੇਨਤੀ ਕੀਤੀ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਤਿੰਨ ਮਤ ਉਤਮ ਤਿੰਨ ਪਤ ਉਤਮ,
ਸਾਰੇ ਬੋਲਦੇ
ਜਿਨ ਹਿਰਦੈ ਵਸਿਆ ਬਨਵਾਰੀ,
ਹੇ ਬਨਵਾਰੀ ਸੰਸਾਰ ਬਾਗ ਦੇ ਮਾਲੀ ਪ੍ਰਭੂ, ਜਿਨ੍ਹਾਂ ਦੇ ਤੂੰ ਹਿਰਦੇ ਦੇ ਵਿੱਚ ਵਸ ਗਿਆ ਹੈ, ਉਹਨਾਂ ਦੀ ਮਤ ਬੁੱਧੀ ਵੀ ਉੱਤਮ ਸ੍ਰੇਸ਼ਟ ਹੈ, ਭਾਵ ਕਿ ਆਤਮ ਪਛਾਣੀ ਬੁੱਧ ਬਣ ਗਈ। ਤਿੰਨ ਉਹਨਾਂ ਦੀ ਪਤ ਇੱਜ਼ਤ ਵੀ ਪ੍ਰਤਿਸ਼ਠਾ ਲੋਕ ਪ੍ਰਲੋਕ ਵਿੱਚ ਹੈ, ਸ੍ਰੇਸ਼ਟ ਹੈ ਭਾਵ ਉਹ ਨਿਰਵਿਕਾਰੀ ਜੀਵਨ ਹੈ ਉਹਨਾਂ ਦਾ।
ਤਿੰਨ ਕੀ ਸੇਵਾ ਲਾਏ ਹਰ ਸਵਾਮੀ,
ਇਹ ਮੇਰੇ ਸਵਾਮੀ ਮਾਲਕ ਮੈਨੂੰ ਉਹਨਾਂ ਦੀ ਸੇਵਾ ਟਹਿਲ ਦੇ ਵਿੱਚ ਲਾਉਣਾ ਕਰ।
ਤਿੰਨ ਸਿਮਰਤ ਗਤ ਹੋਏ ਹਮਾਰੀ,
ਤਿੰਨ ਉਹਨਾਂ ਵਾਂਗ ਤੈਨੂੰ ਸਿਮਰਤ ਸਿਮਰਦਿਆਂ ਹਮਾਰੀ ਸਾਡੀ ਗਤ ਕਲਿਆਣ ਹੋਏ ਹੋ ਜਾਵੇ।
ਜਿਨ ਐਸਾ ਸਤਿਗੁਰ ਸਾਧ ਨਾ ਪਾਇਆ,
ਜਿਨ੍ਹਾਂ ਨੇ ਇਹੋ ਜਿਹਾ ਸ੍ਰੇਸ਼ਟ ਸਤਿਗੁਰੂ ਪਾਉਣਾ ਨਹੀਂ ਕੀਤਾ ਹੈ,
ਤੇ ਹਰ ਦਰਗਹ ਕਾਢੇ ਮਾਰੀ,
ਮਨੁੱਖ ਹਰ ਪਰਮੇਸ਼ਰ ਦੇ ਪਰਮੇਸ਼ਰ ਵਾਹਿਗੁਰੂ ਨੇ ਬੇਮੁਖ ਜਾਣ ਕੇ ਆਪਣੀ ਦਰਗਾਹ ਵਿੱਚੋਂ ਮਾਰੀ ਮਾਰ ਕੇ ਕੱਢੇ, ਧੱਕੇ ਦੇ ਕੇ ਕੱਢ ਦਿੱਤੇ ਨੇ, ਤੇ ਉਹਨਾਂ ਦੀ ਮੁਕਤੀ ਨਹੀਂ ਹੋ ਸਕਦੀ।
ਤੇ ਨਰ ਨਿੰਦਕ ਸੋਭ ਨਾ ਪਾਵਹਿ,
ਉਹ ਨਿੰਦਿਆ ਕਰਨ ਵਾਲੇ ਨਰ ਮਨੁੱਖ ਲੋਕ ਪ੍ਰਲੋਈ ਸੋਭਾ ਨਹੀਂ ਪਾਉਂਦੇ, ਬੜਿਆਈ ਨਹੀਂ ਪਾਉਂਦੇ ਹੈ।
ਤਿੰਨ ਨੱਕ ਕਾਟੇ ਸਿਰਜਨ ਹਾਰੀ,
ਸਿਰਜਨ ਹਾਰ ਰਚਨਹਾਰ ਪ੍ਰਭੂ ਨੇ ਉਹਨਾਂ ਦਾ ਜਸ ਰੂਪੀ ਨੱਕ ਕੱਟ ਦਿੱਤਾ, ਲੋਕ ਪ੍ਰਲੋਕ ਦੇ ਵਿੱਚ ਕਾਟੇ ਕੱਟ ਦਿੱਤੇ ਨੇ, ਉਹਨਾਂ ਦਾ ਜਸ ਕੱਟਿਆ ਗਿਆ ਹੈ, ਇਹੀ ਨੱਕ ਦਾ ਕੱਟਣਾ ਹੈ।
ਹਰ ਆਪ ਬੁਲਾਵੇ ਆਪੇ ਬੋਲੇ,
ਹਰ ਪਰਮਾਤਮਾ ਆਪ ਹੀ ਜੀਵਾਂ ਨੂੰ ਆਪਣੀ ਚੇਤਨ ਸੱਤਾ ਦੇ ਕੇ ਬੁਲਾਵੇ ਬੁਲਾਉਂਦਾ ਹੈ, ਅਤੇ ਆਪ ਹੀ ਐਸਾ ਜੋ ਪਰਮੇਸ਼ਰ ਹੈ, ਹਰ ਆਪ ਬੁਲਾਵੇ ਆਪੇ ਬੋਲੇ, ਆਪ ਹੀ ਘਟਾਂ ਘਟਾਂ ਵਿੱਚ ਬੋਲੇ ਬੋਲ ਰਿਹਾ ਹੈ।
ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ,
ਪਰਮਾਤਮਾ ਆਪ ਹੀ ਨਿਰੰਜਨ ਸ਼ੁੱਧ ਸਰੂਪ ਨਿਰੰਕਾਰ ਆਕਾਰਾਂ ਤੋਂ ਮੈਕੀ ਆਕਾਰਾਂ ਤੋਂ ਰਹਿਤ ਹੈ, ਨਿਰਾਹਾਰੀ ਭੋਜਨ ਦੀ ਇੱਛਾ ਤੋਂ ਰਹਿਤ ਹੈ, ਰਹਿਤ ਸਰੂਪ ਹੈ ਵਾਹਿਗੁਰੂ।
ਹਰ ਜਿਸ ਤੂੰ ਮਿਲ ਹੈ ਸੋ ਤੁਧ ਮਿਲਸੀ,
ਇਹ ਲਹਿੰਦੇ ਦੀ ਬੋਲ ਹੈ ਮਿਲਸੀ, ਆਪਾਂ ਕਹਿੰਦੇ ਮਿਲੋ ਕਹਿੰਦੇ ਮਿਲਸੀ, ਹੇ ਹਰ ਪ੍ਰਭੂ ਪਰ ਜਿਸ ਨੂੰ ਤੂੰ ਆਪਣੇ ਨਾਲ ਮੇਲੇ ਮੇਲਦੈ, ਉਹੀ ਤੁਧ ਤੇਰੇ ਨਾਲ ਮਿਲਸੀ ਮਿਲਦਾ ਹੈ।
ਜਨ ਨਾਨਕ ਕਿਹਾ ਇਹ ਜੰਤ ਵਿਚਾਰੀ,
ਸਤਿਗੁਰੂ ਜੀ ਕਥਨ ਕਰਦੇ ਹਨ ਇਹ ਵਿਚਾਰੀ ਵਿਚਾਰੇ ਤੁਛ ਜੰਤ ਜੀਵ ਕਿਹਾ ਕੀ ਹਨ, ਇਹਨਾਂ ਤੁਛ ਜੀਵਾਂ ਦੀ ਗੁਣਾਂ ਤੋਂ ਹੀਣੇ ਵਿਚਾਰੀ ਬੁੱਧ ਕੀ ਕਰ ਸਕਦੀ ਹੈ, ਕੁਝ ਨਹੀਂ ਕਰ ਸਕਦੇ, ਨਿਤਾਣੇ ਹਨ।
ਪੈਰੋ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਪੈਰੋ ਰਾਗ ਦੇ ਅੰਦਰ ਅੱਗੇ ਫਰਮਾਨ ਕਰਦੇ ਹਨ ਜੀ,
ਸਤ ਸੰਗਤ ਸਾਈ ਹਰ ਤੇਰੀ,
ਹਰ ਪ੍ਰਭੂ ਸਾਈ ਉਹੀ ਇਹੀ ਅੱਖਰ ਹੁੰਦੇ ਨੇ ਭਾਈ, ਜਿੱਥੇ ਪਰਮਾਤਮਾ ਦਾ ਵਾਚਕ ਹੈ ਜਾਂ ਮਾਲਕ ਦਾ ਵਾਚਕ ਹੈ, ਉੱਥੇ ਸਾਈਂ ਕਹਾਂਗੇ ਇਸਨੂੰ। ਅਤੇ ਜਿੱਥੇ ਇਹ ਸਾਈ ਉਹਦਾ ਵਤਕ ਹੈ ਉੱਥੇ ਫਿਰ ਸਾਈ ਕਹਿ ਹੋਊਗੀ। ਹੇ ਹਰ ਪ੍ਰਭੂ ਤੇਰੀ ਸਾਈ ਉਹ ਹੀ ਸਤਸੰਗਤ ਹੈ ਅਤੇ ਜਿੱਤ ਜਿਸ ਵਿੱਚ ਬੈਠ ਕੇ ਸਤਸੰਗਤ ਸਾਈ ਹਰ ਤੇਰੀ ਜਿੱਥੇ ਬੈਠ ਕਰਕੇ ਹਰ ਹਰੀ ਪਰਮੇਸ਼ਰ ਵਾਹਿਗੁਰੂ ਜੀ
ਜਿੱਤ ਹਰ ਕੀਰਤ ਹਰ ਸੁਣਨੇ
ਜਿੱਤ ਜਿਸ ਵਿੱਚ ਬੈਠ ਕੇ ਹਰ ਹਰੀ ਤੇਰੀ ਕੀਰਤਨ ਭਗਤੀ ਨੂੰ ਹਰ ਸਮੇਂ ਸੁਣਨੇ। ਇਹ ਧਿਆਨ ਰੱਖੋ ਜੀ, ਇਹ ਨੰਨਾ ਤੇ ਨਾਣਾ ਔਖੇ ਹੁੰਦੇ ਨੇ ਬੋਲਣੇ, ਇਹ ਨਣੇ ਪਾਠ ਨਿਕਲਣਾ ਚਾਹੀਦਾ, ਸੁਣਨੇ, ਨੰਨਾ ਵੀ ਬੋਲੇ ਨਾਣਾ ਵੀ ਬੋਲੇ। ਇਸ ਪ੍ਰਕਾਰ ਕਿਹਾ ਹੈ ਜੀ,
ਜਿਨ ਹਰ ਨਾਮ ਸੁਣਿਆ ਮਨ ਭੀਨਾ,
ਇਹ ਹਰ ਪ੍ਰਭੂ ਜਿਨ੍ਹਾਂ ਨੇ ਤੇਰਾ ਨਾਮ ਸੁਣਿਆ ਤੇਰੇ ਪ੍ਰੇਮ ਦੇ ਵਿੱਚ ਆਪਣੇ ਮਨ ਨੂੰ ਭੀਨਾ ਭਿਗਾਉਣਾ ਕੀਤਾ, ਸਨੇਹਿਤ ਹੋ ਗਿਆ ਜਿਵੇਂ ਥੰਦੀ ਚੂਈ ਚੂਈ ਹੁੰਦੀ ਹੈ, ਐਂ ਭਿੱਜ ਗਿਆ ਪ੍ਰੇਮ ਵਿੱਚ।
ਤਿੰਨ ਹਮ ਸਰੀਵ ਹੈ ਨਿਤ ਚਰਣੇ,
ਅਸੀਂ ਤਿੰਨ ਨੇਤਾ ਪ੍ਰਤੀ ਤਿੰਨ ਉਹਨਾਂ ਦੇ ਚਰਨਾਂ ਕਮਲਾਂ ਨੂੰ ਸਰੇਵ ਹੈ, ਸੇਵਣਾ ਕੀਤਾ ਹੈ।
ਜਗ ਜੀਵਨ ਹਰ ਧਿਆਏ ਤਰਣੇ,
ਜਗ ਦੇ ਜੀਵਨ ਰੂਪ ਹਰ ਪਰਮੇਸ਼ਰ ਜੋ ਤੈਨੂੰ ਸਿਮਰਦੇ ਹਨ ਧਿਆਉਂਦੇ ਹਨ ਉਹ ਇਸ ਸੰਸਾਰ ਦੇ ਵਿੱਚ ਤਰਨੇ ਤਰ ਗਏ ਨੇ। ਉਹ ਤਰਨੇ ਜਹਾਜ਼ ਵਾਂਗ ਹੋਰਨਾਂ ਨੂੰ ਵੀ ਤਾਰਨ ਵਾਲੇ ਨੇ, ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਤੈਨੂੰ ਧਿਆਏ, ਉਹ ਧਿਆਕਾਰ ਵਿਰਤੀ ਦੁਆਰਾ ਧਿਆਉਂਦੇ ਹਨ।
ਅਨੇਕ ਅਸੰਖ ਨਾਮ ਹਰ ਤੇਰੇ,
ਹੇ ਹਰ ਪਰਮੇਸ਼ਰ ਪ੍ਰਭੂ ਤੇਰੇ ਸੰਖਿਆ ਤੋਂ ਰਹਿ, ਸੰਖਿਆ ਨਾਮ ਦਾ ਗਿਣਤੀ ਦਾ, ਅਸੰਖ ਗਿਣਤੀ ਤੋਂ ਰਹਿ, ਬੇਅੰਤ ਨਾਮ ਹਨ, ਅਨੇਕ ਹੀ ਤੇਰੇ ਨਾਮ ਹਨ। ਇਸ ਕਰਕੇ ਆਪ ਜੀ ਦੇ ਨਾਮਾਂ ਨੂੰ ਜਪਣ ਵਾਲੇ ਜਿਹੜੇ ਨੇ ਉਹ ਕੋਈ ਅੰਤ ਨਹੀਂ ਪਾ ਸਕਦੇ।
ਨਾ ਜਾਹੀ ਜਿਹਵਾ ਇਤ ਗੰਨਣੇ,
ਉਹ ਨਾਮ ਜਪਣ ਵਾਲੇ ਤੇਰੀ ਇਤ ਇਸ ਇੱਕ ਜੀਵਾ ਨਾਲ ਉਹ ਨਾਮ ਗੰਨਣੇ ਗਿਣੇ ਨਹੀਂ ਜਾ ਸਕਦੇ। ਇੱਕ ਜੀਵ ਵਾਲਾ ਕੀ ਗਿਣ ਲੂ, ਤੇ ਸ਼ੇਸ਼ ਨਾਗ ਦੇ 2000 ਜੀਵ ਹੈ, 1000 ਤਾਂ ਸ੍ਰੀ ਹੈ ਉਸਦਾ। ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੋਇ ਸੰਸ ਰਸਨਾ ਸੁਹਾਈ, ਰੜ ਤਵ ਲਗੇ ਨਾਮ ਪਾਰਾ ਤੁਮਰਾ ਤਉ ਨਾ ਪਾਵਤ ਪਰ, ਉਹ ਨਹੀਂ ਪਾ ਸਕਦੇ। ਇਹ ਇੱਕ ਜਿਹੀ ਗੁਣ ਕਵਨ ਬਖਾਨੇ, ਸਹਿਸ ਫਨੀ ਸੇਖ ਅੰਤ ਨਾ ਜਾਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਐਸਾ। ਇਸ ਕਰਕੇ ਅਸੀਂ ਇੱਕ ਜੀਵ ਨਾਲ ਮਹਾਰਾਜ ਕੀ ਗੁਣ ਕਹਿ ਸਕਦੇ ਹਾਂ, ਗਿਣੇ ਨਹੀਂ ਜਾ ਸਕਦੇ। ਅਸਾਈ ਦੇ ਕੇ ਫਰਮਾਉਂਦੇ ਆ,
ਗੁਰਸਿੱਖ ਹਰ ਬੋਲਹੋ ਹਰ ਗਾਵਹੋ,
ਹੇ ਗੁਰਸਿੱਖੋ ਹਰ ਪਰਮਾਤਮਾ ਦੇ ਨਾਮ ਨੂੰ ਬੋਲਣਾ ਕਰੋ, ਉਚਾਰਨ ਕਰੋ, ਹਰ ਪਰਮਾਤਮਾ ਦੇ ਜਸ ਨੂੰ ਕੀਰਤਨ ਰੂਪ ਵਿੱਚ ਕਥਾ ਰੂਪ ਦੇ ਵਿੱਚ ਗਾਵੋ, ਗਾਉਣਾ ਕਰੋ।
ਲੇ ਗੁਰਮਤ ਹਰ ਜਪਣੇ,
ਗੁਰਾਂ ਦੀ ਸਿੱਖਿਆ ਲੈ ਕੇ ਹਰ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ।
ਜੋ ਉਪਦੇਸ਼ ਸੁਣੇ ਗੁਰ ਕੇਰਾ,
ਜੋ ਵੀ ਗੁਰਾਂ ਦੇ ਉਪਦੇਸ਼ ਨੂੰ ਸੁਣਦਾ ਹੈ ਧਿਆਨ ਦੇ ਨਾਲ, ਨਿਸ਼ਚੇ ਵਿਚਾਰ ਰੂਪੀ ਕੰਨਾਂ ਦੇ ਨਾਲ,
ਸੋ ਜਨ ਪਾਵੇ ਹਰ ਸੁਖ ਘਣੇ,
ਉਹ ਜਨ ਪੁਰਸ਼ ਪਰਮਾਤਮਾ ਦੇ ਪਾਸੋਂ ਘਣੇ ਬੇਅੰਤ ਬਹੁਤੇ ਸੁਖ ਪਾ ਲੈਂਦਾ ਹੈ।
ਧਨ ਸੋ ਵੰਸ ਧਨ ਸੋ ਪਿਤਾ,
ਉਹ ਵੰਸ ਕੁਲ ਵੀ ਧਨ ਧਨਤਾ ਦੇ ਯੋਗ ਹੈ, ਉਹ ਪਿਤਾ ਵੀ ਧਨ ਧਨਤਾ ਦੇ ਯੋਗ ਹੈ, ਅਤੇ ਉਹ ਮਾਤਾ ਵੀ। ਅੱਗੇ ਬੋਲੋ ਜੀ, ਧਨ
ਧਨ ਸੋ ਮਾਤਾ ਜਿਨ ਜਨ ਜਣੇ,
ਉਹ ਮਾਤਾ ਵੀ ਧਨ ਧਨਤਾ ਦੇ ਯੋਗ ਹੈ, ਜਿਨ ਜਿਨ੍ਹਾਂ ਨੇ ਗੁਰਮੁਖ ਜਨਾਂ ਨੂੰ ਜਣੇ ਉਤਪੰਨ ਕੀਤਾ ਮਹਾਂਪੁਰਸ਼ਾਂ ਨੂੰ। ਜਾਂ ਵੇ ਧਨ ਸੋ ਵੰਸ ਧਨ ਸੋ ਪਿਤਾ, ਉਹ ਬੇਦੀ ਵੰਸ਼ ਵੀ ਧਨ ਹੈ, ਉਹ ਪਿਤਾ ਬਾਬਾ ਕਲਿਆਣ ਚੰਦ ਵੀ ਧਨ ਹੈ, ਅਤੇ ਧਨ ਸੋ ਮਾਤਾ, ਉਹ ਮਾਤਾ ਤ੍ਰਿਪਤਾ ਜੀ ਵੀ ਧਨ ਹੈ। ਜਿਨ ਜਨ ਜਣੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਪੈਦਾ ਕੀਤਾ ਆਪਣੇ ਜਿਸਮ ਤੋਂ, ਧਨ ਸੋ ਵੰਸ਼ ਧਨ ਸੋ ਪਿਤਾ, ਉਹ ਤ੍ਰਿਹਣ ਵੰਸ਼ ਵੀ ਧਨ ਹੈ, ਉਹ ਪਿਤਾ ਫੇਰੂਮਲ ਜੀ ਵੀ ਧਨ ਹਨ, ਅਤੇ ਉਹ ਮਾਤਾ ਸਵਰਾਈ ਜੀ ਵੀ ਧਨ ਹਨ, ਜਿਨ੍ਹਾਂ ਨੇ ਪਿਆਰੇ ਧਨ ਸੋ ਮਾਤਾ ਜਿਨ ਜਨ ਜਣੇ ਜਿਨ੍ਹਾਂ ਨੇ ਪਿਆਰੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਉਹਨਾਂ ਦੇ ਸਰੀਰ ਨੂੰ ਜਨਮ ਦਿੱਤਾ। ਧਨ ਸੋ ਵੰਸ਼ ਧਨ ਸੋ ਪਿਤਾ, ਧਨ ਸੋ ਮਾਤਾ ਜਿਨ ਜਨ ਜਣੇ, ਉਹ ਭੱਲਿਆਂ ਦੀ ਵੰਸ਼ ਵੀ ਧਨ ਹੈ, ਉਹ ਪਿਤਾ ਤੇਜ ਭਾਨ ਵੀ ਧਨ ਹੈ, ਅਤੇ ਉਹ ਮਾਤਾ ਰੂਪ ਕੌਰ ਜੀ। ਇਹਨਾਂ ਦੇ ਤਿੰਨ ਨਾਮ ਸੀ ਜੀ, ਇਹਨਾਂ ਨੂੰ ਰੂਪ ਕੌਰ ਪਰਿਵਾਰ ਨੇ ਤਾਂ ਇਹਨਾਂ ਦਾ ਨਾਮ ਮਨਸਾ ਦੇਵੀ ਰੱਖਿਆ ਸੀ, ਅਤੇ ਉਹ ਮਨਸਾ ਦੇਵੀ ਤੋਂ ਉਸ ਤੋਂ ਬਾਅਦ ਸਾਧ ਸਿੰਘ ਜੀ, ਇਹਨਾਂ ਦਾ ਫਿਰ ਲਾੜ ਦਾ ਨਾਮ ਰੂਪ ਕੌਰ, ਕਹਿਣ ਲੱਗੇ ਸੁੰਦਰ ਬਹੁਤ ਸੀ ਮਾਤਾ ਜੀ। ਅਤੇ ਜਦੋਂ ਸਹੁਰੇ ਪਰਿਵਾਰ ਵਿੱਚ ਗਏ ਉੱਥੇ ਨੇ ਕਹੇ ਤਾਂ ਲੱਛਮੀ ਆ ਗਈ ਸਾਡੇ ਘਰ 'ਚ। ਇਸ ਕਰਕੇ ਇਹ ਤਿੰਨ ਨਾਮ ਇਹਨਾਂ ਦੇ ਜਾਣੇ, ਮਾਤਾ ਰੂਪ ਕੌਰ, ਮਾਤਾ ਮਨਸਾ ਦੇਵੀ, ਮਾਤਾ ਲੱਛਮੀ ਜੀ, ਇਉਂ ਇਹ ਮਾਤਾ ਦਾ ਨਾਮ ਹੈ ਇਹਨਾਂ ਦੇ। ਇਸ ਕਰਕੇ ਮਾਤਾ ਵੀ ਧੰਤਾ ਦੇ ਯੋਗ ਹੈ ਜਿਨ੍ਹਾਂ ਨੇ ਪਿਆਰੇ ਗੁਰੂ ਅਮਰਦਾਸ ਜੀ ਦੇ ਸਰੀਰ ਨੂੰ ਜਨਮ ਦਿੱਤਾ।
ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ।
ਇੱਕ ਉਹਦਾ ਸੰਪਰਦਾ ਚ ਹੋਰ ਵੀ ਅਰਥ ਹੈ ਵੀ ਉਹ ਸਿੱਧੇ ਤੱਤ ਬੇਤਿਆਂ ਦੇ ਹੈ। ਤਨ ਸੋ ਵੰਸ਼ ਤਨ ਸੋ ਪਿਤਾ ਤਨ ਸੋ ਮਾਤਾ ਜਿਨ ਜਨ ਜਣੇ। ਉਹ ਐਸਾ ਹੈ ਵੀ ਤਤਵੇ ਤੇ ਮਹਾਤਮਾ ਦੀ ਅਚੁੱਤ ਕੁਲ ਵੀ ਧਨ ਹੈ, ਇਹ ਉਹਨਾਂ ਦੇ ਕੁਲ ਹੈ। ਉਹਨਾਂ ਦਾ ਸੰਤੋਖ ਰੂਪੀ ਪਿਤਾ ਵੀ ਧਨ ਹੈ, ਉਹਨਾਂ ਦੀ ਸੁਮਤੀ ਰੂਪ ਮਾਤਾ ਵੀ ਧਨ ਹੈ, ਜਿਨ੍ਹਾਂ ਨੇ ਐਸੇ ਗਿਆਨਵਾਨ ਜਨ ਪੈਦਾ ਕੀਤੇ ਹਨ। ਹੁਣ ਬੋਲੇ ਜੀ,
ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ।
ਜਿਨ੍ਹਾਂ ਮਨੁੱਖਾਂ ਨੇ ਸਾਸ ਸਵਾਸ ਲੈਂਦਿਆਂ ਗਰਾਸ ਗ੍ਰਾਹੀ ਭੋਜਨ ਖਾਂਦਿਆਂ ਸਾਸ ਗਰਾਸ ਆਉਂਦੇ ਜਾਂਦਿਆਂ ਅੰਦਰ ਨੂੰ ਆਵੇ, ਜਦੋਂ ਹਵਾ ਸਾਡੇ ਅੰਦਰ ਨੂੰ ਆਉਂਦੀ ਹੈ ਉਦੋਂ ਗਰਾਸ ਕਹਿੰਦੇ, ਬਾਹਰ ਜਾਂਦੀ ਹੈ ਸਵਾਸ ਕਹਿੰਦੇ, ਤੇ ਜਦੋਂ ਸਾਹ ਅੰਦਰ ਗਿਆ ਤਾਂ ਵੀ ਵਾਹਿਗੁਰੂ, ਬਾਹਰ ਗਿਆ ਤਾਂ ਵੀ ਵਾਹਿਗੁਰੂ। ਜਿਨ੍ਹਾਂ ਨੇ ਮੇਰਾ ਹਰ ਹਰ ਧਿਆਇਆ ਧਿਆਉਣਾ ਕੀਤਾ ਧਿਆਕਾਰ ਬਿਰਤੀ ਬਣਾ ਕੇ, ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਉਹ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਨ੍ਹਾਂ ਚਿੰਤਨ ਕੀਤਾ।
ਸੇ ਸਾਚੀ ਦਰਗ ਹੈ ਹਰ ਜਨ ਬਣੇ।
ਉਹ ਹਰ ਹਰੀ ਦੀ ਹਰੀ ਜਨ ਪਰਮਾਤਮਾ ਦੇ ਪਿਆਰੇ ਸੱਚੀ ਦਰਗਾਹ ਵਿਚ, ਪਰਮਾਤਮਾ ਦੀ ਸੱਚੀ ਦਰਗਾਹ ਵਿਚ ਪਰਮਾਤਮਾ ਦਾ ਸਰੂਪ ਹੀ ਬਣ ਗਏ। ਉਹ ਜਨ ਪਰਮਾਤਮਾ ਦੇ ਸੱਚਖੰਡ ਰੂਪੀ ਦਰਗਾਹ ਵਿਚ ਸੱਚੀ ਸੋਭਾ ਵਾਲੇ ਬਣ ਗਏ ਹਨ ਜੀ।
ਹਰ ਹਰ ਅਗਮ ਨਾਮ ਹਰ ਤੇਰੇ।
ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰ ਹਰੀ ਤੇਰੇ ਨਾਮ ਵੀ ਅਗਮਨ ਅਪਹੁੰਚ ਹੈ, ਪਹੁੰਚ ਨਹੀਂ ਹੈ ਉੱਥੇ ਕਿਸੇ ਦੀ।
ਵਿੱਚ ਭਗਤਾਂ ਹਰ ਧਰਨੇ।
ਹਰ ਹਰੀ ਤੂੰ ਨਾਮ ਨੂੰ ਆਪਣੇ ਭਗਤਾਂ ਦੇ ਹਿਰਦੇ ਦੇ ਵਿੱਚ ਅੰਦਰ ਧਰਨੇ ਰੱਖਣਾ ਕੀਤਾ, ਟਿਕਾਉਣਾ ਕੀਤਾ।
ਨਾਨਕ ਜਨ ਪਾਇਆ ਮਤ ਗੁਰਮਤ।
ਸਤਿਗੁਰੂ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਨੇ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਆਤਮ ਵਿਸ਼ਾਣੀ ਮਤ ਬੁੱਧੀ ਨੂੰ ਪਾਇਆ ਪਾਉਣਾ ਕੀਤਾ ਹੈ।
ਜਪ ਹਰ ਹਰ ਪਾਰ ਪਵਣੇ।
ਹਰ ਹਰੇ ਭਰੇ ਕਰਨ ਵਾਲੇ ਹਰ ਹਰੀ ਉਹ ਤੇਰੇ ਸਤਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਪਵਣੇ, ਉਹ ਪਾਰ ਪੈ ਗਏ ਹਨ, ਮੁਕਤੀ ਰੂਹ ਕਿਨਾਰੇ ਤੇ ਚਲੇ ਗਏ।
ਪੈਰੋਂ ਮਹੱਲਾ ਪੰਜਵਾਂ ਘਰ ਪਹਿਲਾ।
ਤੇ ਪੈਰੋਂ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਰਾਗ ਦੇ ਪਹਿਲੇ ਸੁਰਤਾਲ ਵਿਚ ਇਹ ਸ਼ਬਦ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਅਨੰਦ ਸੂਰ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਵਾਹਿਗੁਰੂ ਮਿਲਦਾ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਉਦੋਂ ਉਚਾਰਨ ਕੀਤਾ, ਗੁਰਸਿੱਖਾਂ ਦੇ ਪਾਸ ਪ੍ਰਸ਼ਨ ਕੀਤਾ ਮਹਾਰਾਜ, ਇਹ ਬ੍ਰਾਹਮਣ ਲੋਕ ਕਹਿੰਦੇ ਹੈ ਕਿ ਕ੍ਰਿਸ਼ਨ ਜਨਮ ਅਸ਼ਟਮੀ ਤੁਸੀਂ ਸਿੱਖ ਹੋ ਕਿ ਕਿਉਂ ਨਹੀਂ ਮਨਾਉਂਦੇ, ਤੇ ਤੁਸੀਂ ਵੀ ਮਨਾਇਆ ਕਰੋ, ਭਗਵਾਨ ਜੀ ਦਾ ਜਨਮ ਹੋਇਆ, ਆਪ ਜੀ ਦੀ ਮਹਾਰਾਜ ਕੀ ਆ ਗਿਆ। ਉੱਤਰ ਦੇ ਵਿੱਚ ਮਹਾਰਾਜ ਸਾਹਿਬ ਜੀ ਜਿਹੜੇ ਬ੍ਰਾਹਮਣ ਕੋਲ ਬੈਠੇ ਸੀ, ਜਿਨ੍ਹਾਂ ਨੇ ਬ੍ਰਾਹਮਣਾਂ ਨੇ ਵੀ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਐਸਾ ਕਰੋਗੇ ਲੋਕ ਭਗਵਾਨ ਦੀ ਪੂਜਾ ਕਰਨਗੇ, ਤੁਸੀਂ ਵੀ ਜਨਮ ਅਸ਼ਟਮੀ ਮਨਾਇਆ ਕਰੋ। ਮਹਾਰਾਜ ਸਾਹਿਬ ਜੀ ਬ੍ਰਾਹਮਣਾਂ ਦੀ ਗੱਲ ਸੁਣ ਕੇ ਫਿਰ ਮਹਾਰਾਜ ਸਾਹਿਬ ਜੀ ਇਸ ਅਗਿਆਨਤਾ ਵਾਲੀ ਕਿਰਤਮ ਪੂਜਾ ਜਾਂ ਫਿਰ ਅੰਧ ਵਿਸ਼ਵਾਸੀ ਦੂਰ ਕਰਨ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਫਰਮਾਉਂਦੇ ਹਨ ਜੀ।
ਸਗਲੇ ਥੀਤ ਪਾਸ ਡਾਰ ਰਾਖੇ।
ਥੀਤ ਦਾ ਅਰਥ ਹੈ ਥਿੱਤ, ਜਿਹੜੀਆਂ 15 ਥਿੱਤਾਂ ਹਨ। ਹੇ ਬ੍ਰਾਹਮਣ ਤੁਸੀਂ ਸਾਰੀਆਂ ਥੀਤ ਥਿੱਤਾਂ ਤਾਂ ਇੱਕ ਪਾਸੇ ਲਾਂਭੇ ਕਰਕੇ ਡਾਰ ਸੁੱਟ ਰੱਖੀਆਂ ਹਨ, ਭਾਵ ਕਿ ਉਹ ਰੱਖ ਦਿੰਦੀਆਂ ਇੱਕ ਪਾਸੇ ਵੀ ਇਹਨਾਂ ਦੀ ਤਾਂ ਲੋੜ ਨਹੀਂ ਹੈ, ਉਹਨਾਂ ਚੋਂ ਇੱਕ ਛਾਂਟ ਲਈ ਥਿੱਤ ਤੁਸੀਂ।
ਅਸ਼ਟਮ ਥੀਤ ਗੋਵਿੰਦ ਜਨਮਾ ਸੀ।
ਉਹ ਕਹਿੰਦੇ ਵੀ ਤੁਸੀਂ ਭਾਦਰੋਂ ਵਧੀ ਅਸ਼ਟਮੀ ਜਿਹੜੀ ਹੈ ਨਾ, ਅੱਠਵੀਂ ਥਿੱਤ, ਇਸ ਤਾਰੀਖ ਨੂੰ ਕਹਿੰਦੇ ਹੋ ਕਿ ਇਸ ਦਿਨ ਗੋਵਿੰਦ ਕ੍ਰਿਸ਼ਨ ਜਨਮਾ ਜੰਮਿਆ ਸੀ। ਜਨਮਾਸੀ ਨਹੀਂ ਕਰਨਾ, ਜਨਮਾ ਸੀ, ਜਨਮਿਆ ਸੀ। ਤੇ ਅੱਠਵੀਂ ਥਿੱਤ ਨੂੰ ਗੋਵਿੰਦ ਪਰਮਾਤਮਾ ਅਖੇ ਪੈਦਾ ਹੋਇਆ ਸੀ। ਤੇ ਕੀ ਇਹ ਠੀਕ ਹੈ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਉਹ ਗੋਵਿੰਦ ਪਰਮਾਤਮਾ ਕੀ ਪੈਦਾ ਹੋਇਆ ਸੀ? ਇਹ ਸਵਾਲੀਆ ਫਿਕਰ ਹੈ, ਪ੍ਰਯੋਜਨੀ ਫਿਕਰਾ ਕਹਿੰਦੇ ਨੇ ਉਰਦੂ ਵਾਲੇ, ਜਿਹਦੇ ਵਿੱਚ ਹੀ ਪ੍ਰਸ਼ਨ ਹੋਵੇ ਉਸ ਤਰ੍ਹਾਂ ਬੋਲਣਾ। ਕਹਿੰਦੇ ਕੀ ਜਨਮਿਆ ਸੀ, ਠੀਕ ਹੈ ਜਿਹੜੀ ਤੁਸੀਂ ਗੱਲ ਕਹਿੰਦੇ ਹੋ। ਤੇ ਅੱਗੇ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ ਆਪ ਹੀ,
ਭਰਮ ਭੁੱਲੇ ਨਰ ਕਰਤ ਕਚਰਾਇਣ।
ਮਹਾਰਾਜ ਕਹਿੰਦੇ ਭਰਮ ਦੇ ਵਿੱਚ ਭੁੱਲੇ ਹੋਏ ਨਰ ਪੁਰਖ, ਕਚਰਾਇਣ ਕੱਚਾਪਣ ਹੈ ਤੁਹਾਡੇ ਵਿੱਚ, ਕਚਰਾਇਣ ਕੱਚੀਆਂ ਗੱਲਾਂ ਕਰਦੇ ਹੋ। ਭਾਵ ਪਾਂਡੇ ਲੋਕ ਉਹ ਕੀ ਕਰਦੇ ਹੈ, ਖੀਰਾ ਲੈ ਕੇ ਨਾ ਜਾਂ ਪੇਠਾ ਲੈ ਕੇ ਵੱਡਾ, ਉਹਦੇ ਵਿੱਚ ਛੋਟੀ ਜਿਹੀ ਗਲੀ ਕੱਢ ਦਿੰਦੇ ਹੈ, ਗਲੀ ਕੱਢ ਕੇ ਗੰਡਕਾ ਨਦੀ ਦਾ ਇੱਕ ਪੱਥਰ ਹੁੰਦਾ ਹੈ, ਉਹ ਛੋਟੇ ਆਕਾਰ ਦੇ ਹੁੰਦੇ ਨੇ ਇਹ, ਤੇ ਉਹਦੇ ਚ ਕਾਲੇ ਰੰਗ ਦਾ ਪੱਥਰ ਚਿੱਟੀ ਧਾਰੀ ਹੋਵੇ, ਕਹਿੰਦੇ ਭਗਵਾਨ ਜੀ ਨੇ ਜਨੇਊ ਪਾਇਆ ਹੋਇਆ, ਉਹ ਫਿਰ ਉਹਦੇ ਚ ਪੇਠੇ ਦੇ ਵਿੱਚ ਰੱਖ ਦਿੰਦੇ ਨੇ। ਦੇਖੋ ਕਿਸ ਤਰ੍ਹਾਂ ਦਾ ਕਰਤਬ ਹੈ, ਉਹ ਪੱਥਰ ਦੇ ਟੁਕੜੇ ਨੂੰ ਰਾਤ ਵੇਲੇ ਰੱਖ ਦਿੰਦੇ ਆ, ਜਦੋਂ ਅਸ਼ਟਮੀ ਦਾ ਦਿਨ ਹੁੰਦਾ ਸਵੇਰੇ ਪਾਂਡਾ ਆ ਕੇ ਖੀਰੇ ਦੇ ਚੋਂ ਪੱਥਰ ਕੱਢ ਕੇ ਸਾਰਿਆਂ ਨੂੰ ਕਹਿੰਦਾ ਭਗਵਾਨ ਜੀ ਜਨਮ ਲੈ ਲਿਆ, ਭਗਵਾਨ ਜੀ ਜਨਮ ਲੈ ਲਿਆ। ਅਸ਼ਟਮੀ ਵਾਲੇ ਦਿਨ ਉਹ ਖੀਰੇ ਨੂੰ ਜਿਹੜਾ ਨਾ, ਤੇ ਉਹ ਖੀਰੇ ਨੂੰ ਜਸੋਦਾ ਬਣਾਉਂਦੇ ਆ, ਤੇ ਜਿਹੜਾ ਪੇਠਾ ਹੈ ਜਾਂ ਜੋ ਵੀ ਹੈ ਉਹਦੇ ਵਿੱਚ ਉਹ ਠਾਕੁਰ ਨੂੰ ਕਹਿੰਦੇ ਜਨਮਿਆ। ਉਹ ਸਾਰਾ ਕੱਚਾ ਬਣਨੀ ਤਾਂ ਹੋਰ ਕੀ ਹੈ, ਝੂਠ ਨਹੀਂ ਹੈਗੇ ਕਿ ਉਹ ਪੇਠਾ ਜਸੋਦਾ ਬਣ ਗਿਆ, ਨਾਲੇ ਉਹ ਪੱਥਰ ਜਿਹੜਾ ਭਗਵਾਨ ਕ੍ਰਿਸ਼ਨ ਬਣ ਗਿਆ। ਇਹ ਤੁਸੀਂ ਗਲਤੀ ਕਰਦੇ ਹੋ।
ਜਨਮ ਮਰਨ ਤੇ ਰਹਿਤ ਨਾਰਾਇਣ,
ਤੇ ਕਿਉਂਕਿ ਜੰਮਣ ਤੇ ਮਰਨ ਤੋਂ ਰਹਿਤ ਹੈ ਨਾਰਾਇਣ ਪਰਮਾਤਮਾ, ਜਿਹੜਾ ਉਹ ਤਾਂ ਜਨਮ ਦੇ ਵਿੱਚ ਆਉਂਦਾ ਹੀ ਨਹੀਂ ਹੈ, ਜੰਮਣ ਮਰਨ ਤੋਂ ਰਹਿਤ ਹੈ ਉਹਦੇ ਹੁਕਮ ਵਿੱਚ ਅਵਤਾਰ ਧਾਰਦੇ ਹੈ, ਤੇ ਪਰ ਉਹ ਜਨਮ ਤੋਂ ਰਹਿਤ ਹੈ, ਨਿਰਾਕਾਰ ਹੈ, ਨਿਰਵਿਕਾਰ ਹੈ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ।
ਕਰ ਪੰਜੀਰ ਖਵਾਇਓ ਚੋਰ,
ਮਹਾਰਾਜ ਕਹਿੰਦੇ ਤੁਸੀਂ ਤਾਂ ਚੋਰ ਹੋ, ਬ੍ਰਾਹਮਣ ਨੂੰ ਕਹਿੰਦੇ ਰੱਖਿਆ ਜੀ ਅਸੀਂ ਕਿਵੇਂ ਚੋਰ ਹੈ, ਕਹਿੰਦੇ ਤੁਸੀਂ ਦੇਖੋ ਪੰਜੀਰੀ ਕਰਦੇ ਹੋ, ਕਰ ਪੰਜੀਰ ਖਵਾਇਓ ਚੋਰ, ਚੋਰ ਨੂੰ ਖਿਲਾਉਂਦੇ ਆ ਪੰਜੀਰੀ ਕਰਕੇ। ਪੰਜੀਰੀ ਕੀ ਹੁੰਦੀ ਹੈ, ਘੀ ਦੇ ਆਟਾ ਭੁੰਨ ਕੇ ਨਾ ਖੰਡ ਤੇ ਜੀਰਕ ਜੀਰਾ ਇਹਦੇ ਵਿੱਚ ਮਿਲਾ ਲੈਣਾ, ਤੇ ਉਹ ਖਾਣ ਵਾਲਾ ਪਦਾਰਥ ਹੈ ਇਹ। ਪੰਜੀਰੀ ਚ ਧਨੀਆ, ਸੁੰਡ, ਜੀਰਾ, ਲੈਚੀ ਇਹਤੇ ਆਦਿਕ ਸੌਂਫ, ਇਹ ਪੰਜ ਚੀਜ਼ਾਂ ਮਿਲਾ ਕੇ ਨਾ, ਤੇ ਉਹ ਪੰਜੀਰੀ ਦੇ ਚ ਪਾ ਕੇ। ਪੁਰਾਣੇ ਸੰਸਕ੍ਰਿਤ ਗ੍ਰੰਥਾਂ ਚ ਲਿਖਿਆ ਹੈ ਕਿ ਇਹਦਾ ਨਾਮ ਪੰਚ ਜੀਰਕ ਸੀ, ਅਸਲ ਸ਼ੁੱਧ ਨਾਮ ਜਿਹੜਾ ਪੰਚ ਜੀਰਕ। ਉਹ ਪੰਚ ਜੀਰਕ ਤਾਂ ਕਿਤੇ ਲੰਮ ਹੀ ਰਹਿ ਗਿਆ, ਪੰਜੀਰੀ ਹੋ ਰਹੇਗੀ ਫਿਰ, ਐਨੂੰ ਪੰਜੀਰੀ ਕਹਿੰਦੇ ਆ। ਫਿਰ ਉਸ ਨੂੰ ਕੀ ਕਰਦੇ ਆ, ਉਹ ਜਿਹੜਾ ਪਾਂਡਾ ਹੈ ਉਹਨੂੰ ਜਸੋਦਾ ਬੀਬੀਆਂ ਵਾਲੇ ਕੱਪੜੇ ਪਾ ਕੇ ਉਹਨੂੰ ਪੰਜੀਰੀ ਦਿੰਦੇ ਆ ਵੀ ਭਗਵਾਨ ਜੀ ਨੇ ਜਨਮ ਲਿਆ, ਵੀ ਇਹ ਛੇਲੇ ਦੇ ਵਿੱਚ ਹੈ, ਹੁੰਦਾ ਪੁਜਾਰੀ ਪਾਂਡਾ, ਕਹਿੰਦੇ ਚੋਰੀ ਨਹੀਂ ਤਾਂ ਹੋਰ ਕੀ ਹੈ ਇਹ, ਉਹਨੂੰ ਫਿਰ ਪੰਜੀਰੀ ਖਿਲਾਉਂਦੇ ਹੋ, ਤੇ ਉਹਨੂੰ ਤਾਂ ਮੌਜ ਲੱਗ ਜਾਂਦੀ ਹੈ, ਇੱਕ ਮਹੀਨਾ ਆਪਣੇ 40 ਦਿਨ ਪੰਜੀਰੀ ਖਾਂਦਾ ਰਹਿੰਦਾ ਆਰਾਮ ਨਾਲ। ਤੇ ਇਸ ਕਰਕੇ ਇਹ ਜਿਹੜਾ ਨਾ, ਤੁਸੀਂ ਇਹ ਬੜੀ ਗਲਤੀ ਕਰਦੇ ਹੋ। ਕਰ ਪੰਜੀਰ ਖਵਾਇਓ ਚੋਰ, ਉਹ ਚੋਰ ਹੈ ਇਹ ਕਿਸਮ ਦਾ, ਜਿਹੜਾ ਉਹੀ ਨਕਲੀ ਜਸੋਦਾ ਬਣਿਆ ਬੈਠਾ ਹੈ।
ਉਹ ਜਨਮ ਨਾ ਮਰੇ ਰੇ ਸਾਕਤ ਢੋਰ,
ਇਹ ਸਾਕਤ ਕਠੋਰ ਚਿਤ ਵਾਲੇ ਢੋਰ ਪਸ਼ੂਆਂ ਦੀ ਨਿਆਈ ਸੁਭਾਅ ਵਾਲੇ ਮਨੁੱਖ, ਉਹ ਪਰਮਾਤਮਾ ਨਾ ਹੀ ਜਨਮ ਜੰਮਦਾ ਨਾ ਹੀ ਮਰੇ ਮਰਦਾ, ਉਹ ਤਾਂ ਐਸਾ ਹੈ
ਸਗਲ ਪ੍ਰਾਧ ਦੇਹੇ ਲੂਰੋਨੀ।
ਤੇ ਜਿਹੜੇ ਲੋਕ ਸਾਕਰ ਨੂੰ ਹੱਥਾਂ ਵਿੱਚ ਲੈ ਕੇ ਫੇਰ ਕੀ ਕਰਦੇ ਨਾ, ਉਹ ਭੰਬੂੜੇ ਚ ਪਾ ਕੇ ਫਿਰ ਲੋਰੀਆਂ ਵੀ ਦਿੰਦੇ ਨੇ ਵੀ ਭਗਵਾਨ ਜੀ ਨੂੰ ਲੋਰੀ ਦਿੰਦੇ ਆ, ਇਸ ਤਰ੍ਹਾਂ ਵੀ ਕਰਦੇ ਆ ਇਹ। ਤੇ ਮਹਾਰਾਜ ਨੇ ਸਾਰਾ ਪਾਜ ਖੋਲਤਾ, ਕਹਿੰਦੇ ਫਿਰ ਲੋਰੀਆਂ ਦਿੰਦੇ ਉਹਨੂੰ, ਗੰਡਕਾ ਨਦੀ ਚੋਂ ਲਿਆਂਦਾ, ਨਾਲੇ ਤੁਹਾਨੂੰ ਪਤਾ ਚੰਗਾ ਭਲਾ ਵੀ ਉੱਥੋਂ ਪੱਥਰ ਲੈ ਕੇ ਆਏ ਹੋ, ਫਿਰ ਲੋਰੀਆਂ ਦਿੰਦੇ ਆ। ਕਹਿੰਦੇ ਜਿਹੜਾ ਸਾਰੇ ਸੰਸਾਰ ਨੂੰ ਲੋਰੀਆਂ ਦਿੰਦਾ ਹੈ, ਤੁਸੀਂ ਉਹਨੂੰ ਪੱਥਰ ਸਮਝ ਕੇ ਲੋਰੀਆਂ ਦਿੰਦੇ ਹੋ, ਇਹ ਅਪਰਾਧ ਨਹੀਂ ਤਾਂ ਹੋਰ ਕੀ ਹੈ ਭਾਈ। ਇਸ ਕਰਕੇ ਨਾ ਇਹ ਅਪਰਾਧ ਗੁਨਾਹ ਹੀ ਕਰ ਰਹੇ ਹੋ ਤੁਸੀਂ, ਤੇ ਸਗਲ ਅਪਰਾਧ ਇਹ ਤਾਂ ਸਾਰਾ ਹੀ ਕੁਛ ਪਾਪ ਹੈ ਜਿਹੜਾ ਤੁਸੀਂ ਕਰਦੇ ਹੋ। ਲੋਰੀਆਂ ਆ ਦੇ ਕੇ ਸਾਬਤ ਕਰਦੇ ਹੋ ਕਿ ਰੱਬ ਜਨਮਿਆ ਹੈ।
ਸੋ ਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ।
ਤੇ ਕਹਿੰਦੇ ਮਹਾਰਾਜ ਫਿਰ ਤੁਸੀਂ ਨੀ ਇਹ ਗੱਲ ਨੂੰ ਮੰਨਦੇ। ਮਹਾਰਾਜ ਕਹਿੰਦੇ ਮੈਂ ਤਾਂ ਇਹ ਕਹਿਣਾ, ਉਹ ਮੁਖ ਮੂੰਹ ਜਲੋ ਸੜ ਜਾਵੇ, ਜਿਤ ਜਿਹੜੇ ਮੂੰਹ ਦੇ ਨਾਲ ਕੋਈ ਕਹਿ ਕਹਿੰਦਾ ਹੈ ਕਿ ਠਾਕੁਰ ਮਾਲਕ ਪਰਮਾਤਮਾ ਜੋਨੀ ਜੂਨਾਂ ਵਿੱਚ ਆਉਂਦਾ ਹੈ, ਜੰਮਿਆ ਹੈ, ਉਹ ਤਾਂ ਅਜਨਮਾ ਹੈ। ਇਸ ਕਰਕੇ ਅੱਗੇ ਦੱਸਦੇ ਨੇ ਜੇ
ਜਨਮ ਨਾ ਮਰੇ ਨਾ ਆਵੇ ਨਾ ਜਾਏ,
ਉਹ ਪਰਮਾਤਮਾ ਨਾ ਹੀ ਜਨਮ ਜੰਮਦਾ ਤੇ ਨਾ ਹੀ ਮਰੇ ਮਰਦਾ, ਨਾ ਹੀ ਆਵੇ ਆਉਂਦਾ ਤੇ ਨਾ ਹੀ ਜਾਏ ਜਾਂਦਾ ਹੈ।
ਨਾਨਕ ਕਾ ਪ੍ਰਭ ਰਹਿਓ ਸਮਾਏ,
ਸਤਿਗੁਰੂ ਜੀ ਕਥਨ ਕਰਦੇ ਸਾਡਾ ਤਾਂ ਜਨਾਂ ਦਾ ਪ੍ਰਭੂ ਪਰਮਾਤਮਾ ਸਾਰਿਆਂ ਥਾਵਾਂ ਤੇ ਸਮਾਏ ਵਿਆਪਕ ਹੋ ਰਿਹਾ, ਤੇ ਤੁਸੀਂ ਪੱਥਰਾਂ ਨੂੰ ਪੂਜਣ ਲਾ ਦਿੱਤਾ ਹੈ, ਇਹ ਤੁਸੀਂ ਗਲਤੀ ਕਰਦੇ ਹੋ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਸਾਧ ਸਿੰਘ ਜੀ ਅਵਤਾਰ ਦੇਹ ਦੇ ਵਿੱਚ ਇਹ ਵਿਧਾਨ ਲਿਖਿਆ ਹੋਇਆ, ਭਾਵੇਂ ਸਾਡੇ ਗੁਰੂ ਸਾਹਿਬਾਨਾਂ ਦੇ ਗੁਰੂ ਨਾਨਕ ਸਾਹਿਬ ਦਾ ਸਰੀਰ ਹੈ ਔਰ ਭਾਵੇਂ ਭਗਵਾਨ ਰਾਮ ਤੇ ਕ੍ਰਿਸ਼ਨ ਦੇ ਸਰੀਰ, ਇਹਦੇ ਚ ਇੱਕ ਭੇਦ ਹੈ। ਭੇਦ ਹੁਣ ਇੱਕ ਪਾਸੇ ਤਾਂ ਕਿਉਂਕਿ ਇੰਨੀ ਗੱਲ ਨੂੰ ਲੈ ਕੇ ਮੈਂ ਤਾਂ ਬੇਨਤੀ ਕਰਨ ਲੱਗਿਆ, ਇਸ ਗੱਲ ਨੂੰ ਲੈ ਕੇ ਕੁਝ ਲੋਕ ਸਾਡੇ ਵਿੱਚ ਵੀ ਐਸੇ ਪੈਦਾ ਹੋ ਗਏ ਜਿਹੜੇ ਨਾਸਤਿਕ ਵਿਰਤੀ ਦੇ ਲੋਕ ਕਹਿੰਦੇ ਆ, ਦੇਖੀ ਜੀ ਗੁਰਬਾਣੀ ਦੀ ਤੁਕ ਹੈ ਤੇ ਅਸੀਂ ਆਪਣੇ ਕੋਲੋਂ ਥੋੜੀ ਕਹਿੰਦੇ ਹਾਂ। ਉਹ ਕੀ ਕਹਿਆ ਜੀ, ਇਹ ਸੋ ਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ। ਉਹਦਾ ਮੂੰਹ ਸੜ ਜਾ ਜਿਹੜਾ ਕਹੇ ਵੀ ਗੁਰੂ ਨਾਨਕ ਕਹੇ ਰੱਬ ਹੈ। ਇਹ ਤਾਂ ਕਹਿੰਦੇ ਅਸੀਂ ਤਾਂ ਨਹੀਂ ਕਹਿੰਦੇ ਕੋਲੋਂ। ਉਹ ਭਲਿਓ ਮਾਨਸੋ, ਥੋੜਾ ਜਿਹਾ ਸਮਝ ਲਓ ਕੀ ਹੈ ਅਵਤਾਰ ਦੀ ਦੇਹ ਤੇ ਸਾਡੀ ਦੇਹ ਦੇ ਜੀਵ ਜੀਵੀ ਸਮਾਨ ਦਾ ਅੰਤਰ ਹੈ। ਸਾਡੀ ਦੇਹ ਬਣਦੀ ਹੈ ਪਹਿਲਾਂ ਜੀਵ ਜਿਉਂਦਾ ਜਾਗਦਾ ਸੂਖਮ ਰੂਪ ਦੇ ਵਿੱਚ ਮਾਤਾ ਦੇ ਉਦਰ ਦੇ ਵਿੱਚ ਪਿਤਾ ਦੀ ਅੰਸ ਰੂਪ ਹੋ ਕੇ ਜਾਂਦਾ। ਪਹਿਲਾਂ ਪਿਤਾ ਦੇ ਸਰੀਰ ਦੇ ਵਿੱਚ ਵੀ ਉਹ ਜਿਉਂਦੇ ਜਾਗਦਾ ਜਰਮ ਹੈ ਤੇ ਜਿਵੇਂ ਰੇਸ਼ਮ ਦਾ ਕੀੜਾ ਹੁੰਦਾ ਦੁਆਲੇ ਦੁਆਲੇ ਰੇਸ਼ਮ ਬਣੀ ਜਾਂਦਾ, ਇਸੇ ਤਰ੍ਹਾਂ ਸਰੀਰ ਬਣਦੇ ਨੇ ਸਾਰੇ ਪਸ਼ੂਆਂ ਪੰਛੀਆਂ ਦੇ ਵੀ। ਪਰ ਜਿਹੜਾ ਅਵਤਾਰ ਦੀ ਦੇਹ ਹੈ ਐਸਾ ਲਿਖਿਆ ਵੀ ਉਹ ਮਾਇਆਵੀ ਸ਼ਕਤੀ ਦੇ ਨਾਲ ਬਿਨਾਂ ਜੀਵ ਆਤਮਾ ਤੋਂ ਕੱਲੀ ਦੇਹ ਬਣਦੀ ਰਹਿੰਦੀ ਹੈ। ਮਾਇਆਵੀ ਸ਼ਕਤੀ ਨਾਲ ਪੂਰੇ ਸਮੇਂ ਦੇ ਵਿੱਚ ਪੇਟ ਦੇ ਵਿੱਚ ਮਹਿਸੂਸ ਹੁੰਦਾ ਮਾਤਾ ਨੂੰ ਵੀ ਮੇਰੇ ਬੱਚਾ ਆ ਗਿਆ ਤੇ ਪੂਰੇ ਸਮੇਂ ਤੇ ਉਹਦਾ ਉਧਰੋਂ ਦੇਹ ਦਾ ਜਨਮ ਹੁੰਦਾ ਹੈ ਤੇ ਉਧਰੋਂ ਨਿਰੰਕਾਰ ਦੀ ਜੋਤ ਉਹਦੇ ਵਿੱਚ ਆ ਕੇ ਪ੍ਰਵੇਸ਼ ਕਰਦੀ ਹੈ, ਗਰਭ ਚ ਨਹੀਂ ਜਾਂਦਾ। ਸੋ ਮੁਖ ਡੋਲੋ, ਜੋ ਉਹ ਤਾਂ ਜਲ ਜਾਏ ਜਿਹੜਾ ਕਹੇ ਵੀ ਠਾਕੁਰ ਜੂਨੀ ਵਿੱਚ ਆਇਆ, ਜੂਨੇ ਚ ਨਹੀਂ ਆਉਂਦਾ ਹੈ, ਉਹ ਅਜਨਮਾ ਹੈ। ਉਹ ਸੰਸਾਰ ਦੇ ਭਲੇ ਵਾਸਤੇ ਸਰੀਰ ਧਾਰਨ ਕਰਦਾ, ਭਾਵੇਂ ਰਾਮ ਕ੍ਰਿਸ਼ਨ ਰੂਪ ਧਾਰਨ ਕੀਤੇ, ਭਾਵੇਂ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ। ਇਉਂ ਸਾਧ ਜੀ ਬੇਲੋੜੇ ਖੰਡਨ ਮੰਡਨ ਕਰਕੇ ਕਿਸੇ ਧਰਮੀ ਪੁਰਸ਼ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਤੇ ਇਹਨੂੰ ਗੱਲ ਨੂੰ ਸਮਝਣ ਦੀ ਲੋੜ ਹੈ। ਜਾਂ ਫਿਰ ਉਹ ਨਿਰਾਕਾਰ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਇਹ ਅਵਤਾਰੀ ਪੁਰਸ਼ ਆਉਂਦੇ ਹੈ, ਉਹਦੇ ਹੁਕਮ ਦੇ ਵਿੱਚ ਕਾਰ ਕਰਦੇ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਦੇ ਅਵਤਾਰ ਹੋਏ ਹੈ, ਉਹ ਦੇਵਤਿਆਂ ਦੇ ਅਵਤਾਰ। ਗੁਰੂ ਨਾਨਕ ਸਾਹਿਬ ਦਾ ਨਿਰੰਕਾਰ ਦਾ ਅਵਤਾਰ ਹੈ। ਹਾਂਜੀ ਅੱਗੇ ਦੱਸਦੇ ਨੇ ਹੁਣ।
ਪੈਰੋ ਮਹੱਲਾ ਪੰਜਵਾਂ,
ਪੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ। ਜਦੋਂ ਸੁਲੀ ਖਾਨ ਆਵੇ ਵਿੱਚ ਪੈ ਕੇ ਸੜ ਗਿਆ ਸੀ, ਉਹਦੇ ਮਰਨ ਦੀ ਖਬਰ ਪਹੁੰਚੀ ਅੰਮ੍ਰਿਤਸਰ ਸਾਹਿਬ, ਤਾਂ ਉਸ ਵੇਲੇ ਮਹਾਰਾਸ਼ਟਰ ਨੇ ਸ਼ਬਦ ਉਚਾਰਨ ਕਰਕੇ ਅਕਾਲ ਪੁਰਖ ਦਾ ਧੰਨਵਾਦ ਵੀ ਕੀਤਾ ਤੇ ਉਚਾਰਨ ਕੀਤਾ ਹੈ ਕਿ ਹੇ ਗੁਰਸਿੱਖੋ, ਤੁਸੀਂ ਭੈ ਕਰਦੇ ਸੀ, ਤੁਹਾਡਾ ਭਾਈ ਵਾਹਿਗੁਰੂ ਨੇ ਦੂਰ ਕਰ ਦਿੱਤਾ।
ਉਠਤ ਸੁਖੀਆ ਬੈਠਤ ਸੁਖੀਆ,
ਭਾਈ ਤੁਸੀਂ ਉੱਠਦੇ ਵੀ ਸੁਖੀ ਅਤੇ ਬੈਠਦੇ ਬੈਠਣ ਵੇਲੇ ਵੀ ਸੁਖੀ ਹੋ। ਉੱਠਦੇ ਹੋਏ ਪਰਮਾਤਮਾ ਦਾ ਨਾਮ ਜਪੋ ਜਾਂ ਸਦਾ ਸੁਖੀ ਰਹੋਗੇ। ਜੇ ਉੱਠਦਿਆਂ ਵੀ ਨਾਮ ਜਪੋ, ਬੈਠਣ ਲੱਗਿਆਂ ਫਿਰ ਪਰਮਾਤਮਾ ਦਾ ਨਾਮ ਜਪਿਆ ਕਰੋ, ਸਦਾ ਸੁਖੀ ਰਹੋਗੇ। ਤੇ ਉੱਠਣ ਭਾਵ ਸੰਸਾਰ ਤੋਂ ਉਪਰਾਮ ਬਿਰਤੀ ਜਦੋਂ ਹੋ ਜਾਵੇ ਉਦੋਂ ਵੀ ਨਾਮ ਜਪੋ, ਬੈਠਣ ਨਿਰਵਿਕਲਪ ਸਮਾਧੀ ਵੀ ਸਥਿਤ ਹੋ ਕਰਕੇ ਤਾਂ ਵੀ ਤੁਸੀਂ ਉਹਦਾ ਚਿੰਤਨ ਕਰੋ, ਸੁਖੀ ਹੋਵੋਗੇ।
ਭਉ ਨਹੀਂ ਲਾਗੈ ਜਾਂ ਐਸੇ ਬੁੱਧੀਆ,
ਤੇ ਜਾਂ ਜਿਸ ਵੇਲੇ ਇਸ ਪ੍ਰਕਾਰ ਉਪਦੇਸ਼ ਨੂੰ ਸਮਝ ਲਿਆ ਤੁਸੀਂ, ਜੰਮਣ ਮਰਨ ਦਾ ਭਾਉ ਡਰ ਨਹੀਂ ਲੱਗੇਗਾ ਫਿਰ ਤੁਹਾਨੂੰ।
ਰਾਖਾ ਏਕ ਹਮਾਰਾ ਸਵਾਮੀ,
ਭਾਈ ਏਕ ਇੱਕ ਪਰਮਾਤਮਾ ਹੀ ਹਮਾਰਾ ਸਾਡਾ ਰਖਵਾਲਾ ਹੈ, ਜਾਂ ਹਮਾਰਾ ਤਮਾਮ ਦੁਨੀਆਂ ਦਾ ਜੋ ਸਵਾਮੀ ਮਾਲਕ ਹੈ ਉਹੀ ਇੱਕ ਰੱਖਿਆ ਕਰਨ ਵਾਲਾ ਹੈ।
ਸਗਲ ਘਟਾ ਕਾ ਅੰਤਰ ਜਾਮੀ,
ਸਾਰਿਆਂ ਘਟਾਂ ਸਰੀਰਾਂ ਦਾ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਸੋਏ ਅਚਿੰਤਾ ਜਾਗ ਅਚਿੰਤਾ,
ਗੁਰਮੁਖ ਜਨ ਅਚਿੰਤਾ ਚਿੰਤਾ ਤੋਂ ਰਹਿਤ ਸੋਏ ਸੌਂਦੇ ਯਾਨੀ ਬਿਰਾਜਦੇ ਹੋਏ, ਅਤੇ ਅਚਿੰਤਾ ਚਿੰਤਾ ਤੋਂ ਰਹਿਤ ਹੀ ਉਹ ਫਿਰ ਜਾਗ ਜਾਗਦੇ ਹੈ, ਚਿੰਤਾਵਾਂ ਦੇ ਰਹਿਤ ਹੋ ਕਰਕੇ ਨਿਰਵਿਕਲ ਸਮਾਧੀ ਵਿੱਚ ਬਿਰਾਜਦੇ ਨੇ, ਚਿੰਤਾ ਤੋਂ ਰਹਿਤ ਗਿਆਨ ਅਵਸਥਾ ਵਿੱਚ ਜਾਗਦੇ ਹਨ।
ਜਹਾਂ ਕਹਾਂ ਪ੍ਰਭ ਤੂੰ ਵਰਤੰਤਾ,
ਦੇਖਦੇ ਆ ਵੀ ਜਿੱਥੇ ਕਿੱਥੇ ਪ੍ਰਭੂ ਤੂੰ ਹੀ ਵਰਤ ਰਿਹਾ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਸਰਵ ਚਿਤਬਣੀਆਂ ਤੋਂ ਰਹਿਤ ਹੋਣਾ, ਇਹ ਸੰਸਾਰ ਦੇ ਮੋਹ ਵੱਲੋਂ ਸੁੱਤੇ ਹੋਏ ਨੇ। ਜੋ ਸਰਵ ਚਿਤਬਣੀਆਂ ਤੋਂ ਰਹਿਤ ਹੋਣਾ ਹੈ ਇਹ ਤਾਂ ਸੰਸਾਰ ਵੱਲੋਂ ਸਮਝ ਲਓ ਸੁੱਤੇ ਹੋਏ, ਅਤੇ ਜੋ ਸਰਵ ਚਿੰਤਾਵਾਂ ਤੋਂ ਰਹਿਤ ਹੋਣਾ ਇਹ ਗਿਆਨ ਅਵਸਥਾ ਵਿੱਚ ਜਾਗਦੇ ਆ ਸਤਿਪੁਰਸ਼। ਗੁਰਮੁਖ ਇਹ ਜਾਣਦੇ ਨੇ ਕਿ ਹੇ ਪ੍ਰਭੂ ਜਹਾਂ ਕਹਾਂ ਜਿੱਥੇ ਕਿਤੇ ਤੂੰ ਹੀ ਵਰਤ ਰਿਹਾ ਹੈ।
ਘਰ ਸੁਖ ਵਸਿਆ ਬਾਹਰ ਸੁਖ ਪਾਇਆ,
ਘਰ ਭਾਵ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਦੋਂ ਰਹੇ ਸੀ ਤਾਂ ਵੀ ਸੁਖੀ ਸੀ, ਬਾਹਰ ਜਦੋਂ ਬਡਾਲੀ ਚਲੇ ਗਏ 3 ਸਾਲ ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ, ਕਹਿੰਦੇ ਉੱਥੇ ਵੀ ਸੁਖੀ ਰਹੇ, ਉੱਥੇ ਵੀ ਆਨੰਦ ਬਣਿਆ ਰਹੋ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਸਾਡੇ ਘਰ ਹਿਰਦੇ ਦੇ ਵਿੱਚ ਵੀ ਸੁਖ ਸਰੂਪ ਵਸਿਆ ਵਸ ਗਿਆ ਹੈ, ਬਾਹਰ ਸੰਸਾਰ ਦੇ ਵਿੱਚ ਅਸੀਂ ਸੁਖ ਪਾਉਣਾ ਕੀਤਾ ਕਿ ਉੱਥੇ ਵੀ ਵਾਹਿਗੁਰੂ ਵਸ ਰਿਹਾ ਹੈ। ਤੋ ਇਸ ਕਰਕੇ ਅਸੀਂ ਹਿਰਦੇ ਰੂਪੀ ਘਰ ਜਿਹੜਾ ਹੈ, ਹਿਰਦੇ ਰੂਪੀ ਘਰ ਦੇ ਅੰਦਰ ਇਕਾਗਰ ਵਿਰਤੀ ਕਰਕੇ ਸੁਖ ਵਿੱਚ ਵਸੇ ਹਾਂ। ਬਾਹਰ ਸੰਸਾਰਾਕਾਰ ਬਿਰਤੀ ਦਾ ਤਿਆਗ ਕਰਕੇ ਆਤਮਕ ਸੁਖ ਨੂੰ ਪਾਉਣਾ ਕੀਤਾ ਹੈ।
ਕਹੋ ਨਾਨਕ ਗੁਰ ਮੰਤਰ ਦਿਰੜਾਇਆ,
ਕਥਨ ਕਰਦੇ ਹਨ ਇਸ ਪ੍ਰਕਾਰ ਗੁਰਾਂ ਨੇ ਆਪਣਾ ਮੰਤਰ ਉਪਦੇਸ਼ ਦ੍ਰਿੜ ਕਰਵਾ ਦਿੱਤਾ ਸਾਨੂੰ ਜੀ।
ਭੈਰੋ ਮਹੱਲਾ ਪੰਜਵਾ,
ਤੇ ਭੈਰੋ ਰਾਗ ਦੇ ਅੰਦਰ ਇਹਦੇ ਚ ਹੁਣ ਭਾਈ ਇੱਕ ਬੜੀ ਸਿਧਾਂਤਕ ਕੁੰਡੀ ਹੈ, ਉਹ ਕੀ ਹੈ ਵੀ ਆਚਾਰਨ ਜਿਹੜਾ ਨਾ ਸ਼ਬਦ ਜਿਹੜਾ ਉਹ ਮਹਾਰਾਜ ਸਾਹਿਬ ਜੀ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ, ਕਿਉਂਕਿ ਭੈਰੋ ਮਹੱਲਾ ਪੰਜਵਾਂ ਕਈ ਸ਼ੰਕਾ ਕਰਨਗੇ, ਤੁਹਾਨੂੰ ਪੁੱਛਣਗੇ ਵੀ ਆਹ ਦੱਸੋ ਗਿਆਨੀ ਜੀ ਵੀ ਲਿਖਿਆ ਤਾਂ ਭੈਰੋ ਮਹੱਲਾ ਪੰਜਵਾਂ, ਅਖੀਰ ਦੇ ਚ ਨਾਨਕ ਸ਼ਬਦ ਨੀ ਉੱਥੇ ਆ ਗਿਆ ਕਬੀਰ ਦਾ ਸ਼ਬਦ, ਇਹ ਕਬੀਰ ਦੀ ਬਾਣੀ ਤਾਂ ਹੈ ਨੀ ਚੱਲਦੀ, ਹੈ ਤਾਂ ਗੁਰੂ ਅਰਜਨ ਦੇਵ ਜੀ ਦੀ, ਇਹਦਾ ਉੱਤਰ ਚਾਹੀਦਾ ਤੁਹਾਡੇ ਕੋਲ, ਇਹਦਾ ਉੱਤਰਿਆ ਵੀ ਉਚਾਰਨ ਤਾਂ ਕੀਤਾ ਗੁਰੂ ਅਰਜਨ ਦੇਵ ਜੀ ਨੇ, ਉਚਾਰਨ ਕਰਕੇ ਕਬੀਰ ਸਾਹਿਬ ਨੇ ਇਹਦਾ ਸਿਰੋਪਾਉ ਦੇ ਦਿੱਤਾ, ਇਸ ਕਰਕੇ ਜਾਏਗਾ ਕਬੀਰ ਦੇ ਖਾਤੇ ਚ, ਇਸ ਕਰਕੇ ਹੈ ਇਹ ਸੰਪਰਦਾ ਚ ਮੰਨਿਆ ਹੈ। ਤੇ ਇਹ ਸ਼ਬਦ ਜਿਹੜਾ ਕੁਝ ਬ੍ਰਾਹਮਣ ਤੇ ਕੁਝ ਕਾਜੀ ਮੁਲਾਣੇ ਆਏ, ਬ੍ਰਾਹਮਣਾਂ ਨੇ ਕਿਹਾ ਤੁਸੀਂ ਕਾਦਸ਼ੀਆਂ ਦੇ ਵਰਤ ਰੱਖਿਆ ਕਰੋ ਜੀ, 11 ਕਾਦਸ਼ੀਆਂ ਜਿਹੜੀਆਂ ਨੇ 12। ਕਾਜੀ ਮੁਲਾਣੇ ਕਹਿੰਦੇ ਜੀ ਤੁਸੀਂ ਜਿਹੜਾ ਰੋਜੇ ਰੱਖਿਆ ਕਰੋ, ਰਮਜ਼ਾਨ ਦਾ ਮਹੀਨਾ ਸਾਰਾ ਨਹੀਂ ਅਸੀਂ ਭੋਜ ਨਹੀਂ ਸਕਦੇ, ਉਹਨਾਂ ਦੇ ਵਰਤ ਦਾ ਇਹ ਤਰੀਕਾ ਹੈ। ਤਾਂ ਉਸ ਵੇਲੇ ਜਿਹੜਾ ਫਰਮਾਨ ਕੀਤਾ ਹੈ, ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾਂ ਛਾਡੇ ਦੋ, ਅਸੀਂ ਤਾਂ ਦੋਨੇ ਹੀ ਛੱਡਦੇ ਭਾਈ, ਪੰਡਿਤ ਵੀ ਛੱਡਦੇ ਮੁੱਲਾਂ ਵੀ ਛੱਡਦੇ, ਸਾਡਾ ਝਗੜਾ ਹੀ ਕਿਸੇ ਨਾਲ ਕੋਈ ਨਹੀਂ ਹੈ। ਫਿਰ ਇਹਨੂੰ ਸ਼ਬਦ ਖੋਲ ਕੇ ਪੰਡਿਤ ਤੇ ਮੁੱਲਾਂ ਨੇ ਕੀ ਕੀਤਾ ਉਹ ਗੋਹਜ ਭੇਤ ਨੂੰ ਸਤਿਗੁਰੂ ਇੱਥੇ ਖੋਲਦੇ ਹੈ, ਕਬੀਰ ਸਾਹਿਬ ਜੀ ਨੂੰ ਸਿਰੋਪਾ ਬਖਸ਼ਦੇ ਹੈ। ਤੇ ਤੀਸਰਾ ਕਾਰਨ ਇਹ ਵੀ ਹੈ, ਸਤਿਗੁਰੂ ਜੀ ਨੇ ਆਪਣੀ ਬਾਣੀ ਅਤੇ ਭਗਤਾਂ ਦੀ ਬਾਣੀ ਦੀ ਅਭੇਦਤਾ ਜਣਾ ਦਿੱਤੀ ਹੈ ਵੀ ਕਬੀਰ ਨਾਲ ਸਾਡਾ ਫਰਕ ਕੋਈ ਨਹੀਂ, ਕਬੀਰ ਸਾਡਾ ਹੀ ਰੂਪ ਹੈ। ਇਹ ਤੀਸਰਾ ਕਾਰਨ ਜਾਣਨਾ ਜੇ
ਵਰਤ ਨਾ ਰਹੋ ਨਾ ਮਹਿ ਰਮਦਾਨਾ,
ਭਾਈ ਅਸੀਂ ਨਾ ਤਾਂ ਇਕਾਦਸ਼ੀਆਂ ਦੇ ਵਰਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਉਹਦੇ ਵਿੱਚ ਨਹੀਂ ਰਹੋ ਰਹਿੰਦੇ ਹਾਂ, ਵਰਤਾਂ ਚ ਨਹੀਂ ਰਹਿੰਦੇ, ਨਾ ਹੀ ਮੁਸਲਮਾਨਾਂ ਵਾਂਗ ਰਮਦਾਨਾ ਰਮਜ਼ਾਨ ਦਾ ਜਿਹੜਾ ਰੋਜ਼ਿਆਂ ਦਾ ਮਹੀਨਾ ਹੈ ਉਹ ਵੀ ਅਸੀਂ ਇਹ ਨਹੀਂ ਰੱਖਦੇ ਹਾਂ, ਤੇ ਇਸ ਕਰਕੇ ਰੋਜੇ ਵੀ ਨਹੀਂ ਰੱਖਦੇ ਹਾਂ।
ਜਿਸ ਸੇਵੀ ਜੋ ਰੱਖਾ ਨਿਦਾਨਾ,
ਅਸੀਂ ਤਾਂ ਉਸ ਪਰਮਾਤਮਾ ਦਾ ਸੇਵਨ ਕਰਦੇ ਹਾਂ ਜੋ ਜਿਹੜਾ ਨਿਦਾਨਾ ਅੰਤ ਵੇਲੇ ਸਾਨੂੰ ਰਾਖੇ ਰੱਖਣਾ ਕਰੇਗਾ। ਨਿਦਾਨਾ ਮੂਰਖਤਾਈ ਵੱਲੋਂ ਰੱਖਣਾ ਕਰਦਾ ਹੈ, ਆਪਣੇ ਨਿਦਾਨਾ ਬਾਲਕ ਜਾਣ ਕੇ ਰੱਖ ਰੱਖਿਆ ਕਰਦਾ ਹੈ। ਨਿਦਾਨਾ ਮੂਰਖਤਾਈ ਦਾ ਨਾਮ ਵੀ ਹੈ ਤੇ ਨਿਦਾਨਾ ਬਾਲਕ ਦਾ ਨਾਮ ਵੀ ਹੈ, ਤੇ ਇਸ ਪ੍ਰਕਾਰ ਦੇ ਇਹਦੇ ਇਹ ਕਈ ਅਰਥ ਬਣਦੇ ਹੈ। ਨਿਦਾਨਾ ਅੰਤ ਵੇਲੇ ਦਾ ਨਾਮ ਵੀ ਹੈ, ਤਿੰਨਾਂ ਦੇ ਅਰਥ ਲੱਗ ਗਏ। ਹਾਂਜੀ,
ਏਕ ਗੁਸਾਈ ਅੱਲਾਹ ਮੇਰਾ,
ਕਹਿੰਦੇ ਮੁਸਲਮਾਨ ਉਹਨੂੰ ਅੱਲਾਹ ਕਹਿੰਦੇ, ਇਹ ਤੁਸੀਂ ਹਿੰਦੂ ਜਿਹੜੇ ਹੋ ਗੁਸਾਈ ਕਹਿੰਦੇ, ਕਹਿੰਦੇ ਸਾਡਾ ਤਾਂ ਗੁਸਾਈ ਮਾਲਕ ਪ੍ਰਭੂ ਅਤੇ ਅੱਲਾਹ ਖੁਦਾ ਮੇਰਾ ਇੱਕ ਵਾਹਿਗੁਰੂ ਹੀ ਹੈ।
ਹਿੰਦੂ ਤੁਰਕ ਦੁਹਾਨੀ ਬੇਰਾ,
ਜੋ ਵਾਹਿਗੁਰੂ ਹਿੰਦੂ ਅਤੇ ਤੁਰਕ ਮੁਸਲਮਾਨ ਦੋਵਾਂ ਦਾ ਹੀ ਨਿਵੇੜਾ ਨਿਆਂ ਕਰਨ ਵਾਲਾ ਹੈ, ਪਾਪ ਕਰਮ ਕੋਈ ਵੀ ਕਰੇ ਪੁੰਨ ਕਰਮ ਕੋਈ ਵੀ ਪੁੰਨਾਂ ਦਾ ਫਲ ਦਿੰਦਾ, ਇਉਂ ਨਿਵੇੜਾ ਕਰ ਦਿੰਦਾ। ਇਸ ਕਰਕੇ ਅਸੀਂ ਦੋਨਾਂ ਦੇ ਪੱਖਾਂ ਦਾ ਹੀ ਨਿਵੇੜਾ ਕਰ ਦਿੱਤਾ, ਅਸੀਂ ਈਰਖਾ ਨਹੀਂ ਕਰਦੇ ਕਿਸੇ ਨਾਲ ਵੀ, ਸਾਨੂੰ ਦੋਨੇ ਇੱਕ ਸਾਰ ਹਨ, ਅਸੀਂ ਦੋਨਾਂ ਦੇ ਪਖੰਡ ਵਾਲੇ ਕਰਮ ਛੱਡ ਦਿੱਤੇ।
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਹੱਜ ਕਾਬੇ ਜਾਓ ਨਾ ਤੀਰਥ ਪੂਜਾ,
ਭਾਈ ਅਸੀਂ ਨਾ ਤਾਂ ਕਾਬੇ ਜਿਹੜਾ ਮੱਕੇ ਦੇ ਅੰਦਰ ਕਾਬਾ ਮਸੀਤ ਹੈ, ਮੁਸਲਮਾਨਾਂ ਦਾ ਧਰਮ ਸਥਾਨ ਹੈ ਮੰਦਿਰ, ਅਸੀਂ ਨਾ ਤਾਂ ਉਸ ਦਾ ਹੱਜ ਕਰਨ ਜਾਂਦੇ ਹਾਂ। ਇਹਨੂੰ ਹੱਜ ਬੋਲਣਾ ਜੀ, ਹੱਜ ਨਹੀਂ ਕਹਿਣਾ, ਪੋਲਾ ਪਾਠ ਨਹੀਂ ਕਰਨਾ, ਹੱਜ ਅਸੀਂ ਹੱਜ ਕਰਨ ਨਹੀਂ ਜਾਂਦੇ, ਤੇ ਹੱਜ ਨਾਮ ਯਾਤਰਾ ਦਾ ਹੀ ਹੁੰਦਾ, ਅਸੀਂ ਨਾ ਹੀ ਹਿੰਦੂਆਂ ਦੇ ਤੀਰਥਾਂ ਦੇ ਉੱਪਰ ਜਾ ਕੇ ਪੂਜਾ ਕਰਦੇ ਹਾਂ, ਜਿਹੜਾ ਪੱਥਰਾਂ ਆਦਿ ਦੀ ਪੂਜਾ ਕਰਦੇ ਹੈ, ਜਾਂ ਫਿਰ ਅਸੀਂ ਨਾ ਹੀ ਸਿੱਖ ਸੰਗਤਾਂ ਨੂੰ ਹੱਜ ਕਰਨ ਦਾ ਉਪਦੇਸ਼ ਦਿੰਦੇ ਹਾਂ, ਮਹਾਰਾਜ ਕਹਿੰਦੇ ਨਾ ਹੀ ਤੀਰਥਾਂ ਦੇ ਉੱਪਰ ਪੂਜਾ ਕਰਨ ਦੀ ਆਗਿਆ ਦਿੰਦੇ ਹਾਂ।
ਏਕੋ ਸੇਵੀ ਅਵਰ ਨਾ ਦੂਜਾ,
ਇੱਕ ਅਦੁੱਤੀ ਪ੍ਰਭੂ ਨੂੰ ਸੇਵਨਾ ਕਰਦੇ ਹਾਂ, ਉਹ ਤੋਂ ਬਿਨਾਂ ਉਹਦੇ ਵਰਗਾ ਅਵਰ ਹੋਰ ਕੋਈ ਦੂਜਾ ਦੂਸਰਾ ਨਹੀਂ ਜਾਣਦੇ।
ਪੂਜਾ ਕਰੋ ਨਾ ਨਿਵਾਜ ਗੁਜ਼ਾਰੋ,
ਨਾ ਹਿੰਦੂਆਂ ਵਾਂਗ ਪੱਥਰਾਂ ਦੀ ਪੂਜਾ ਕਰਦੇ ਹਾਂ, ਨਾ ਮੁਸਲਮਾਨਾਂ ਵਾਂਗੂ ਪੰਜ ਵਕਤ ਨਿਵਾਜ਼ਾਂ ਗੁਜ਼ਾਰਦੇ ਹਾਂ ਪੜ੍ਹਦੇ ਹਾਂ। ਨਿਵਾਜ਼ ਕਰਨ ਦੇ ਜਿਹੜਾ ਸਮਾਂ ਗੁਜ਼ਰੇ ਤਾਂ ਨਿਵਾਜ਼ ਗੁਜ਼ਾਰਨਾ ਕਹਿੰਦੇ ਨੇ ਇਸ ਨੂੰ।
ਏਕ ਨਿਰੰਕਾਰ ਲਈ ਹਿਰਦੈ ਨਮਸਕਾਰ,
ਏਕ ਨਿਰੰਕਾਰ ਮੈਕੀਕਾਰਾਂ ਤੋਂ ਰਹਿਤ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਲੈ ਕੇ ਧਾਰਨ ਕਰਕੇ ਅਸੀਂ ਤਾਂ नमस्कार नमस्कार करदे हां वंदना करदे हां जे
ना हम हिंदू ना मुसलमान
ते ना ही असी हिंदू ते ना ही मुसलमान हां
लहरा के पिंड परान
मुसलमाना अनुसार अल्लाह अल्लाह ते हिंदुआ अनुसार राम परमात्मा दे ही सानू पिंड शरीर ते प्राण स्वास दिते हुए न भाव असी परमात्मा दी ही अंश हां
कहो कबीर एहो किया खना
ते इउं फिर गुरु साहब जी भगत कबीर जी नू सरोपा बख्श दे होए कथन कर दे न असी ए बचन ते सारिया दे ताई ते सिद्धांत बखाना कथन कीता है असी हिंदुआं ते गुरुआं ते हिंदुआं दे गुरु मुसलमाना दे पीर कौन श्री गुरु नानक देव जी नाल मिले मिल करके पीर पूजनीक बड़े पिता सतगुरां नाल मिले होए ते अगे जां गुर पीर मिल
खुद खसम पछाना
ते इस करके असी हिंदुआं दे गुरु ते मुसलमाना दे पीर सांझे कौन गुरु नानक जाहर पीर ते सतगुरु नानक देव जी महाराज जगत गुर बाबा के है जाहर पीर जगत गुर बाबा सारिया दे पीर मुसलमाना दे पीर हिंदुआं दे गुरु असी तो उन्हां नूं मिले हां भाई ते इस करके उन्हां नूं मिल करके खुद आप खसम मालक परमात्मा नूं पछाना पछाण लिया अपने आप रूप नूं पछानना कीता है
पैरो महला पंजवा
पैरों राग दे अंदर गुरु अर्जन देव जी ने शब्द उस वेले उच्चारण कीता है जदों मंडी सकेत वाला राजा गुरु अर्जन देव जी दे दर्शन करन आया उस समय सतगुरु जी दक्षिणी ओंकार दा पाठ आप कर रहे सी कई जगह तो लिखा ना भी सिख करदा सी पर भाई साहब ने लिखा आप करदे सी तुक आ गई लेख ना मिटी हे सखी जो लिखिया करतार ए सुन के तां उस वेले फिर उहदे मन च शंका आ गई फिर मेरा गुरु दे कोल आउण दा तां कोई फायदा नहीं है ते भाई साहब ने लिखा है कहिंदे तिस छिन मैं श्री अर्जन नाथ मालक गुरु अर्जन देव जी पोथी पड़त हुथे गए पोथी हाथ विच सी ओंकार की तुक मुख एही लिखिया मेट ना सकिए कही ए कही महाराज ने ए पढ़ी तां राजे ने शंका कीती ए असल दे भाई कल्याणा जिहड़ा होया है ओ महाराज ने भेजा सी प्रचार करन वास्ते उहदे लम्मे प्रसंग न अमृत वेले फिर बहुती लम्मी साखी शुभ दी नहीं है ते उस वेले फिर ते भाई साहब ने जदों इनू मारन लगे इस भी तू ठाकर की पूजा नहीं करता ठाकर नूं पत्थर दसदा लत वढ़न लगे सी मार ने रख्या कीती सी बेहोश हो गया सी वजीरा ने मेहनतियां कीतियां मुख दे विच जल पाया सतनाम वाहिगुरू कह के ए होश विच आया फिर ये पैरी पिया कहिंदे सिक्खी धारण करो ये वादा कीता सी ये सारिआं नूं गुरु अर्जन देव जी दे कोल लैके आया आया तां ये शंका कर बैठा कहिंदा जी फिर लाभ की होया थोड़े चरणां च आउण दा ते ना तां मैं इह कह सकदा वी बाणी दी तुक गलत है ते फिर महाराज भी इक तां चीज गलत है कहिंदे महाराज कहिंदे दोवें ठीक न कहिंदे जी ओह दोवें ठीक किवें न कहिंदे राजन बई वड्डा दुख छोटे रूप दे भुगता दिंदे महाराज दोनों गल्लां कहिंदा जी मेरे नहीं मन मनदा कहिंदे चंगा महाराज मना दऊगा रात नूं सुत्ता सुपना आ गया सुपने च मर गया मर के जा के मजबियां दे घर जिथे सूर रखे हुए सी उत्थे जम पिया उन्होंने पालिया बड़ा होया चलो मां बाप इन्हें ब्याह कर दिता बड़ा हो गया ते फिर इहदे न्याणे हो गए 50 साल उन्होंने घर ही रहा ते गरीबी घर विच ज्यादे आ गई न्याणे कहण भी कुछ दे घर वाली कहिंदे करिया कर तुसी कहना कुछ कहिंदा करां की रोजी किते बनदी नहीं इह गया इक दरख्त दे उत्ते चढ़ के ਇਹ ਕੁਝ ਫਲ ਤੋੜਨ ਵਾਸਤੇ ਬੱਚਿਆਂ ਨੂੰ ਦੇ ਨਾਲੇ ਆਪ ਖਾਵੇ ਟਹਿਣ ਟੁੱਟ ਗਈ ਟਾਹਣਾ ਟੁੱਟ ਗਈ ਦਰਮ ਦੇ ਕੇ ਡਿੱਗਿਆ ਉਹ ਜਿਹੜਾ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਜੀ ਇਹ ਸੁਪਨਾ ਆਇਆ ਕਹਿੰਦਾ ਉਹ ਹੋ ਕਹਿੰਦਾ ਮੈਂ ਕਿਹਾ ਜਾ ਸੁਪਨਾ ਆ ਗਿਆ ਮੈਨੂੰ ਮੈਂ ਜਾ ਕੇ ਮਜ਼ਬੀਆਂ ਦੇ ਘਰ ਸੂਰ ਚਾੜਦਾ ਰਿਹਾ ਕਹਿੰਦਾ ਚਲੋ ਆਪਣੇ ਮਨ ਨੂੰ ਸਮਝਾ ਲਿਆ ਸੁਪਨਾ ਝੂਠਾ ਹੀ ਹੁੰਦਾ ਹੈ ਮਹਾਰਾਜ ਤਾਂ ਜਾਣਦੇ ਸੀ ਕਹਿੰਦੇ ਰਾਜਨ ਬੜਾ ਉਦਾਸ ਜਾ ਹੋਇਆ ਕਹਿੰਦਾ ਬਸ ਜੀ ਉਈ ਉਦਾਸ ਜਾ ਹੋ ਗਿਆ ਕਹਿੰਦੇ ਨਹੀਂ ਗੱਲ ਤਾਂ ਹੈ ਕੋਈ ਕਹਿੰਦੇ ਨਹੀਂ ਮਹਾਰਾਜ ਉਦਾਸ ਹੋਏ ਕਹਿੰਦੇ ਚੰਗਾ ਵੀ ਤੂੰ ਜਿਹੜਾ ਆਪਾਂ ਫਿਰ ਤੁਰੇ ਆਉਂਦੇ ਹਾਂ ਜੰਗਲ ਚ ਫਿਰ ਬੰਦੇ ਦਾ ਮਨ ਹੋਰ ਹੋ ਜਾਂਦਾ ਜੇ ਤੇਰਾ ਨੀਂ ਕਹਿੰਦਾ ਸਤਿਵਚਨ ਮਹਾਰਾਜ ਚਲੇ ਗਏ ਜਿੱਥੇ ਗੁਰੂ ਕਾ ਬਾਗ ਨਾ ਮੋਰਚਾ ਲੱਗਿਆ ਸੀ ਉਹ ਜਦੋਂ ਉੱਥੇ ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਨੂੰ ਆਗਿਆ ਦਿਓ ਮੈਂ ਸ਼ਿਕਾਰ ਕਰਿਆ ਵਾਂ ਮਹਾਰਾਜ ਕਹਿੰਦੇ ਭਾਈ ਗੁਰੂ ਘਰ ਦੇ ਵਿੱਚ ਤਾਂ ਅਸੰਕ ਗੱਲਬਾਤ ਹੱਤਿਆ ਕਮਾਹੇ, ਪਰ ਤੈਨੂੰ ਅਸੀਂ ਰੋਕਦੇ ਨਹੀਂ ਹੈ। ਜਿਹੜਾ ਕੋਈ ਕਰੂਗਾ ਭਾਈ ਭਰੂਗਾ, ਜੀਵ ਮਾਰੇਗਾ ਤੈਨੂੰ ਮਰਨਾ ਪਊਗਾ, ਅਸੀਂ ਤੈਨੂੰ ਰੋਕਦੇ ਨਹੀਂ ਹੈ। ਕਹਿੰਦਾ ਨਹੀਂ ਮਹਾਰਾਜ ਤੁਸੀਂ ਵੀ ਬਈ ਆ ਜਾਓ ਸ਼ਿਕਾਰ। ਮਹਾਰਾਜ ਕਹਿੰਦੇ ਅਸੀਂ ਸ਼ਿਕਾਰ ਹੋਰ ਕਰਦੇ ਹਾਂ, ਤੂੰ ਸ਼ਿਕਾਰ ਹੋਰ ਕਰਦਾ। ਕਹਿੰਦੇ ਤੁਸੀਂ ਕਿਹੜਾ ਕਰਦੇ? ਕਹਿੰਦੇ ਤੈਨੂੰ ਬਾਅਦ ਚ ਕਹਾਂਗੇ, ਤੂੰ ਪਹਿਲਾਂ ਸ਼ਿਕਾਰ ਖੇਡਿਆ। ਉਹ ਇੱਕ ਹਰਨ ਨਿਕਲਿਆ ਮੂਹਰੇ, ਮਿਰਗ ਨਿਕਲਿਆ, ਤੂੰ ਉਹਦੇ ਮਗਰ ਦੌੜਿਆ, ਦੂਰ ਚਲਿਆ ਗਿਆ। ਕੱਲਾ ਹੀ ਕਹਿੰਦਾ ਮੈਂ ਲਿਆਊਂਗਾ ਮਿਰਗ ਨੂੰ ਮਾਰ ਕੇ। ਤੇ ਉਹ ਮਿਰਗ ਤਾਂ ਲੋਪ ਹੋ ਗਿਆ, ਮਹਾਰਾਜ ਦੀ ਖੇਡ ਸੀ। ਉਹ ਮਿਰਗ ਲੋਪ ਹੋਇਆ ਤਾਂ ਕੀ ਦੇਖਦਾ? ਇੱਕ ਥੋੜਾ ਜਿਹਾ ਤਲਾਅ ਏ, ਪਾਣੀ ਦੀ ਟੁਬਕੀ ਜੀ ਭੜੀ ਹੋਈ ਆ, ਉਹਦੇ ਕਿਨਾਰੇ ਤੇ ਕਹਿੰਦਾ ਉਹ ਹੋ, ਕਹਿੰਦਾ ਆਹ ਦਰਖਤ ਹੈ ਜਿਹੜੇ ਦਰਖਤ ਤੋਂ ਮੈਂ ਤਾਂ ਡਿੱਗਿਆ ਸੀ, ਟਾਂਹ ਟੁੱਟਿਆ ਪਿਆ। ਕਹਿੰਦਾ ਇਹ ਕੀ ਗੱਲ ਹੋ ਗਈ? ਵੀ ਜਿਹੜਾ ਸੁਪਨਾ ਆਇਆ ਸੀ ਮੈਨੂੰ ਤਾਂ ਇੱਥੇ ਦੇ ਸੁਪਨਾ ਆਇਆ। ਕਹਿੰਦਾ ਚਲੋ ਕੋਈ ਗਿਆ, ਉਹਨੂੰ ਥੋੜੀ ਜਿਹੀ ਸੁਸਤੀ ਪਈ, ਸੌਂ ਗਿਆ। ਇੰਨੇ ਨੂੰ ਸਾਧ ਸਿੰਘ ਜਦੋਂ ਮਜ਼੍ਹਬੀ ਦਾ ਲੜਕਾ ਕਿਤੇ ਉੱਥੇ ਆਇਆ ਸੂਰ ਚਾਰਨ, ਉਹਨੇ ਦੇਖ ਲਿਆ ਪਿਆ, ਨੱਠ ਕੇ ਜਾ ਕੇ ਮਾਂ ਨੂੰ ਕਹਿੰਦਾ ਉਈ ਰੋਈ ਜਾਂਦੀ ਆ? ਕਹਿੰਦਾ ਉਹ ਤਾਂ ਘੋੜਾ ਨਹੀਂ ਫਿਰਦਾ, ਨਾਲੇ ਮੁਕਟ ਬੰਨਿਆ ਬਾਪੂ ਦੇ ਸਿਰ ਤੇ। ਕਹਿੰਦੀ ਹੈ? ਕਹਿੰਦਾ ਹਾਂ ਦੇਖਿਆ, ਜਦ ਦੇਖਿਆ ਤੇ ਉਹਨੇ ਮਜ਼ਬਣ ਨੇ ਤਾਂ ਸਾਰੇ ਇਕੱਠੇ ਕਰ ਲਿਆ ਭਾਈਚਾਰਾ, ਆ ਕੇ ਉਹਨੂੰ ਕਹਿੰਦੇ ਜਗਾਓ ਇਹਨੂੰ, ਪਖੰਡ ਕਰੀ ਫਿਰਦਾ, ਬਾਂਹ ਤੇ ਫੜ ਕੇ ਜਗਾਇਆ। ਕਹਿੰਦੀ ਆ ਕਿਹਦੇ ਲੈ ਕੇ ਆਇਆ ਕੱਪੜੇ ਪਾਈ ਫਿਰਦਾ, ਨਾਲੇ ਕਲੰਗੀ ਲਾਈ ਫਿਰਦਾ, ਤੂੰ ਤੂੰ ਹੁਣ ਰਾਜਾ ਬਣ ਜਾਏਗਾ, ਕਿੱਥੋਂ ਲੈ ਘੋੜਾ ਸਾਨੂੰ ਫਸਾਏਗਾ ਸਾਰਿਆਂ ਨੂੰ? ਉਹ ਕਹੇ ਮੈਂ ਤਾਂ ਮੰਡੀ ਸਕੇਤ ਦਾ ਰਾਜਾ। ਉਹ ਕਹਿੰਦੇ ਵੀ ਪਾਗਲ ਹੋ ਗਿਆ, ਸੰਗਲ ਲਾਓ ਇਹਦੇ। ਭਾਈਚਾਰਾ ਕਹਿੰਦਾ ਸੰਗਲ ਲਾਓ ਜਦੋਂ ਠੀਕ ਹੋ ਜਾਊਗਾ ਨਾ, ਹਾਲੇ ਤਾਂ ਖ਼ਬਰ ਹੈ ਕੀ ਹੋ ਗਿਆ ਉਹਨੂੰ, ਕੱਪੜੇ ਪਤਾ ਨਹੀਂ ਕਿੱਥੋਂ ਪਾਈ ਫਿਰਦਾ। ਉਸ ਵੇਲੇ ਨਾ ਇਹਨੇ ਘਗਿਆ ਕੇ ਕਿਹਾ, ਕਹਿੰਦਾ ਹੇ ਗੁਰੂ ਅਰਜਨ ਦੇਵ ਜੀ ਮੇਰੀ ਰੱਖਿਆ ਕਰੋ। ਮਹਾਰਾਜ ਆ ਗਏ, ਕਹਿੰਦੇ ਭਾਈ ਕੀ ਗੱਲ ਹੈ, ਲੜਦੇ ਹੋ? ਕਹਿੰਦੇ ਮਹਾਰਾਜ ਲੜਦੇ ਕੀ? ਕਹਿੰਦੇ ਆ ਚੋਰੀ ਕਰਕੇ ਲਿਆ ਘੋੜਾ, ਨਾਲੇ ਪਾ ਲਿਆ ਕੱਪੜੇ, ਰਾਜਾ ਬਣਿਆ ਫਿਰਦਾ। ਕਹਿੰਦਾ ਮੈਂ ਮੰਡੀ ਸਕੇਤ ਦਾ ਰਾਜਾ, ਦੱਸੋ ਇਹ ਰਾਜਾ ਤਾਂ ਸਾਡਾ ਸੰਬੰਧੀ ਹੈ। ਘਰ ਵਾਲੀ ਵੀ ਸਿਆਣ ਲਈ, ਨਿਆਣੇ ਵੀ ਸਿਆਣ ਲਏ। ਉਹ ਕਹਿੰਦਾ ਹੋਇਆ ਕੀ ਮੇਰੇ ਨਾਲ? ਜੇ ਸੁਪਨਾ ਹੁੰਦਾ ਤਾਂ ਝੂਠਾ ਹੁੰਦਾ ਤਾਂ ਸਾਰੇ ਖੜਿਆ ਲੈਣਾ ਮੇਰੇ ਆਲੇ ਦੁਆਲੇ। ਕਹਿੰਦਾ ਮਹਾਰਾਜ ਛਡਾਓ ਮੈਨੂੰ, ਖਿਹੜਾ ਛਡਾਓ ਇਹਨਾਂ ਤੋਂ, ਨਹੀਂ ਤਾਂ ਮੈਨੂੰ ਇਹਨਾਂ ਨੇ ਸੂਰ ਚਾਰ ਲਾ ਦੇਣਾ, ਇਹਨਾਂ ਨੇ ਨਹੀਂ ਦੇਖਣਾ, ਮੇਰੀ ਲਿਹਾਜ਼ ਨਹੀਂ ਕਰਨੀ ਕੋਈ। ਮਹਾਰਾਜ ਕੋਈ ਕਿਰਪਾ ਕਰੋ। ਮਹਾਰਾਜ ਕਹਿੰਦੇ ਚੰਗਾ ਭਾਈ ਤੂੰ ਐਂ ਕਰੋ, ਰੌਲਾ ਛੱਡੋ, ਮੇਰੀ ਗੱਲ ਸੁਣੋ। ਤੁਹਾਡਾ ਜਿਹੜਾ ਸੰਬੰਧੀ ਮਰਿਆ ਸੀ, ਫੂਕਿਆ ਸੀ, ਦੱਬਿਆ ਸੀ? ਕਹਿੰਦੇ ਮਹਾਰਾਜ ਦੱਬਿਆ ਸੀ, ਸਾਡੇ ਤਾਂ ਦੱਬਣ ਦੀ ਰੀਤ ਹੈ। ਕਹਿੰਦੇ ਫਿਰ ਚਲੋ ਜਿੱਥੇ ਦੱਬਿਆ ਸੀ ਕਬਰ ਫਰੋਲੋ, ਜੇ ਵਿੱਚੋਂ ਨਾ ਨਿਕਲਿਆ ਤਾਂ ਤੁਸੀਂ ਆਪਣੇ ਨੂੰ ਲੈ ਜਾਇਓ, ਜੇ ਨਿਕਲ ਗਿਆ ਫਿਰ ਤਾਂ ਭਾਈ ਤੁਸੀਂ ਵਾਧੂ ਦਾ ਝਗੜਾ। ਰਾਜਾ ਥਰ ਥਰ ਕੰਬੇ, ਕੋਲ ਨੂੰ ਹੋ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੇ ਵਿੱਚ ਨਾ ਨਿਕਲਿਆ ਫਿਰ ਕੀ ਬਣੂ ਮੇਰਾ? ਮਹਾਰਾਜ ਕਹਿੰਦੇ ਡਰਨਾ, ਜਦੋਂ ਕਬਰ ਫਰੋਲੀ ਵਿੱਚੋਂ ਇਹੋ ਜਿਹਾ ਇੱਕ ਹੋਰ ਨਿਕਲਿਆ ਬੰਦਾ। ਕਹਿੰਦਾ ਚੱਲ ਸ਼ੁਕਰ ਹੋਇਆ ਮੇਰਾ ਤਾਂ ਖਿਹੜਾ ਛੁੱਟਿਆ, ਐਨ ਹਮ ਸ਼ਕਲ। ਤੇ ਬਾਅਦ ਦੇ ਵਿੱਚ ਮਹਾਰਾਜ ਨੂੰ ਕਹਿੰਦਾ ਮਹਾਰਾਜ ਵੀ ਇਹ ਬਣਿਆ ਕੀ? ਵੀ ਮੈਨੂੰ ਅਸਲ ਚ ਸੁਪਨਾ ਆਇਆ ਸੀ, ਸੁਪਨੇ ਦੇ ਵਿੱਚ ਮੈਂ 50 ਸਾਲ ਇਹਨਾਂ ਦੇ ਘਰ ਰਿਹਾ, ਪਰ ਜੇ ਸੁਪਨਾ ਹੁੰਦਾ ਮੈਂ ਤਾਂ ਪ੍ਰਤੱਖ ਦੇਖ ਲਿਆ, ਟਾਂਹ ਟੁੱਟਿਆ ਪਿਆ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਤੂੰ ਸ਼ੰਕਾ ਕੀਤੀ ਸੀ ਗੁਰੂ ਨਾਨਕ ਦੀ ਬਾਣੀ ਤੇ, ਲੇਖ ਨਾ ਮਿੱਟੀ ਹੇਸ ਕੀ ਜੋ ਲਿਖਿਆ ਕਰਤਾਰ, ਹੁਣ ਲੇਖ ਵੀ ਨਹੀਂ ਮਿਟਿਆ, ਤੈਨੂੰ ਗੁਰੂ ਨੇ ਇੱਕ ਸੁਪਨੇ ਦੀ ਜਪਕਤਾ ਦਿੱਤੇ 50 ਸਾਲ, ਇਹ ਕੁਛ ਵੀ ਨਹੀਂ ਹੈ। ਉੱਥੇ ਸਾਸ ਸੀ ਜੀ, ਨਾਲ ਹੀ ਬਸਤੀ ਆ ਛੋਟੀ ਜੀ, ਪੁਰਾਣੇ ਸਮੇਂ ਤਾਂ ਹੁੰਦੀ ਸੀ ਬਸਤੀ, ਚਲੋ ਹੁਣ ਕਿਸ ਤਰ੍ਹਾਂ ਦਾ ਵਾਤਾਵਰਨ ਹੋਏਗਾ। ਇਸ ਪ੍ਰਕਾਰ ਫਿਰ ਮਹਾਰਾਜ ਦੇ ਚਰਨਾਂ ਚ ਬੈਠਾ, ਫਿਰ ਐਨ ਮਨ ਢਲ ਗਿਆ। ਮਹਾਰਾਜ ਕਹਿੰਦੇ ਲੈ ਹੁਣ ਕਹਿੰਦੇ ਉਹੀ ਗੱਲ ਕਰੀਏ ਜਿੱਥੋਂ ਸ਼ੁਰੂ ਹੋਈ ਸੀ। ਅਖੇ ਕੀ ਕਹਿੰਦੇ ਤੂੰ ਸਾਨੂੰ ਵੀ ਕਹਿੰਦਾ ਸੀ ਵੀ ਸ਼ਿਕਾਰ ਚੱਲੀਏ, ਕਹਿੰਦੇ ਤੈਨੂੰ ਹੁਣ ਅਸੀਂ ਦੱਸੀਏ ਕਿਹੜਾ ਸ਼ਿਕਾਰ ਕਰਦੇ ਹਾਂ? ਅਖੇ ਹਾਂ ਮਹਾਰਾਜ ਤੁਸੀਂ ਦੱਸੋ ਕਿਹੜਾ ਸ਼ਿਕਾਰ ਕਰਦੇ ਹੋ? ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿੰਦੇ ਆ ਸ਼ਿਕਾਰ ਕਰਦੇ ਹਾਂ। ਮਹੱਲਾ ਇੱਥੋਂ ਬੋਲਦੋ,
ਪਹਿਰੋ ਮਹੱਲਾ ਪੰਜਵਾਂ।
ਪਹਿਰੋਂ ਰਾਗ ਦੇ ਅੰਦਰ ਫਿਰ ਪੰਜਵੇਂ ਪਾਤਸ਼ਾਹ ਨੇ ਸ਼ਬਦ ਗੁਰੂ ਕੇ ਬਾਗ ਵਾਲੀ ਜਗ੍ਹਾ ਉੱਥੇ ਬੈਠ ਕੇ ਉਚਾਰਨ ਕੀਤਾ। ਗੁਰੂ ਅਰਜਨ ਦੇਵ ਜੀ ਦਾ ਮੰਜੀ ਸਾਹਿਬ ਬਣਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਇੱਕ ਪਾਸੇ ਬਣਿਆ, ਵਿਚਾਲੇ ਤਲਾਬ ਬਣਿਆ ਹੋਇਆ। ਮਹਾਰਾਜ ਦੀ ਯਾਦ ਕਰ ਤੇ ਉੱਥੇ ਬੋਰਡ ਦੇ ਉੱਤੇ ਇਹ ਇਤਿਹਾਸ ਲਿਖਿਆ ਹੋਇਆ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਜਿਹੜੀ ਰਹਾਉ ਵਾਲੀ ਤੁਕ ਹੈ ਉਹਦੇ ਕਿਹਾ, ਸੰਤ ਸੰਗ ਲੈ ਚੜ੍ਹਿਓ ਸ਼ਿਕਾਰ, ਮਿਰਗ ਪਕੜੇ ਬਿਨ ਘੋਰ ਹਥਿਆਰ। ਰਾਜਨ ਜਿਹੜਾ ਅਸੀਂ ਸ਼ਿਕਾਰ ਕਰਦੇ ਹਾਂ, ਘੋੜੇ ਦੀ ਵੀ ਲੋੜ ਨਹੀਂ ਔਰ ਸਾਨੂੰ ਸ਼ਸਤਰਾਂ ਦੀ ਵੀ ਲੋੜ ਨਹੀਂ। ਤੂੰ ਮਿਰਗ ਮਾਰਦਾ ਫਿਰਦਾ ਜਿਹਦਾ ਲੇਖਾ ਦੇਣਾ ਪੈਂਦਾ, ਅਸੀਂ ਤਾਂ ਆਹ ਕਰਦੇ ਹਾਂ ਸ਼ਾਂਤ ਚਿੱਤ ਮਹਾਤਮਾ ਜਨਾਂ ਨੂੰ ਸੰਗ ਨਾਲ ਲੈ ਕੇ, ਤੇ ਅਸੀਂ ਕਾਮ ਆਦਿਕ ਵਿਕਾਰਾਂ ਨੂੰ ਜਿਹੜੇ ਮਿਰਗਾਂ ਦੀ ਨਿਆਈ ਮੰਦੇ ਸੰਕਲਪਾਂ ਨੂੰ ਮਾਰਨ ਦੇ ਲਈ ਸ਼ਿਕਾਰ ਵਾਸਤੇ ਚੜ੍ਹਿਓ ਚੜ੍ਹੇ ਹਾਂ। ਬਾਹਰਲੇ ਪ੍ਰਤੱਖ ਘੋਰ ਘੋੜੇ ਤੋਂ ਅਤੇ ਹਥਿਆਰਾਂ ਤੋਂ ਬਿਨਾਂ ਹੀ, ਤੇ ਅੰਤਰੀਬ ਸਰਬਣ ਮੰਨਣ ਰੂਪੀ ਘੋੜੇ ਤੇ ਮੰਨਣ ਰੂਪੀ ਰੱਥ ਨਿਤਿਆਸਨ ਰੂਪੀ ਹਾਥੀ ਦੇ ਉੱਤੇ ਚੜ ਕੇ, ਗਰੀਬੀ ਰੂਪੀ ਗਦਾ ਲੈ ਕੇ, ਗਿਆਨ ਰੂਪੀ ਖੜਗ ਲੈ ਕੇ, ਕਾਮ ਕ੍ਰੋਧ ਰੂਪੀ ਮਿਰਗ ਹਿਰਨ ਹੈ ਜਿਹੜੇ ਇਹਨੂੰ ਪਕੜਦੇ ਹਾਂ, ਭਾਵ ਆਪਣੇ ਅਧੀਨ ਕੀਤੇ ਹਨ। ਇਹ ਰਹਾਓ ਵਾਲੀ ਤੁਕ ਹੈ, ਇਹਦੇ ਰਹਾਓ ਦੀ ਤੁਕ ਦੇ ਸ਼ਬਦ ਜਿੱਥੋਂ ਸ਼ੁਰੂ ਹੁੰਦਾ ਸੁਣੋ ਜੀ।
ਦਸ ਮਿਰਗੀ ਸਹਿਜੇ ਬੰਦਿਆਨੇ,
ਦਸ ਇੰਦਰੀਆਂ ਰੂਪ ਮਿਰਗਣੀਆਂ ਤੇ ਇਹ ਸੁਭਾਵਕ ਹੀ ਸਮਦਮ ਸਾਧਨਾ ਦੁਆਰਾ ਬੰਧ ਬੰਨ ਕੇ ਅੰਤਰਮੁਖ ਬਿਰਤੀ ਵਿਚ ਆਨੀ ਲਿਆਉਣਾ ਕੀਤੀਆਂ ਹਨ।
ਪੰਜ ਮਿਰਗ ਬੇਦੇ ਸਿਵਕੀ ਬਾਣੀ,
ਪੰਜ ਕਾਮ ਕ੍ਰੋਧ ਰੂਪੀ ਮਿਰਗ ਹਿਰਨ ਸਿਵ ਕਲਿਆਣ ਸਰੂਪ ਪਰਮਾਤਮਾ ਦੀ ਬਾਣੀ, ਬਾਣੀ ਰੂਪ ਬਾਣਾ ਦੇ ਨਾਲ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ ਇਉਂ ਬੇਦੇ ਇਹਨਾਂ ਨੂੰ ਮਾਰ ਲਿਆ ਹੈ।
ਸੰਤ ਸੰਗ ਲਈ ਚੜਿਓ ਸਿਕਾਰ,
ਇਹਦੇ ਅਰਥ ਹੋ ਚੁੱਕੇ ਨੇ ਸੰਤਾਂ ਦੀ ਸੰਗਤ ਲੈ ਕਰਕੇ ਇਹ ਹਥਿਆਰ ਸੰਤ ਸੰਗ ਸ਼ਾਂਤ ਆਤਮਾ ਮਹਾਤਮਾ ਜਨਾਂ ਨੂੰ ਨਾਲ ਲੈ ਕੇ ਅਸੀਂ ਕਾਮ ਆਦਿਕ ਵਿਕਾਰਾਂ ਨੂੰ ਮੰਦੇ ਸੰਕਲਪਰ ਮਾਰਨ ਦੇ ਲਈ ਸ਼ਿਕਾਰ ਵਾਸਤੇ ਚੜੇ ਹਾਂ।
ਮ੍ਰਿਗ ਪਕੜੇ ਬਿਨ ਘੋਰ ਹਥਿਆਰ,
ਬਾਹਰਲੇ ਪ੍ਰਤੱਖ ਘੋੜੇ ਤੋਂ ਬਿਨਾਂ, ਹਥਿਆਰਾਂ ਸ਼ਸਤਰਾਂ ਤੋਂ ਬਿਨਾਂ, ਬਗੈਰ ਹੀ ਅੰਤਰੀਵ ਸਰਬਣ ਮੰਨਣ ਰੂਪੀ ਘੋੜੇ, ਮੰਨਣ ਰੂਪੀ ਰਥ, ਨਿਧਿਆਸਨ ਰੂਪੀ ਹਾਥੀ ਉਪਰ ਚੜ ਕੇ ਤੇ ਗਰੀਬੀ ਰੂਪੀ ਜਿਹੜੀ ਗਦਾ ਹੈ, ਗਿਆਨ ਰੂਪੀ ਖੜਗ ਦੇ ਨਾਲ ਕਾਮ ਕ੍ਰੋਧ ਹੰਕਾਰ ਆਦਿ ਜਿਹੜੇ ਮਿਰਗ ਨੇ ਇਹਨਾਂ ਨੂੰ ਪਕੜੇ ਫੜ ਲਿਆ, ਭਾਵ ਆਪਣੇ ਵਧੀਨ ਕੀਤੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਆਖੀਰ ਬਿਰਤ ਬਾਹਰ ਆਇਓ ਧਾਏ।
ਹੇ ਭਾਈ, ਅਖੀਰ ਸ਼ਿਕਾਰ ਵਾਲੀ ਬਿਰਤ ਬਿਰਤੀ ਇਹੋ ਹੀ ਹੈ ਜੋ ਬਾਹਰ ਸੰਸਾਰਾਕਾਰ ਬਿਰਤੀ ਵਿਚ ਧਾਏ, ਦੌੜਦਾ ਮਨ ਪਦਾਰਥਾਂ ਦੀ ਤ੍ਰਿਸ਼ਨਾ ਨੂੰ ਛੱਡ ਕੇ ਅੰਤਰਮੁਖ ਵਿਚ ਆਇਓ ਆ ਗਿਆ, ਜਾਂ ਸੰਸਾਰ ਨੂੰ ਮਿਥਿਆ ਰੂਪ ਸਮਝ ਕੇ ਬਾਹਰ ਤੋਂ ਧਾ ਕੇ ਆ ਗਿਆ ਦੌੜ ਕੇ, ਭਾਵ ਸੰਸਾਰ ਨੂੰ ਅਜਾੜ ਰੂਪ ਸਮਝ ਕੇ ਤੇ ਪਰਮਾਤਮਾ ਦੇ ਸਨਮੁਖ ਹੋ ਗਏ ਹਾਂ।
ਹੇਰਾ ਪਾਇਓ ਘਰ ਕੈ ਗਾਏ,
ਸਰੀਰ ਰੂਪੀ ਘਰ ਦੇ ਅੰਤਸਕਰਨ ਰੂਪੀ ਗਾਏ, ਜਗ੍ਹਾ ਦੇ ਵਿਚ ਵਿਕਾਰਾਂ ਜਾਂ ਮਨ ਦੇ ਮੰਦੇ ਸੁਭਾਅ ਰੂਪੀ ਅਹੇਰਾ ਸ਼ਿਕਾਰ ਨੂੰ ਤੇ ਪਾਇਓ ਪਾਉਣਾ ਕੀਤਾ ਹੈ, ਤੇ ਇਸ ਪ੍ਰਕਾਰ ਪਾਉਣਾ ਕੀਤਾ ਹੈ।
ਮ੍ਰਿਗ ਪਕੜੇ ਘਰ ਆਣੇ ਹਾਟ,
ਅਸੀਂ ਤਾਂ ਕਾਮ ਕ੍ਰੋਧ ਰੂਪੀ ਪੰਜ ਮਿਰਗ ਹਿਰਨ ਪਕੜੇ ਨੇ, ਤੇ ਤੋਂ ਤਾਂ ਇੱਕ ਵੀ ਨੀ ਫੜ ਹੋਇਆ ਗਿਆ ਸੀ ਸ਼ਿਕਾਰ ਖੇਡਣ, ਮੁੜ ਕੇ ਹੋਰ ਹੀ ਵਿਫਤਾ ਚ ਫਸ ਗਿਆ। ਤੋਂ ਉਹ ਇੰਦਰੀਆਂ ਰੂਪੀ ਹਾਟ ਹੱਟਾਂ ਰਾਹੀਂ ਘਰ ਆਣੇ ਹਾਟ, ਇੰਦਰੀਆਂ ਰੂਪੀ ਹੱਟਾਂ ਰਾਹੀਂ ਜਾਂ ਹਾਟ ਮੋੜ ਕੇ ਹੱਟ ਕਰਕੇ ਅੰਤਸ਼ਕਰ ਰੂਪੀ ਘਰ ਵਿਚ ਆਣੇ ਲਿਆਉਣਾ ਕੀਤੇ ਹਨ।
ਚੁੱਖ ਚੁੱਖ ਲੈ ਗਏ ਭਾਂਡੇ ਵਾਟ,
ਜਦੋਂ ਤੁਸੀਂ ਸ਼ਿਕਾਰੀ ਇਕੱਠੇ ਹੋ ਕੇ ਸ਼ਿਕਾਰ ਮਾਰਦੇ ਹੋ, ਫਿਰ ਉਹਨੂੰ ਵੱਢ ਕੇ ਥੋੜਾ ਥੋੜਾ ਵੰਡ ਲੈਂਦੇ ਹੋ ਸਾਰੇ, ਤੇ ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿਚ ਜੋ ਸ਼ੁਭ ਗੁਣ ਪਹਿਲਾਂ ਤੇ ਐਸੇ ਜਿਹੜਾ ਬਾਂਟੇ ਤੇ ਬਾਢੇ ਪ੍ਰਦੇਸ਼ ਤੋਂ ਬਾਟ ਰਸਤੇ ਚ ਪਏ ਗਏ ਹੋਏ ਸਨ, ਉਹਨਾਂ ਨੂੰ ਵਿਕਾਰਾਂ ਰੂਪੀ ਹਿਰਨਾ ਚੁੱਕ ਚੁੱਕ ਰਤਾ ਰਤਾ ਵੱਢ ਕੇ ਲੈ ਗਏ, ਭਾਵ ਜਿਹੜਾ ਕਾਮ ਸੀ ਉਹਨੂੰ ਤਾਂ ਵਸਤੂ ਵਿਚਾਰ ਲੈ ਗਈ, ਜਿਹੜਾ ਲੋਭ ਸੀ ਉਹਨੂੰ ਸੰਤੋਖ ਲੈ ਗਿਆ, ਜਿਹੜਾ ਕ੍ਰੋਧ ਸੀ ਉਹਨੂੰ ਸ਼ਾਂਤੀ ਲੈ ਗਈ, ਜਿਹੜਾ ਮੋਹ ਸੀ ਉਹਨੂੰ ਵਿਵੇਕ ਲੈ ਗਿਆ, ਹੰਕਾਰ ਨੂੰ ਨਿਮਰਤਾ ਲੈ ਗਈ, ਐਂ ਵੰਡ ਦਿੱਤੇ ਸਾਰੇ। ਜਾਂ 84 ਲੱਖ ਜੂਨਾਂ ਦੀ ਬਾਣ ਦੀ ਬਾਂਡੇ ਵੱਢ ਦਿੱਤੀ ਆ ਆਦਤ, ਹੁਣ 84 ਲੱਖ ਜੂਨਾਂ ਵਿਚ ਆਉਣਾ ਜਾਣਾ ਨਹੀਂ ਪਵੇਗਾ, ਜੰਮਣ ਮਰਨ ਦੀ ਬਾੜ ਤੇ ਬਾਂਡੇ ਲਾਂਭੇ ਹੋ ਗਏ ਹਾਂ।
ਇਹੋ ਅਹੇਰਾ ਕੀਨੋ ਦਾਨ,
ਭਾਈ ਇਹੋ ਅਸੀਂ ਅਹੇਰਾ ਸ਼ਿਕਾਰ ਖੇਡਿਆ ਅਤੇ ਕਾਮ ਆਦਿਕ ਵਿਕਾਰਾਂ ਨੂੰ ਤੇ ਵੰਡ ਕੇ ਵਸਤ ਵਿਚਾਰ ਆਦਿ ਸ਼ੁਭ ਗੁਣਾਂ ਨੂੰ ਦਾਨ ਕੀਆ ਕੀਤਾ ਹੈ, ਇਸ ਪ੍ਰਕਾਰ ਕਿਹਾ ਹੈ।
ਨਾਨਕ ਕੈ ਘਰ ਕੇਵਲ ਨਾਮ,
ਗੁਰੂ ਨਾਨਕ ਸਾਹਿਬ ਦੇ ਘਰ ਦੇ ਕੇਵਲ ਨਾਮ ਹੈ ਭਾਈ, ਇਹੋ ਅਹੇਰਾ ਕੀਨੋ ਦਾਨ, ਇਹੋ ਅਹੇਰਾ ਕੀਨੋ ਦਾਨ ਕੀ ਹੈ। ਹੇ ਭਾਈ, ਅਸੀਂ ਅਧਿਕਾਰੀ ਪੁਰਖਾਂ ਦੇ ਅਗਿਆਨ ਆਦਿਕ ਔਗਣਾਂ ਨੂੰ ਕੱਟ ਕੇ ਉਹਨਾਂ ਨੂੰ ਬ੍ਰਹਮ ਗਿਆਨ ਦਾ ਦਾਨ ਕਰਦੇ ਹਾਂ, ਇਹੋ ਹੀ ਅਸੀਂ ਸ਼ਿਕਾਰ ਖੇਡਦੇ ਹਾਂ। ਤੂੰ ਦਾਨ ਜਾਣਨਾ ਕਰ ਰਾਜਨ, ਅਸੀਂ ਐਸਾ ਵਾਹਿਗੁਰੂ ਦੀ ਅਭੇਦਤਾ ਕਰਾਉਣ ਰੂਪ ਸ਼ਿਕਾਰ ਖੇਡਦੇ ਹਾਂ ਜੋ ਜੀਵ ਹਿੰਸਾ ਕਰਨ ਨੂੰ ਵੀ ਸ਼ਿਕਾਰ ਨਹੀਂ ਖੇਡਦੇ ਜਿਹੜਾ ਤੂੰ ਖੇਡਦਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ, ਸਾਡੇ ਹਿਰਦੇ ਰੂਪੀ ਘਰ ਦੇ ਵਿਚ ਕੇਵਲ ਸਿਰਫ ਪਰਮਾਤਮਾ ਦਾ ਨਾਮ ਹੈ, ਔਰ ਅਸੀਂ ਆਪਣੇ ਸਿੱਖਾਂ ਨੂੰ ਜੀਵ ਹਿੰਸਾ ਨਹੀਂ ਸਿਖਾਉਂਦੇ। ਅਸੀਂ ਕਹਿੰਦੇ 68 ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ, ਇਹ ਕਹਿੰਦੇ ਹਾਂ।
ਭੈਰੋ ਮਹੱਲਾ ਪੰਜਵਾਂ,
ਭੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਜੇ ਸੋ ਲੋਚ ਲੋਚ ਖਾਇਆ,
ਭਾਈ ਜੇਕਰ ਸਾਗਤ ਪੁਰਖ ਨੂੰ 100 ਸੈਂਕੜੇ ਵਾਰੀ ਲੋਚ ਲੋਚ ਚਾਹ ਚਾਹ ਕੇ ਗੁਰੂ ਉਪਦੇਸ਼ ਰੂਪੀ ਭੋਜਨ ਖਵਾਇਆ ਖਵਾਉਣਾ ਕਰੀਏ।
ਸਾਖਤ ਹਰ ਹਰ ਚੀਤ ਨਾ ਆਇਆ,
ਤਾਂ ਵੀ ਸਾਖਤ ਕਠੋਰ ਚਿੱਤ ਵਾਲੇ ਪਤਤ ਪੁਰਖ ਹਰ ਹਰੇ ਭਰੇ ਕਰਨ ਵਾਲਾ, ਹਰ ਪਰਮਾਤਮਾ ਦਾ ਜਿਹੜਾ ਨਾਮ ਹੈ ਚੀਤ ਚੇਤੇ ਨਹੀਂ ਆਇਆ, ਉਹਨਾਂ ਨੂੰ ਆਉਂਦਾ ਨਹੀਂ ਹੈ।
ਸੰਤ ਜਨਾ ਕੀ ਲੇ ਹੋ ਮਤੇ,
ਇਹਨੂੰ ਮਤੇ ਭਾਈ ਥੋੜਾ ਜਿਹਾ ਕਸਕੇ ਬੋਲਣਾ। ਸੰਤ ਸ਼ਾਂਤ ਚਿੱਤ ਜਿਹੜੇ ਮਹਾਤਮਾ ਨੂੰ ਉਹਨਾਂ ਦੀ ਮਤ ਸਿੱਖਿਆ ਲੈਣੇ ਕਰੋ।
ਸਾਧ ਸੰਗ ਪਾਵਹੁ ਪਰਮ ਗਤੇ,
ਸਾਧ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗ ਸੰਗਤ ਕਰਕੇ ਪਰਮ ਵੱਡੀ ਕੇਵਲ ਮੁਕਤੀ ਜਿਹੜੀ ਹੈ ਮੋਖ, ਉਹਨੂੰ ਪਾਵੋ ਪਾਉਣਾ ਕਰੋ। ਪ੍ਰਸ਼ਨ ਕੀਤਾ ਸਤਿਗੁਰੂ ਜੀ, ਇਹ ਸਾਖਤ ਪੁਰਸ਼ ਸੁਧਰਦੇ ਕਿਉਂ ਨਹੀਂ? ਸਿੱਖਾਂ ਨੇ ਪ੍ਰਸ਼ਨ ਕੀਤਾ ਤਾਂ ਇਹਦਾ ਉੱਤਰ ਦਿੰਦੇ ਨੇ ਮਹਾਰਾਜ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ ਮਹਾਰਾਜ,
ਪਾਥਰ ਕਹੋ ਬਹੁ ਨੀਰ ਪਵਾਇਆ,
ਜਿਵੇਂ ਪੱਥਰ ਨੂੰ ਪਾਣੀ ਚ ਪਾਵੇ, ਉੱਪਰ ਤਾਂ ਪਾਣੀ ਪਾਉਣਾ ਇੱਕ ਪਾਸੇ ਰਿਹਾ, ਪਾਣੀ ਨੂੰ ਪਾਣੀ ਦੇ ਵਿੱਚ ਪੱਥਰ ਨੂੰ ਰੱਖ ਦਈਏ, ਫਿਰ ਕਿਹੜਾ ਭੇਜ ਜਾਂਦਾ ਉਹ? ਫਿਰ ਵੀ ਪਾਥਰ ਕਹੋ ਬਹੁ ਨੀਰ ਪਵਾਇਆ, ਪੱਥਰ ਦੇ ਉੱਪਰ ਪਾਣੀ ਪਾਓ ਜਾਂ ਪੱਥਰ ਦੇ ਵਿੱਚ ਤੇ ਉਹਨੂੰ ਰੱਖ ਦਈਏ। ਬਹੁਤ ਸਾਰਾ ਨੀਰ ਪਾਣੀ ਪਵਾਇਆ ਪਾਇਆ ਜਾਵੇ, ਭਾਵੇਂ ਉੱਪਰੋਂ ਪੈ ਜਾਵੇ, ਭਾਵੇਂ ਇਹਨੂੰ ਪੱਥਰ ਪਾਣੀ ਚ ਰੱਖ ਦਈਏ, ਤਾਂ ਵੀ ਫਿਰ ਉਹ
ਨਹਿ ਭੀਗੈ ਅਧਕ ਸੂਕਾਇਆ,
ਤਾਂ ਵੀ ਅੰਦਰੋਂ ਭਿੱਜਦਾ ਨਹੀਂ ਹੈ, ਬਹੁਤਾ ਹੀ ਸੁੱਕਾ ਰਹਿੰਦਾ ਹੈ। ਇਸੇ ਪ੍ਰਕਾਰ ਦੁਬਾਰੇ ਬੋਲੋ ਜੀ,
ਪਾਥਰ ਕਹੋ ਬਹੁ ਨੀਰ ਪਵਾਇਆ,
ਇਸੇ ਪ੍ਰਕਾਰ ਉਹ ਜਿਹੜਾ ਸਾਖਤ ਪੁਰਸ਼ ਹੈ ਉਹ ਪੱਥਰ ਵਾਂਗ ਕਠੋਰ ਚਿੱਤ ਹੈ, ਉਹਦੇ ਉੱਪਰ ਸ਼ਾਸਤਰ ਗਿਆਨ ਰੂਪੀ ਬੇਅੰਤ ਪਾਣੀ ਪਾਈ ਜਾਈਏ ਤਾਂ ਵੀ ਉਹਦਾ ਮਨ ਵੈਰਾਗ ਚ ਨਹੀਂ ਆਉਂਦਾ।
ਨਾ ਭੀਗੈ ਅਧਕ ਸੂਕਾਇਆ,
ਉਹਦਾ ਮਨ ਪ੍ਰੇਮ ਦੇ ਵਿੱਚ ਨਹੀਂ ਭਿੱਜਦਾ, ਬਹੁਤ ਹੀ ਜ਼ਿਆਦਾ ਸੋਕਾ ਨਿਸ਼ਰਦ ਕੇ ਰਹਿੰਦਾ, ਸ਼ਰਧਾ ਤੋਂ ਹੀ ਨਾ ਰਹਿੰਦਾ ਹੈ।
ਖਾਟ ਸ਼ਾਸਤਰ ਮੂਰਖ ਹੈ ਸੁਣਾਇਆ,
ਮੂਰਖ ਬੇਸਮਝ ਨੂੰ ਖਾਟ ਸ਼ਾਸਤਰ ਜਿਹੜਾ ਉਹਨਾਂ ਦਾ ਸਿਧਾਂਤ ਸੁਣਾਇਆ ਜਾਵੇ ਤਾਂ ਵੀ ਉਹਦੇ ਤੇ ਅਸਰ ਨਹੀਂ ਹੁੰਦਾ ਹੈ।
ਜੈਸੇ ਦਹਿ ਦਿਸ ਪਵਨ ਝੁਲਾਇਆ,
ਜੈਸੇ ਜਿਸ ਪ੍ਰਕਾਰ ਦਸੋ ਦਿਸ਼ਾ ਭਾਵ ਚਾਰ ਸਪੇਰੇ ਪਵਨ ਹਵਾ ਦੇ ਬੁੱਲੇ ਝੂਲਦੇ ਆ ਨਾ, ਉਹਦੇ ਤੇ ਅਸਰ ਹੀ ਨਹੀਂ ਹੁੰਦਾ, ਉਹਦਾ ਮਨ ਖਬਰ ਕਿੱਥੇ ਹੁੰਦਾ। ਹਵਾ ਦੇ ਝੁੱਲਣ ਦੀ ਤਰ੍ਹਾਂ ਉਹ ਜਿਵੇਂ ਹਵਾ ਆਈ ਚਲੇ ਗਈ, ਇਹੋ ਸਾਖਤ ਪੁਰਖ ਦੀ ਹਾਲਤ ਹੈ, ਉਹਨੂੰ ਕਿਸੇ ਸਿਧਾਂਤ ਦੀ ਸਮਝ ਨਹੀਂ ਆਉਂਦੀ। ਜੈਸੇ ਦਹਿ ਦਿਸ ਪਵਨ ਝੁਲਾਇਆ, ਹੋ ਗਿਆ ਜੀ। ਤੋ ਇਸ ਕਰਕੇ ਸਾਸਤ ਜੀ ਇੱਕ ਰਮਾਇਣ ਦੀ ਕਥਾ ਕਰਦਾ ਸੀ ਬਾਹਮਣ, ਉਹ ਜਦੋਂ ਕਥਾ ਦਾ ਭੋਗ ਪੈ ਗਿਆ, ਇੱਕ ਭਾਈ ਬੋਲ ਕੇ ਕਹਿੰਦਾ, ਪੰਡਿਤ ਜੀ ਕਹਿੰਦਾ ਵੀ ਇੱਕ ਗੱਲ ਨਹੀਂ ਮੇਰੇ ਸਮਝ ਆਈ, ਮੈਨੂੰ ਦੱਸਿਓ ਤਾਂ। ਕਹਿੰਦੇ ਕੀ? ਕਹਿੰਦੇ ਵੀ ਇਹਨਾਂ ਦੋਨਾਂ ਚ ਰਾਕਸ਼ ਕਿਹੜਾ ਸੀ, ਰਾਮ ਚੰਦਰ ਰਾਕਸ਼ ਸੀ ਕਿ ਰਾਵਣ ਰਾਕਸ਼ ਸੀ? ਉਹ ਬਾਹਮਣ ਕਹਿੰਦਾ, ਭਾਈ ਮੈਂ ਹੀ ਰਾਕਸ਼ ਹਾਂ। ਕਹਿੰਦਾ ਬਸ ਜਿਹੜਾ ਤੈਨੂੰ ਇਹੋ ਜਿਹੇ ਮੂਰਖ ਨੂੰ ਕਥਾ ਸੁਣਾਤੀ ਇਹ, ਜੇ ਤੈਨੂੰ ਇਹੀ ਨਹੀਂ ਪਤਾ ਲੱਗਿਆ ਵੀ ਰਾਵਣ ਰਾਕਸ਼ ਸੀ ਕਿ ਰਾਵਣ ਰਾਕਸ਼ ਸੀ, ਨੀ ਰਾਕਸ਼ ਕਿਹੜਾ ਸੀ ਦੋਨਾਂ ਚੋਂ, ਮੇਰੀ ਕਥਾ ਸੁਣਾਈ ਸਾਰੀ ਰਮਾਇਣ ਪੜ੍ਹਤੀ। ਕਹਿੰਦਾ ਮੈਂ ਤੈਨੂੰ ਹਾਲ ਤੱਕ ਇਹ ਨਹੀਂ ਪਤਾ ਰਹਿ ਗਿਆ ਵੀ ਰਾਵਣ ਰਾਕਸ਼ ਸੀ ਕਿ ਰਾਵਣ ਰਾਕਸ਼ ਸੀ। ਇਸ ਪ੍ਰਕਾਰ ਮਾਰ ਕਹਿੰਦੇ ਉਹ ਤਾਂ ਜਿਵੇਂ ਹਵਾ ਦੇ ਬੁੱਲੇ ਆਏ ਲੰਘੇ, ਇਹ ਹੁੰਦਾ ਮੂਰਖ ਪੁਰਸ਼ਾਂ ਦਾ।
ਬਿਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ,
ਇਹ ਦੋ ਪਾਠ ਨੇ, ਮੁੱਖ ਪਾਠ ਤਾਂ ਇਹੀ ਰੱਖਣਾ, ਗਾਹ ਨਾ ਪਾਇਆ, ਦੂਸਰਾ ਗਾਹਨ ਪਾਇਆ, ਮੁੱਖ ਪਾਠ ਇਹ ਹੈ ਗਾਹ ਨਾ ਪਾਇਆ। ਤੋ ਇਸ ਕਰਕੇ ਇਹ ਭਾਈ ਜੈਸੇ ਜਿਸ ਪ੍ਰਕਾਰ ਕਣ ਦਾਣਿਆਂ ਤੋਂ ਬਿਨ ਬਗੈਰ ਖਲਹਾਨ ਖਲਵਾੜਿਆਂ ਦੇ ਵਿੱਚ ਤੂੜੀ ਨੂੰ ਗਾਹਣ ਭਾਵ ਅਨਾਜ ਤਾਂ ਹੈ ਨਹੀਂ, ਉਹਦੇ ਵਿੱਚ ਅਨਾਜ ਨੂੰ ਨਹੀਂ ਪਾਉਣਾ ਕੀਤਾ, ਤੂੜੀ ਦੇ ਉੱਤੇ ਫਲਾ ਜੋੜ ਲਿਆ। ਤੇ ਇਹ ਪੁਰਾਣੇ ਸਮੇਂ ਚ ਨਾ ਨਰਮੇ ਦੀਆਂ ਕਪਾਹ ਦੀਆਂ ਛੱਟੀਆਂ ਇਕੱਠੀਆਂ ਕਰਕੇ ਰੱਸੀਆਂ ਨਾਲ ਬੰਨ੍ਹ ਕੇ ਇੱਕ ਲੰਮਾ ਜਾਂ ਇਸ ਤਰ੍ਹਾਂ ਯੰਤਰ ਤਿਆਰ ਕਰਦੇ ਸੀ, ਉਹਨੂੰ ਬੈਲ ਜੋੜ ਕੇ ਨਾ ਉਹ ਫਿਰ ਜਿਹੜਾ ਇਹ ਕਣਕ ਕੱਟ ਕੇ ਉਹਦੇ ਉੱਤੇ ਸਾਸੀ ਖੋਲ ਕੇ ਖੰਡਾ ਕੇ ਕਣਕ ਉਹਦੇ ਉੱਤੇ ਫਿਰ ਉਹਨੂੰ ਫਲਾ ਕਹਿੰਦੇ ਸੀ, ਉਹਨੂੰ ਗਾਹ ਕਹਿੰਦੇ ਸੀ ਵੀ ਗਾਹ ਹੱਕ ਰਿਹਾ ਮੈਂ। ਬਥੇਰੇ ਇਸ ਤਰ੍ਹਾਂ ਦੇ ਬਚਪਨ ਦੇ ਜੀ ਹੱਕੇ ਆ, ਇਹ ਤਾਂ ਹੁਣ ਸਾਰੇ ਸਾਧਨ ਬਦਲ ਗਏ ਨੇ। ਤੇ ਇਸੇ ਪ੍ਰਕਾਰ ਅੰਤਸ਼ਕਰਨ ਰੂਪੀ ਖਲਵਾੜੇ ਵਿੱਚ ਨਿਸ਼ਕਾਮ ਕਰਮ ਰੂਪੀ ਦਾਣਿਆਂ ਤੋਂ ਬਿਨ ਬਗੈਰ ਉਹਨਾਂ ਤੋਂ ਬਿਨਾਂ ਸਕਾਮ ਕਰਮਾਂ ਰੂਪੀ ਗਾਹਣ ਪਾ ਕਰਕੇ ਕਿਸੇ ਨੇ ਮੁਕਤੀ ਰੂਪੀ ਦਾਣੇ ਅਨਾਜ ਨਹੀਂ ਪਾਉਣਾ ਕੀਤਾ। ਜੇਕਰ ਖਲਵਾੜਿਆਂ ਦੇ ਅੰਦਰ ਦਾਣਿਆਂ ਤੋਂ ਬਿਨਾਂ ਕੋਈ ਤੂੜੀ ਨੂੰ ਗਾਹਣ ਗਾਹ ਪਾਉਂਦਾ ਫਿਰੇ, ਉਹਦੇ ਚ ਅਨਾਜ ਥੋੜੀ ਪ੍ਰਾਪਤ ਹੋ ਜਾਣਾ। ਇਸੇ ਪ੍ਰਕਾਰ ਹਿਰਦੇ ਰੂਪੀ ਖਲਵਾੜੇ ਦੇ ਵਿੱਚ ਬ੍ਰਹਮ ਗਿਆਨ ਰੂਪੀ ਦਾਣਿਆਂ ਤੋਂ ਬਿਨ ਬਗੈਰ ਵਿਅਰਥ ਹੀ ਸਾਧਨ ਰੂਪੀ ਗਾਹਣ ਪਾਉਣ ਕਰਕੇ ਪ੍ਰਲੋਕ ਦੇ ਮੁਕਤੀ ਰੂਪੀ ਅਨਾਜ ਪ੍ਰਾਪਤ ਨਹੀਂ ਹੁੰਦਾ ਹੈ।
ਤਿਉ ਸਾਖਤ ਤੇ ਕੋ ਨਾ ਬਰਾਸਾਇਆ,
ਤਿਉ ਤਿਵੇਂ ਸਾਖਤ ਕਠੋਰ ਚਿੱਤ ਜਿਹੜਾ ਮਨੁੱਖ ਹੈ ਉਹ ਤੋਂ ਕੋਈ ਵੀ ਲਾਭ ਨਹੀਂ ਪ੍ਰਾਪਤ ਕਰ ਸਕਦਾ ਹੈ, ਉਹ ਤੋਂ ਕਿਸੇ ਪ੍ਰਕਾਰ ਦਾ ਵੀ ਕੋਈ ਲਾਭ ਨਹੀਂ ਹੈ। ਇਸ ਕਰਕੇ ਕਵੀਰ ਸਾਖਤ ਸੰਗ ਨਾ ਕੀਤੀ ਹੈ, ਦੂਰੇ ਜਾਈਏ ਭਾਗ, ਇਉਂ ਕਿਹਾ ਹੈ।
ਤਿਤਹੀ ਲਾਗਾ ਜਿਤ ਕੋ ਲਾਇਆ,
ਇਹ ਭਾਈ ਜੀਵ ਉਸੇ ਪਾਸੇ, ਤਿਤਹੀ ਲਾਗਾ ਉਸੇ ਪਾਸੇ ਲੱਗਾ ਜਿਹੜੇ ਪਾਸੇ ਇਹਦੀ ਕਰਨੀ ਅਨੁਸਾਰ ਪਰਮਾਤਮਾ ਨੇ ਲਾਉਣਾ ਕੀਤਾ ਇਹਦੇ ਕਰਮ ਅਨੁਸਾਰ।
ਕਹੋ ਨਾਨਕ ਪ੍ਰਭ ਬਣਤ ਬਣਾਇਆ,
ਸਤਿਗੁਰੂ ਮਹਾਰਾਜ ਕਥਨ ਕਰਦੇ ਹਨ ਪਰਮਾਤਮਾ ਨੇ ਪ੍ਰਕਿਰਤੀ ਦੀ ਬਣਤ ਐਸੀ ਬਣਤਰ ਬਣਾਇਆ ਬਣਾਉਣਾ ਕੀਤੀ ਹੈ।
ਪੈਰੋ ਮਹੱਲਾ ਪੰਜਵਾਂ,
ਭੈਰੋ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਅੱਗੇ ਸ਼ਬਦ ਉਚਾਰਨ ਕਰਦੇ ਨੇ ਜੀਓ ਪ੍ਰਾਣ,
ਜੀਓ ਪ੍ਰਾਣ ਜਿਨ ਰਚਿਓ ਸਰੀਰ,
ਭਾਈ ਜੀਓ ਜ਼ਿੰਦਗੀ ਪ੍ਰਾਣ ਸਵਾਸ ਤੇ ਸਰੀਰ ਜਿਨ ਪਰਮਾਤਮਾ ਨੇ ਰਚਿਓ ਰਚਨਾ ਕੀਤੇ ਨੇ, ਜਿਸ ਪਰਮਾਤਮਾ ਨੇ ਅਸਥੂਲ ਸਰੀਰ ਰਚ ਕੇ ਇਸਦੇ ਵਿਚ ਜੀਓ ਸੂਖਮ ਜੀਵਾਤਮਾ ਤੇ ਪ੍ਰਾਣਾਂ ਨੂੰ ਟਿਕਾਉਣਾ ਕੀਤਾ ਹੈ।
ਜਿਨਹਿ ਉਪਾਏ ਤਿਸ ਕਉ ਪੀਰ,
ਜਿਸ ਪਰਮਾਤਮਾ ਨੇ ਸਾਰੇ ਖੰਡ ਬ੍ਰਹਮੰਡ ਉਪਾਏ ਪੈਦਾ ਕੀਤੇ ਨੇ ਇਸ ਉਸੇ ਪਰਮਾਤਮਾ ਨੂੰ ਸਭ ਦੇ ਪਾਲਣ ਪੋਸਣ ਦੀ ਪੀੜ ਦਰਦ ਹੈ ਤੇ ਤੈਂ ਕੀ ਦਰਦ ਨਾ ਆਇਆ, ਦਰਦ ਪੀੜਾ ਜਿਹੜੀ ਹੈ ਉਸੇ ਨੂੰ ਇਹ ਪੀੜਾ ਦਰਦ ਹੈ, ਐਸਾ ਹੈ ਵਾਹਿਗੁਰੂ।
ਗੁਰ ਗੋਬਿੰਦ ਜੀ ਕੈ ਕਾਮ,
ਭਾਈ ਗੁਰਪੂਜਨੀ ਗੋਬਿੰਦ ਪਰਮਾਤਮਾ, ਗੁਰੂ ਅਤੇ ਪਰਮਾਤਮਾ ਹੀ ਜੀ ਹਿਰਦੇ ਦੇ ਕਾਮ ਕੰਮ ਆਉਣ ਵਾਲਾ ਹੈ।
ਹਲਤ ਪਲਤ ਜਾ ਕੇ ਸਦ ਸ਼ਾਮ,
ਜਿਸ ਪਰਮਾਤਮਾ ਦੀ ਹਲਤ ਪਲਤ ਲੋਕ ਪਰਲੋਕ ਸਦ ਹਮੇਸ਼ਾ ਸ਼ਾਮ, ਸ਼ਾਮ ਓਟ ਹੈ ਪਰਮਾਤਮਾ ਦੇ ਲੋਕ ਪਰਲੋਕ ਜਸ ਸ਼ਾਮ ਛਾਇਆ ਹੋਇਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਪ੍ਰਭ ਆਰਾਧਨ ਨਿਰਮਲ ਰੀਤ,
ਪਰਮਾਤਮਾ ਹੀ ਆਰਾਧਨ ਸਿਮਰਨ ਕਰਨਾ ਹੀ ਨਿਰਮਲ ਉਜਲ ਰੀਤ ਇਹੀ ਮਰਿਆਦਾ ਹੈ।
ਸਾਧ ਸੰਗ ਬਿਨਸੀ ਵਿਪਰੀਤ,
ਜਿਸਨੇ ਵੀ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕੀਤੀ ਹੈ ਉਸ ਦੀ ਵਿਪਰੀਤ ਉਲਟੀ ਬਿਰਤੀ ਵਿਪਰੀਤ ਭਾਵਨਾ ਬਿਨਸੀ ਨਾਸ ਹੋ ਗਈ ਹੈ।
ਮੀਤ ਹੀਤ ਧਨ ਨਹਿ ਪਾਰਣਾ,
ਮੀਤ ਮਿੱਤਰ ਹੀਤ ਹਿਤ ਪ੍ਰੇਮ ਕਰਨ ਵਾਲੇ ਅਤੇ ਧਨ ਦੌਲਤ ਆਦਿ ਨੇ ਕੋਈ ਪਾਰਨਾ ਆਸਰਾ ਨਹੀਂ ਦੇਣਾ ਹੈ ਤੈਨੂੰ।
ਧਨ ਧਨ ਮੇਰੇ ਨਾਰਾਇਣ,
ਮੇਰੇ ਨਾਰਾਇਣ ਪਰਮਾਤਮਾ ਇੱਕ ਤੂੰ ਹੀ ਆਸਰਾ ਦੇਣ ਵਾਲਾ, ਇਸ ਲਈ ਤੂੰ ਧਨ ਧਨਤਾ ਦੇ ਯੋਗ ਹੈ।
ਨਾਨਕ ਬੋਲੇ ਅੰਮ੍ਰਿਤ ਬਾਣੀ,
ਤੇ ਧਨ ਧਨ ਦੋ ਵਾਰੀ ਹੈ, ਤੂੰ ਧਨ ਧਨ ਬਾਣੀ ਕਰਕੇ ਧਨ ਤੇ ਸਰੀਰ ਕਰਕੇ ਵੀ ਧਨ, ਜਾਂ ਮਨ ਕਰਕੇ ਵੀ ਧਨ ਬਾਣੀ ਕਰਕੇ ਵੀ ਤੈਨੂੰ ਧਨ ਕਹਿੰਦੇ ਹਾਂ। ਹੁਣ ਬੋਲੋ ਜੀ,
ਨਾਨਕ ਬੋਲੇ ਅੰਮ੍ਰਿਤ ਬਾਣੀ,
ਬੋਲਦੇ ਹਾਂ ਅਸੀਂ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਇਹ ਅਕਾਲ ਗੋ ਬਾਣੀ ਨੂੰ ਉਚਾਰਨ ਕਰਦੇ ਹਾਂ।
ਏਕ ਬਿਨਾ ਦੂਜਾ ਨਹੀਂ ਜਾਣੀ,
ਇੱਕ ਅਦੁੱਤੀ ਬ੍ਰਹਮ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਜਾਣੀ ਜਾਣਦੇ ਹਾਂ, ਭਾਵੇਂ ਇੱਕ ਅਕਾਲ ਪੁਰਖ ਨੂੰ ਹੀ ਆਸਰਾ ਤੱਕਦਿਆਂ ਅਕਾਲ ਪੁਰਖ ਦਾ ਹੀ।
ਪੈਰੋ ਮਹੱਲਾ ਪੰਜਵਾਂ,
ਪੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ ਜੀ।
ਆਗੈ ਦਈਓ ਪਾਛੈ ਨਾਰਾਇਣ,
ਇਹ ਭਾਈ ਉਚਾਰਨ ਦਾ ਭੇਦ ਹੈ ਇੱਕ ਥੋੜਾ ਜਿਹਾ, ਤੇ ਜਿੱਥੇ ਤਾਂ ਸਿਹਾਰੀ ਸੀ ਲੱਗੀ ਹੋਈ ਉੱਥੇ ਤਾਂ ਸਾਨੂੰ ਦੱਸ ਦਿੱਤਾ ਸੀ ਵੀ ਇੱਕ ਈੜੀ ਦੀ ਵਿਹਾਰੀ, ਇੱਕ ਈੜੀ ਦੀ ਸਿਹਾਰੀ ਤੇ ਦੱਦਾ, ਯਈਏ ਦਾ ਪ੍ਰਯੋਗ ਇਉਂ ਹੈ ਤੇ ਸਿਹਾਰੀ ਦੇ ਨਾਲ ਜਈਆ ਜਿਹੜਾ ਹੈ। ਹੁਣ ਇੱਥੇ ਲੱਗਿਆ ਵਾ ਔਂਕੜ, ਇਹਦਾ ਫਾਰਮੂਲਾ ਇਹ ਹੈ ਉਚਾਰਨ ਕਰਦਾ ਵੀ ਇੱਕ ਈੜੀ ਨੂੰ ਲੱਗੀ ਹੋਵੇ ਬਿਹਾਰੀ, ਦੂਜਾ ਹੋਵੇ ਊੜਾ, ਊੜੇ ਨੂੰ ਲੱਗਿਆ ਹੋਵੇ ਔਂਕੜ, ਇਹ ਇਸ ਤਰ੍ਹਾਂ ਸ਼ੁੱਧ ਬਲ ਹੋਊਗਾ। ਤੇ ਇਸ ਕਰਕੇ ਆਗੈ ਦਈਓ ਇਸ ਤਰ੍ਹਾਂ ਬੋਲਣਾ ਇਹਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਦਈਓ ਪ੍ਰੇਕ ਪਰਮਾਤਮਾ ਹੀ ਰੱਖਿਆ ਕਰਨ ਵਾਲਾ ਹੈ, ਪਾਛੇ ਪਿੱਛੇ ਭੂਤਕਾਲ ਦੇ ਵਿੱਚ ਵੀ ਉਹ ਪਰਮਾਤਮਾ ਹੀ ਨਾਰਾਇਣ ਪਰਮਾਤਮਾ ਹੀ ਰੱਖਿਆ ਕਰਨ ਵਾਲਾ ਹੈ। ਵਾਹਿਗੁਰੂ ਪਰਮੇਸ਼ਰ
ਮਦ ਭਾਗ ਹਰ ਪ੍ਰੇਮ ਰਸਾਇਣ,
ਇਹ ਤਿੰਨਾਂ ਸਮਿਆਂ ਦੀ ਗੱਲ ਆ ਗਈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਹੀ ਰੱਖਿਆ ਕਰਨ ਵਾਲਾ ਹੈ, ਪਿੱਛੇ ਭੂਤਕਾਲ ਦੇ ਵਿੱਚ ਉਹ ਪਰਮਾਤਮਾ ਰੱਖਿਆ ਕਰਨ ਵਾਲਾ ਸੀ, ਅਤੇ ਹੁਣ ਮੱਧ ਕਾਲ ਵਿੱਚ ਜਿਹੜਾ ਸਮਾਂ ਚੱਲ ਰਿਹਾ ਭਾਗ ਹਿੱਸੇ ਵਿੱਚ, ਉਹ ਰਸਾਇਣ ਰਸਾਂ ਦਾ ਘਰ ਪ੍ਰਭੂ ਹੀ ਜਿਹੜਾ ਪ੍ਰੇਮ ਪਿਆਰ ਕਰਨ ਵਾਲਾ ਹੈ। ਅੱਗੇ ਭਾਵ ਬਿਰਧ ਅਵਸਥਾ ਵਿੱਚ ਦਿਆਲੂ ਪ੍ਰਭੂ ਰੱਖਿਅਕ ਹੈ, ਪਿੱਛੇ ਬਾਲਕ ਅਵਸਥਾ ਵਿੱਚ ਉਹੀ ਪਰਮਾਤਮਾ ਹੀ ਰੱਖਿਆ ਕਰਨ ਵਾਲਾ ਸੀ, ਵਿਚਕਾਰਲੇ ਜਿਹੜੀ ਜਵਾਨੀ ਦਾ ਸਮਾਂ ਸੀ ਉਹਦੇ ਵਿੱਚ ਵਾਹਿਗੁਰੂ ਰਸਾਂ ਦਾ ਘਰ ਪਿਆਰ ਕਰਨ ਵਾਲਾ ਰੱਖਿਅਕ ਸੀ, ਤੇ ਅੱਗੇ ਪ੍ਰਲੋਕ ਵਿੱਚ ਦਿਆਲੂ ਪ੍ਰਭੂ ਰੱਖਿਆ ਕਰਨ ਵਾਲਾ ਹੈ, ਪਿੱਛੇ ਇਸ ਲੋਕ ਦੇ ਵਿੱਚ ਉਹੀ ਪ੍ਰਭੂ ਰੱਖਿਆ ਕਰਨ ਵਾਲਾ ਹੈ। ਇਸ ਲਈ ਮੱਧ ਹਿਰਦੇ ਰੂਪੀ ਭਾਗ ਹਿੱਸੇ ਵਿੱਚ ਵੀ ਪ੍ਰਭੂ ਪ੍ਰੇਮ ਨਾਲ ਰਸਣਾ ਚਾਹੀਦਾ, ਤੇ ਭਾਵ ਤਦਾਕਰ ਹੋਣਾ ਚਾਹੀਦਾ, ਇਹਨੂੰ ਹਿਰਦੇ ਚ ਵਸਾ ਕੇ ਰੱਖੀਏ।
ਪ੍ਰਭੂ ਹਮਾਰਾ ਸ਼ਾਸਤਰ ਸੌਣ,
ਸਾਡੇ ਤਾਂ ਪ੍ਰਭੂ ਪਰਮਾਤਮਾ ਹੀ ਸੌਣ, ਸਗਨ ਸ਼ਾਸਤਰ ਹੈ ਇੱਕ ਜਿਹੜਾ ਜੋਤਿਸ਼ ਵਾਲਾ ਹੁੰਦਾ ਹੈ, ਚੰਗੇ ਮੰਦੇ ਸਗਨ ਅਪਸਗਨ ਦੱਸਣ ਵਾਲਾ ਜੋਤਿਸ਼ ਸ਼ਾਸਤਰ ਸਾਡਾ ਤਾਂ ਇਹੀ ਹੈ, ਪਰਮਾਤਮਾ ਹੀ ਹੈ। ਤੇ ਇਸ ਕਰਕੇ
ਸੁਖ ਸਹਿਜ ਆਨੰਦ ਗ੍ਰਹਿ ਪਾਉਣ,
ਸਾਡੇ ਹਿਰਦੇ ਰੂਪੀ ਗ੍ਰਹਿ ਕਰਦੇ ਅਤੇ ਪਾਉਣ ਪਾਉਣ ਸਰੀਰ ਸਰੀਰ ਦੇ ਵਿੱਚ ਸੁਖ ਸਹਿਜ ਅਚੁੱਤ ਸੁਖ ਅਤੇ ਆਨੰਦ ਪ੍ਰਾਪਤ ਹੋਇਆ। ਪਾਉਣ ਸੰਸਾਰ ਤੇ ਗ੍ਰਹਿ ਗ੍ਰਸਤ ਘਰ ਦੇ ਵਿੱਚ ਸਹਿਜੇ ਹੀ ਸੁਖ ਸਰੂਪ ਪ੍ਰਭੂ ਆਨੰਦ ਪ੍ਰਾਪਤ ਹੋਇਆ ਉਸਦਾ। ਜਦੋਂ ਸਾਧ ਸੰਗ ਰੂਪੀ ਗ੍ਰਹਿ ਦੇ ਆਸਰੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਈ ਤਾਂ ਫਿਰ ਅਚੁੱਤ ਸੁਖ ਦੀ ਪਰਮਾਤਮਾ ਜਿਹੜਾ ਆਨੰਦ ਹੈ ਉਹ ਪ੍ਰਾਪਤ ਹੋ ਗਿਆ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਰਸਨਾ ਨਾਮ ਕਰਨ ਸੁਣ ਜੀਵੇ,
ਅਸੀਂ ਰਸਨਾ ਜੀਵ ਕਰਕੇ ਪਰਮਾਤਮਾ ਦਾ ਨਾਮ ਜਪਦੇ ਹਾਂ, ਕਰਨ ਕੰਨਾਂ ਦੁਆਰਾ ਵੀ ਪ੍ਰਭੂ ਦਾ ਨਾਮ ਸੁਣ ਸਰਵਣ ਕਰਕੇ ਆਤਮਕ ਜੀਵਨ ਵਾਲੇ ਤੇ ਜੀਵੇ ਜਿਉਣਾ ਜਿਉਣਾ ਕਰਦੇ ਹਾਂ ਜਿਉਣਾ ਕਰਦੇ ਹਾਂ ਜੀ ਜਿਉਂਦੇ ਹੋਏ ਹਾਂ।
ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ,
ਸਿਮਰਨ ਯੋਗ ਪਰਮਾਤਮਾ ਨੂੰ ਸਿਮਰ ਸਿਮਰ ਯਾਦ ਕਰ ਕਰਕੇ ਅਮਰ ਮ੍ਰਿਤੂ ਤੇ ਰਹਿਤ ਜੀਵਨ ਪਦਵੀ ਦੁਆਰਾ ਤੇ ਮਨ ਥਿਰ ਇਸਤਤ ਥੀਵੇ ਹੋ ਗਿਆ ਹੈ ਸਾਡਾ।
ਜਨਮ ਜਨਮ ਕੇ ਦੁਖ ਨਿਵਾਰੇ,
ਸਾਡੇ ਜਨਮ ਜਮਨਾਤਰਾਂ ਦੇ ਦੁਖ ਕਸ਼ਟ ਪ੍ਰਭੂ ਨੇ ਨਿਵਾਰੇ ਨਿਵਿਰਤ ਕਰ ਦਿੱਤੇ ਹਨ ਜੀ।
ਅਨਹਦ ਸ਼ਬਦ ਵੱਜੇ ਦਰਬਾਰੇ,
ਸਾਧ ਸੰਗਤ ਰੂਪੀ ਦਰਬਾਰੇ ਦੁਆਰੇ ਦੇ ਵਿੱਚ ਅਨਹਦ ਹੱਦ ਤੋਂ ਰਹਿਤ ਇਕ ਰਸ ਨਾਮ ਸਿਮਰਨ ਰੂਪੀ ਸ਼ਬਦ ਰੂਪ ਬਾਜੇ ਵੱਜੇ ਹੈ। ਸਤਸੰਗਤ ਵਿੱਚ ਅਨਹਦ ਇਕ ਰਸ ਸ਼ਬਦ ਗੁਰ ਉਪਦੇਸ਼ ਦੇ ਬਾਜੇ ਵੱਜਦੇ ਹਨ ਜੀ।
ਕਰ ਕਿਰਪਾ ਪ੍ਰਭ ਲੀਏ ਮਿਲਾਏ,
ਪ੍ਰਭ ਪਰਮਾਤਮਾ ਨੇ ਆਪਣੀ ਕਿਰਪਾ ਕਰਕੇ ਉਹ ਮਨੁੱਖ ਆਪਣੇ ਸਰੂਪ ਨਾਲ ਮਿਲਾਏ ਮਿਲਾਉਣਾ ਕੀਤੇ ਹਨ ਜੀ।
ਨਾਨਕ ਪ੍ਰਭ ਸਰਨਾਗਤ ਆਏ,
ਸਦਾ ਕਸਨ ਕਰਦੇ ਨੇ ਉਹ ਮਿਲਾਏ ਨੇ ਜਿਹੜੇ ਮਨੁੱਖ ਲਗਨ ਸਗਨ ਨੂੰ ਛੱਡ ਕੇ ਲਗਨ ਸਗਨ ਦੇ ਵਹਿਮ ਭਰਮ ਨੂੰ ਛੱਡ ਕੇ ਜੋਤ ਸਾਧਦੇ ਨੂੰ ਪ੍ਰਭ ਪਰਮਾਤਮਾ ਦੇ ਸ਼ਰਨ ਵਿੱਚ ਜਿਹੜੇ ਆਏ ਹਨ ਤੇ ਉਹਨਾਂ ਨੂੰ ਆਪਣੇ ਨਾਲ ਮਿਲਾਇਆ ਹੈ ਮਹਾਰਾਜ ਨੇ।
ਕਰ ਕਿਰਪਾ ਪ੍ਰਭ ਲੀਏ ਮਿਲਾਏ,
ਪ੍ਰਭ ਪਰਮਾਤਮਾ ਨੇ ਆਪਣੀ ਕਿਰਪਾ ਮਿਹਰ ਕਰਕੇ ਉਹ ਮਨੁੱਖ ਆਪਣੇ ਸਰੂਪ ਦੇ ਨਾਲ ਤੇ ਮਿਲਾਏ ਲੀਏ ਮਿਲਾ ਲਏ ਹਨ ਮਿਲਾਉਣਾ ਕੀਤੇ ਹਨ ਜੇ।
ਨਾਨਕ ਪ੍ਰਭ ਸਰਨਾਗਤ ਆਏ,
ਪਰ ਮਿਲਾਏ ਕੌਣ ਜਿਹੜੇ ਉਹਦੀ ਸ਼ਰਨ ਵਿੱਚ ਆਏ ਹਨ ਜੇ।
ਪੈਰੋ ਮਹੱਲਾ ਪੰਜਵਾਂ,
ਪੈਰੋਂ ਰਾਜ ਦੇਣ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੇ।
ਕੋਟ ਮਨੋਰਥ ਆਵਹਿ ਹਾਥ,
ਇਹ ਭਾਈ ਪਰਮਾਤਮਾ ਦੇ ਨਾਮ ਸਿਮਰਨ ਨਾਲ ਗੁਰਮੁਖ ਜਨਾਂ ਦੇ ਕੋਟ ਕਰੋੜਾਂ ਹੀ ਮਨੋਰਥ ਮਨ ਦੇ ਫੁਰਨੇ ਹਾਥ ਹੱਥ ਵਿੱਚ ਆਵੇ ਆ ਜਾਂਦੇ ਨੇ, ਭਾਵ ਸਭ ਸੰਕਲਪ ਪੂਰੇ ਹੋ ਜਾਂਦੇ ਹਨ।
ਜਮ ਮਾਰਗ ਕੈ ਸੰਗੀ ਪਾਂਥ,
ਇਹ ਨਾਮ ਹੀ ਜਮਾਂ ਦੇ ਮਾਰਗ ਰਸਤੇ ਵਿੱਚ ਜੀਵ ਦਾ ਪਾਂਥ, ਇਹ ਸਮਝ ਲਓ ਵੀ ਮੁਸਾਫਰੀ ਦਾ ਸੰਗੀ ਹੈ, ਸਾਥੀ ਹੈ ਮੁਸਾਫਰੀ ਦਾ, ਜਾਂ ਫਿਰ ਜਮਾਂ ਦੇ ਰਸਤੇ ਵਿੱਚ ਸੰਗੀ ਹੈ, ਪਾਂਥ ਰੱਖਿਆ ਕਰਨ ਵਾਲਾ ਹੈ। ਜਮ ਮਾਰਗ ਕੈ ਸੰਗੀ ਪਾਂਥ, ਤੇ ਜਿਵੇਂ ਪਾਂਥ ਅਰਜਨ ਜਿਹੜਾ ਹੈ ਰਸਵਾਹੀ ਕ੍ਰਿਸ਼ਨ ਦੇ ਸਨ, ਇਸੇ ਪ੍ਰਕਾਰ ਜੀਵ ਰੂਪੀ ਅਰਜਨ ਦਾ ਸਾਥੀ ਸਾਖੀ ਰੂਪ ਪਰਮਾਤਮਾ ਆਪ ਹੀ ਰਥਵਾਈ ਰੱਖਿਆ ਕਰਨ ਵਾਲਾ ਹੈ। ਪਾਂਥ ਜਲਦੀ ਨਹੀਂ ਆਈ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਪ੍ਰੇਮ ਹੈ ਪਰਮਾਤਮਾ ਜਮਾਂ ਦੇ ਰਸਤੇ ਉਨ੍ਹਾਂ ਦਾ ਸੰਗੀ ਹੁੰਦਾ ਹੈ, ਜਾਂ ਜਮਾਂ ਦੇ ਰਸਤੇ ਨੂੰ ਮੇਟਣ ਵਾਲਾ ਪਰਮਾਤਮਾ ਦਾ ਨਾਮ ਤੇ ਔਸ਼ਧੀ ਰੂਪ ਹੈ, ਤੇ ਔਸ਼ਧੀ ਰੂਪ ਹੋ ਕੇ ਕਾਮ ਆਦਿਕ ਵਿਕਾਰਾਂ ਨੂੰ ਮੇਟਣ ਵਾਲਾ ਪਾਂਥ ਪਥ ਪਰਹੇਜ ਹੈ। ਪਾਂਥ ਦੇ ਕਈ ਅਰਥ ਨੇ ਇਸ ਪ੍ਰਕਾਰ।
ਗੰਗਾ ਜਲ ਗੁਰੂ ਗੋਬਿੰਦ ਨਾਮ,
ਗੁਰੂ ਪੂਜਨੀ ਗੋਬਿੰਦ ਪਰਮਾਤਮਾ ਦਾ ਨਾਮ, ਗੁਰਾਂ ਦੁਆਰਾ ਜਿਹੜਾ ਪ੍ਰਾਪਤ ਹੁੰਦਾ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਉਹ ਨਾਮ ਉਚਾਰਨ ਕਰਨਾ ਹੀ ਅਸਲ ਗੰਗਾ ਦਾ ਜਲ ਪਾਣੀ ਹੈ। ਇਹਦੇ ਨਾਲ ਗੰਗਾ ਰੂਪੀ ਬਿਰਤੀ ਨੂੰ ਜਲਦੀ ਨਿਆਈ ਸ਼ਾਂਤ ਕਰਨ ਵਾਲਾ ਹੈ। ਪੂਜਨੀਕ ਪਰਮਾਤਮਾ ਦਾ ਨਾਮ ਹੀ ਉਹ ਗੰਗਾ ਕਰੋੜਾਂ ਗੰਗਾ ਨੀ, ਜਿਹੜਾ ਇੱਕ ਸਿਮਰਨ ਕਰਨ ਵਾਲਾ ਮਹਾਂਪੁਰਸ਼ ਹੈ, ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ ਮਿਲ ਕੇ ਉਹਦੇ ਚਰਨਾਂ ਦੇ ਕਣ ਦੇ ਬਰਾਬਰ ਨਹੀਂ ਹੋ ਸਕਦੀਆਂ, ਨਾਮ ਦਾ ਮੁਕਾਬਲਾ ਤਾਂ ਕੀ ਕਰਨੀ। ਇਸ ਕਰਕੇ ਨਾਮ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਹੀ ਵੱਡਾ ਤੀਰਥ ਹੈ।
ਜੋ ਸਿਮਰੈ ਤਿਸ ਕੀ ਗਤ ਹੋਵੇ,
ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ, ਧਿਆਉਂਦਾ ਹੈ ਪਰਮਾਤਮਾ ਨੂੰ, ਉਹਦੀ ਗਤ ਕਲਿਆਣ ਹੋ ਜਾਂਦੀ ਹੈ।
ਪੀਵਤ ਬਹੁੜ ਨਾ ਜੋਨ ਪ੍ਰਮਾਮ,
ਨਾਮ ਰਸ ਨੂੰ ਪੀਣਾ ਕਰਦਾ ਤੇ ਮੁੜ ਕੇ ਜੂਨਾਂ ਦੇ ਵਿੱਚ ਭਰਮਣ ਨਹੀਂ ਹੁੰਦਾ ਉਸਦਾ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਪੂਜਾ ਜਾਪ ਤਾਪ ਇਸ਼ਨਾਨ,
ਪਰਮਾਤਮਾ ਦਾ ਨਾਮ ਹੀ ਸਾਡੀ ਪੂਜਾ, ਪਰਮਾਤਮਾ ਦਾ ਨਾਮ ਹੀ ਮੰਤਰਾਂ ਦਾ ਜਾਪ, ਪਰਮਾਤਮਾ ਦਾ ਨਾਮ ਹੀ ਸਾਡੀ ਤਪੱਸਿਆ ਹੈ। ਪਰਮਾਤਮਾ ਦਾ ਨਾਮ ਹੀ ਠਾਕਰਾਂ ਤੇ ਤੀਰਥਾਂ ਆਦਿ ਦਾ ਇਸ਼ਨਾਨ ਹੈ।
ਸਿਮਰਤ ਨਾਮ ਭਏ ਨਿਹਕਾਮ,
ਪਰਮਾਤਮਾ ਦਾ ਨਾਮ ਸਿਮਰਨ ਕਰਕੇ ਅਸੀਂ ਨਿਹਕਾਮ ਕਾਮਨਾ ਤੋਂ ਰਹਿਤ ਪਏ ਹੋ ਗਏ ਹਾਂ ਜੀ।
ਰਾਜ ਮਾਲ ਸਾਧਨ ਦਰਬਾਰ,
ਤੇ ਇਉਂ ਕਹਿੰਦੇ ਰਾਜ ਭਾਗ ਦੀ ਪ੍ਰਾਪਤੀ, ਮਾਲ ਹਾਥੀ ਘੋੜੇ ਆਦਿ ਵਿਭੂਤੀ, ਸਾਧਨ ਘਰ, ਤੇ ਸਾਧਨ ਘਰ ਦਾ ਨਾਮ ਹੁੰਦਾ ਸਾਧਨ ਘਰ, ਅਤੇ ਦਰਬਾਰ ਕਚਹਿਰੀਆਂ ਆਦਿ ਲਾਉਣੀਆਂ, ਦਰਬਾਰ ਨਾਮ ਕਚਹਿਰੀਆਂ ਦਾ ਹੈ।
ਸਿਮਰਤ ਨਾਮ ਪੂਰਨ ਆਚਾਰ,
ਬਸ ਇਹੀ ਸਾਰਾ ਕੁਛ ਹੈ, ਕਚਹਿਰੀਆਂ ਲਾਉਣੀਆਂ ਵੀ ਇਹੀ ਹੈ, ਪਰਮਾਤਮਾ ਨਾਮ ਸਿਮਰਤ ਤੇ ਅਰਾਧਨ ਦੇ ਨਾਲ ਸਾਰੇ ਆਚਾਰ ਕਰ ਤੋਂ ਪੂਰਨ ਪੂਰੇ ਹੋ ਜਾਂਦੇ ਨੇ। ਪਰਮਾਤਮਾ ਦਾ ਨਾਮ ਸਿਮਰ ਕੇ ਉਹਨਾਂ ਨੂੰ ਪੂਰਨ ਆਚਾਰ, ਸ੍ਰੇਸ਼ਟ ਆਚਾਰ ਪ੍ਰਾਪਤ ਹੋਇਆ ਹੈ।
ਨਾਨਕ ਦਾਸ ਇਹੋ ਕੀਆ ਵਿਚਾਰ,
ਸਤਿਗੁਰੂ ਜੀ ਕਥਨ ਕਰਦੇ ਹੈ, ਨਾਨਕ ਦਾਸ ਮਹਾਰਾਜ ਸਾਹਿਬ ਜੀ ਦਾਸਾ ਭਾਵ ਧਾਰਨ ਕਰਕੇ ਕਹਿੰਦੇ ਨੇ, ਅਸੀਂ ਇਹੀ ਵਿਚਾਰ ਕੀਆ ਕੀਤਾ ਹੈ।
ਬਿਨ ਹਰ ਨਾਮ ਮਿਥਿਆ ਸਭ ਸ਼ਾਰ,
ਇਹ ਵਿਚਾਰ ਸ੍ਰੇਸ਼ਟ ਹੈ ਵੀ ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਸਾਰਾ ਸੰਸਾਰ ਮਿਥਿਆ ਝੂਠਾ ਹੀ ਹੈ, ਇਸ ਦੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ, ਇਹੀ ਸਭ ਤੋਂ ਸ੍ਰੇਸ਼ਟ ਵਿਚਾਰ ਹੈ।
ਬਿਨ ਹਰ ਨਾਮ ਮਿਥਿਆ ਸਭ ਸ਼ਾਰ,
ਹਰ ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਸਭ ਸਾਰਾ ਸੰਸਾਰ ਮਿਥਿਆ ਝੂਠਾ ਅਤੇ ਸ਼ਾਰ ਸਵਾ ਰੂਪ ਹੀ ਹੈ।
ਪੈਰੋ ਮਹੱਲਾ ਪੰਜਵਾ,
ਪੈਰੋਂ ਰੱਖਦੇ ਪੰਜਵੇਂ ਪਾਤਸ਼ਾਹ ਦਾ ਇਹ ਪਾਵਨ ਬਚਨ ਉਸ ਵੇਲੇ ਹੋਇਆ ਜਦੋਂ ਸਾਸ ਜੀ ਪਿਰਥੀਏ ਨੇ ਕਿਹਾ ਸੀ ਨਾ ਵੀ ਇਹ ਔਤਰੀ ਜਾਣਗੇ ਕਰਮ ਨੂੰ, ਆਪਸ ਵਿੱਚ ਇਹ ਜਿਹੜੀਆਂ ਉਹਨਾਂ ਦੀਆਂ ਨੌਕਰਾਣੀਆਂ ਲੜ ਪਈਆਂ ਸੀ ਮਾਤਾ ਗੰਗਾ ਜੀ ਤੇ ਕਰਮੋਂ ਦੀਆਂ, ਪਿਰਥੀ ਜਾਂਦੇ ਘਰ ਵਾਲੀ ਹੈ, ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦਾ ਬਾਬਾ ਬੁੱਢਾ ਸਾਹਿਬ ਦੇ ਰਸਨਾਂ ਦੁਆਰਾ ਗੁਰੂ ਸਾਹਿਬ ਨੇ ਕਲਾ ਵਰਤਾਈ, ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋ ਗਿਆ। ਉਹ ਫਿਰ ਕਹਿੰਦੀ ਕਿੱਥੇ ਗਿਆ ਤੇਰਾ ਬਚਨ? ਉਹ ਕਹਿੰਦਾ ਕੋਈ ਨੀ, ਵਿੱਚ ਬਾਬਾ ਬੁੱਢਾ ਸਾਹਿਬ ਆ ਗਿਆ, ਗੁਰੂ ਨਾਨਕ ਦਾ ਸਿੱਖ ਹੈ, ਨਹੀਂ ਤਾਂ ਮੇਰਾ ਤਾਂ ਬਚਨ ਆਲਾ ਜਾਂਦਾ ਹੀ ਨਹੀਂ, ਵਿਅਰਥ ਨਹੀਂ ਜਾਂਦਾ। ਕਹਿੰਦੀ ਹੁਣ ਕਹਿੰਦਾ ਚਿੰਤਾ ਨਾ ਕਰ, ਜਵਾਨ ਨਹੀਂ ਹੋਣਾ ਪਾਊਗਾ, ਮੈਂ ਕਰੂੰਗਾ ਪਾ। ਅੰਮ੍ਰਿਤਸਰ ਦੀਆਂ ਬੀਬੀਆਂ ਜਦੋਂ ਵਧਾਈ ਦੇਣ ਵਾਸਤੇ ਗਈਆਂ, ਜਾਂਦੀਆਂ ਟੋਲਿਆਂ ਦੇ ਟੋਲੇ ਬੰਨ ਕੇ, ਉਸ ਵੇਲੇ ਸਾਸ ਸਿੰਘ ਪ੍ਰਿਥੀ ਚੰਦ ਨੇ ਕੀ ਕੀਤਾ, ਇੱਕ ਦਾਈ ਸੀ ਉਹ ਗੰਢ ਲਈ, ਉਹਨੂੰ ਕਹਿੰਦੇ ਵੀ ਤੈਨੂੰ ਮੂੰਹ ਮੰਗਿਆ ਨਾਮ ਦੂੰ, ਪੈਸੇ ਦਿਓ, ਮੇਰੇ ਭਰਾ ਦੇ ਘਰ ਬਡਾਲੀ ਦੇ ਵਿੱਚ ਮੇਰਾ ਭਤੀਜਾ ਜੰਮਿਆ, ਉਹਨਾਂ ਦਾ ਪੁੱਤਰ, ਉਹ ਮਾਰਨਾ। ਉਹ ਕਹਿੰਦੇ ਵੀ ਕਿਵੇਂ, ਬੱਚਾ ਮਾਰਨਾ ਤਾਂ ਬਹੁਤ ਵੱਡਾ ਪਾਪ ਹੈ। ਉਹ ਕਹਿੰਦੇ ਵੀ ਪੈਸੇ ਮੂੰਹ ਮੰਗੇ ਲੈ, ਪਰ ਪਤਾ ਨਾ ਲੱਗੇ, ਜ਼ਹਿਰ ਮੈਂ ਲਿਆ ਕੇ ਦਿੰਦਾ, ਤੂੰ ਬਿਣਤਰ ਬਣਾ ਲਿਆ। ਕਹਿੰਦੀ ਠੀਕ, ਉਹ ਸਹਿਮਤ ਹੋ ਗਈ। ਉਹਨੇ ਜ਼ਹਿਰ ਪੀਸ ਕੇ ਸੰਖਿਆ ਜਿਹੜਾ ਸੀ ਆਪਣੀ ਛਾਤੀ ਨੂੰ ਲਾ ਲਿਆ ਦੁੱਧ ਦੇ ਚਸ਼ਮਿਆਂ ਨੂੰ, ਜਾ ਕੇ ਮਾਤਾ ਜੀ ਦੇ ਕੋਲ। ਉੱਧਰ ਮਹਾਰਾਜ ਸਾਹਿਬ ਨੇ ਖੇਲ ਵਰਤਾਈ ਵੀ ਉੱਧਰ ਬਿਉਂਤਾ ਹੋਣ ਲੱਗਿਆ, ਮਹਾਰਾਜ ਨੇ ਦੁੱਧ ਪੀਣਾ ਛੱਡਤਾ ਵੀ ਮੈਂ ਅਜੇ 40 ਦਿਨਾਂ ਦਾ ਹੋਇਆ, ਸਰੀਰ ਮੇਰਾ ਅੰਤਰਜਾਮੀ ਆ ਗੁਰੂ ਤਾਂ, ਵੀ ਦੁਸ਼ਮਣ ਹੋਣੇ ਮੈਨੂੰ ਮਾਰਨ ਵਾਸਤੇ ਸੋਚਣ ਲੱਗ ਗਿਆ। ਤੇ ਉਹ ਚੁੱਪ ਰਹਿਣ, ਮਾਤਾ ਦਾ ਦਿਲ ਫੜਿਆ ਗਿਆ। ਤੇ ਜਦੋਂ ਅੰਮ੍ਰਿਤਸਰ ਦੀਆਂ ਬੀਬੀਆਂ ਆਈਆਂ, ਵਿੱਚ ਉਹ ਬੈਠੀ ਹੈ, ਕਹਿੰਦੀ ਮਾਤਾ ਜੀ ਤੁਸੀਂ ਅਰਦਾਸ ਕਿਉਂ, ਤੁਹਾਡੇ ਘਰ ਪੁੱਤਰ ਜੰਮਿਆ। ਕਹਿੰਦੀ ਭਾਈ ਕੀ ਕਰਾਂ, ਮੇਰਾ ਤਾਂ ਬੱਚਾ ਦੁੱਧ ਨਹੀਂ ਚੁੰਘਦਾ। ਉਹ ਬੋਲ ਪਈ, ਕਹਿੰਦੀ ਮਾਤਾ ਮੈਂ ਭਾਗ ਵਾਲਿਆਂ ਦੇ ਘਰ ਜਾਂਦੀ ਹਾਂ, ਮੇਰੇ ਵਿੱਚ ਇਹ ਸ਼ਕਤੀ ਹੈ, ਜਿਹੜਾ ਬੱਚਾ ਇੱਕ ਵਾਰੀ ਮੇਰੀ ਛਾਤੀ ਨੂੰ ਮੂੰਹ ਵੀ ਲਾ ਲਵੇ ਨਾ, ਕਹਿੰਦੀ ਉਹਨੂੰ ਤਾਂ ਬਿਮਾਰੀ ਵੀ ਨਹੀਂ ਲੱਗਦੀ ਕੋਈ, ਦੁੱਧ ਪੀਊਗਾ, ਲਿਆ ਮੈਨੂੰ ਫੜਾ। ਉਹ ਜਦੋਂ ਫੜਾਉਣ ਲੱਗੀ ਮਾਤਾ ਗੰਗਾ, ਮਹਾਰਾਜ ਨੇ ਰੋਸ ਜ਼ਾਹਰ ਕੀਤਾ, ਕਿਉਂਕਿ ਸੰਸਾਰ ਦੀ ਮਰਿਆਦਾ ਰੱਖਣੀ ਸੀ। ਤੇ ਮਾਤਾ ਨੇ ਜਵਾਬ, ਮਾਤਾ ਨੂੰ ਜਣਾਇਆ ਵੀ ਦੁਸ਼ਮਣ ਦੇ ਹੱਥਾਂ ਚ ਦੇ ਰਹੀ ਆ, ਮੈਨੂੰ ਪਛਤਾਏਗੀ। ਉਹਨੇ ਸਾਸ ਜੀ ਪੱਲਾ ਕਰਕੇ ਉੱਪਰ ਦੀ, ਤੇ ਜਦੋਂ ਉਹਨੇ ਪਰਦਾ ਚੱਕ ਕੇ ਆਪਣਾ ਅਸਤਨ ਸੀ ਜਿਹੜਾ ਮੂੰਹ ਦੇ ਵਿੱਚ ਦੇਣਾ ਚਾਹਿਆ, ਮਹਾਰਾਜ ਨੇ ਮੂੰਹ ਦੂਏ ਪਾਸੇ ਨੂੰ ਕਰ ਲਿਆ, ਫਿਰ ਦੂਜੇ ਪਾਸੇ ਨੂੰ ਕਰ ਲਿਆ। ਇਹ ਜੰਗ ਹੁੰਦਾ ਰਿਹਾ। ਉਹਨੇ ਇੱਕ ਹੱਥ ਤਾਂ ਗੀਚੀ ਦੇ ਹੇਠਾਂ ਰੱਖ ਲਿਆ, 40 ਦਿਨ ਦਾ ਕਿੰਨਾ ਕੁ ਹੁੰਦਾ, 2 ਮਹੀਨੇ ਤੇ ਛੋਟੇ ਨੇ ਜੇ। ਦੂਸਰਾ ਸਾਸ ਜੀ ਆਪਣਾ ਦੁੱਧ ਦਾ ਚਸ਼ਮਾ ਹੱਥ ਫੜ ਕੇ ਮੂੰਹ ਚ ਤੁੰਨਣ ਲੱਗੀ, ਮਹਾਰਾਜ ਨੇ ਜਿਹੜਾ ਪਿੱਛੇ ਨੂੰ ਹੱਥ ਲਮਕਦਾ ਸੀ ਉਹਨੂੰ ਗੁੱਤ ਨੂੰ ਐਂ ਬਲ ਪਾ ਲਿਆ, ਇਸ ਤਰ੍ਹਾਂ ਗਾਲ ਪਾ ਕੇ ਉਧਰੋਂ ਦਾ ਗੁੱਤ ਕਾਬੂ ਕਰ ਲਈ, ਉਧਰ ਆਪਣਾ ਹੱਥ ਚਾਕ ਕੇ ਉਹਦੀ ਛਾਤੀ ਨੂੰ ਪਾ ਕੇ ਇੰਨੀ ਜ਼ੋਰ ਦੀ ਘੁੱਟਿਆ ਨਾ ਪ੍ਰਾਣ ਹੀ ਕੱਢ ਦਿੱਤੇ ਉਹਦੇ, ਦੜਾਬ ਦੇ ਕੇ ਧਰਤੀ ਦੇ ਡਿੱਗੀ, ਜਿਵੇਂ ਭਗਵਾਨ ਕ੍ਰਿਸ਼ਨ ਨੇ ਪੂਤਨਾ ਮਾਰੀ ਸੀ, ਐਂ ਮਾਰ ਦਿੱਤੀ, ਛਾਤੀ ਦੇ ਉੱਤੇ ਪਏ, ਹਬੜਾ ਦਬੜੀ ਪੈ ਗਈ, ਕੀ ਹੋਇਆ ਕੀ ਹੋਇਆ। ਤੇ ਉਹ ਚੱਕਣ ਤੇ ਛੱਡਣ ਨਾਲ ਮਹਾਰਾਜ ਨੇ ਵੀਰ ਰਸ ਚਾ ਗਏ। ਫਿਰ ਗੁਰੂ ਅਰਜਨ ਦੇਵ ਜੀ ਆਏ, ਕਹਿੰਦੇ ਪਿਤਾ ਜੀ ਆ ਗਏ, ਫਿਰ ਉਹਨਾਂ ਦੀ ਸ਼ਰਮ ਕਰਕੇ ਛੱਡ ਦਿੱਤੇ, ਦੇਖਿਆ ਠੀਕ ਠਾਕ। ਕਹਿੰਦੇ ਮਹਾਰਾਜ ਹੋਇਆ ਕੀ ਹੈ?
ਉਹਦੀ ਰੂਹ ਨਿਕਲੀ, ਉਹਨੇ ਦੱਸਿਆ ਵੀ ਮੈਨੂੰ ਤਾਂ ਪ੍ਰਿਥੀ ਚੰਦ ਨੇ ਭੇਜਿਆ ਸੀ, ਮੈਂ ਫਲਾਨੀ ਹਾਂ, ਫਲਾਨੇ ਥਾਂ ਤੋਂ ਆਈ, ਲੰਮੇ ਪ੍ਰਸੰਗ ਨੇ ਇਹ। ਉਦੋਂ ਬਾਅਦ ਫਿਰ ਸਪੇਰਾ ਭੇਜਿਆ ਪੈਸੇ ਦੇ, ਕੋਬਰਾ ਸੱਪ ਲਿਆ ਕੇ ਰਿਹਾ, ਮਹਾਰਾਜ ਨੇ ਫੜ ਕੇ ਸਿਰੀ ਤੋਂ ਘਸਾ ਕੇ ਮਾਰਤਾ, ਦੋ ਦੁਸ਼ਮਣ ਮਾਰੇ। ਤੀਸਰਾ ਸਾਧ ਸਿੰਘ ਜੀ, ਫਿਰ ਉਹ ਗਿਆਨੀ ਗਿਆਨ ਸਿੰਘ ਨੇ ਲਿਖਿਆ, ਭਾਈ ਸੰਤੋਖ ਸਿੰਘ ਨੇ ਨਹੀਂ ਲਿਖਿਆ, ਵੀ ਇੱਕ ਬੱਚੇ ਖਾਣ ਵਾਲੀ ਦੈਣ ਭੇਜੀ ਗਈ ਜਿਹੜੀ ਲੰਬੜਦਾਰਾਂ ਦੇ ਮੁੰਡੇ ਦਾ ਕਾਲਜਾ ਖਾ ਗਈ ਸੀ, ਉਹ ਫਿਰ ਮਹਾਰਾਜ ਨੇ ਕਹੀ ਜੀ ਕਲਾ ਵਰਤਾਈ, ਉਹ ਰਸਤੇ 'ਚ ਮਰੀ। ਅਤੇ ਚਾਰ ਜੰਗ ਮਹਾਰਾਜ ਨੇ ਬਚਪਨ 'ਚ ਕੀਤੇ, ਚਾਰ ਵੱਡਿਆਂ ਹੋਇਆਂ ਕੀਤੇ, ਹੁਣ ਚੌਥੇ ਜੰਗ ਦੀ ਗੱਲ ਹੈ ਇੱਥੇ, ਉਹ ਕੀ ਆ? ਫਿਰ ਕਹਿੰਦੇ ਵੀ ਸਾਰਾ ਕੌਮੇ ਫੇਲ ਹੋ ਜਾਂਦਾ, ਫਿਰ ਬ੍ਰਾਹਮਣ ਨੂੰ 500 ਰੁਪਈਆ ਕਹਿੰਦੇ ਤੈਨੂੰ ਦਿਆਂਗੇ, ਜਦੋਂ ਮਰ ਗਿਆ 500 ਚਾਹੇ ਬਾਅਦ 'ਚ ਲੈ ਲਈ, ਪਰ ਪੜਦਾ ਰੱਖੀ। ਉਹਨੂੰ ਸੰਖਿਆ ਦੇ ਦਿੱਤਾ, ਉਹਨੇ ਆਪਣੀ ਪੱਗ ਦੇ ਵਿੱਚ ਇੱਥੇ ਪੂੜੀ ਟੰਗ ਲਈ, ਗੁਰੂ ਹਰਗੋਬਿੰਦ ਸਾਹਿਬ ਦਾ ਖੜਾਵਾ ਸੀ, ਨੌਕਰੀ ਲੈਂਦਾ ਸੀ ਮਹਾਰਾਜ ਤੋਂ, ਲੈ ਕੇ ਉੱਪਰ ਚੜ ਗਿਆ ਚੁਬਾਰੇ ਦੇ। ਉਦੋਂ ਮਹਾਰਾਜ ਸਾਹਿਬ ਜੀ ਵੱਡੇ ਥੋੜੇ ਜਿਹੇ ਹੋ ਗਏ ਸੀ, ਤੇ ਜਿਸ ਵੇਲੇ ਦਹੀਂ ਲੱਗਿਆ ਖਵਾਉਣ, ਮਹਾਰਾਜ ਨੇ ਮੂੰਹ ਦੇ ਬਸਣ ਕਰ ਲਿਆ, ਉਹ ਜ਼ਬਰਦਸਤੀ ਘੂਰਨ ਲੱਗਿਆ, ਡਰਾਉਣ ਲੱਗਿਆ, ਕਹਿੰਦਾ ਤੂੰ ਕਿਉਂ ਨੀ ਦਹੀਂ ਖਾਂਦਾ ਮੇਰੇ ਕੋਲੋਂ? ਤੇ ਜਦੋਂ ਜ਼ਬਰਦਸਤੀ ਔਰ ਬਾਟਾ ਇੱਕ ਹੱਥ 'ਚ ਫੜ ਕੇ ਇਹਦੇ ਮੂੰਹ ਤੋਂ ਤੁੰਨਣ ਲੱਗਾ, ਮਹਾਰਾਜ ਨੇ ਉੱਚੇ ਦੇਖ ਕੇ ਚੀਕ ਮਾਰ ਕੇ ਜਣਾ ਦਿੱਤਾ ਮਾਤਾ ਨੂੰ, ਵੀ ਸਾਰੀਆਂ ਮੈਂ ਹੀ ਸ਼ਕਤੀਆਂ ਦਿਖਾਉਣਾ, ਤੁਸੀਂ ਵੀ ਕੁਛ ਕਰੋ। ਮਾਤਾ ਗੰਗਾ ਦਾ ਕਾਲਜਾ ਫੜੇ ਕਿਸੇ ਨੇ ਨਹੀਂ ਸੁਣੀ ਹੋਰ। ਕਹਿੰਦੀ ਮਹਾਰਾਜ ਜੱਦਾ ਜਨਮ ਲਿਆ, ਇਹ ਹਰਗੋਬਿੰਦ ਤਾਂ ਕਦੇ ਰੋਇਆ ਹੀ ਨਹੀਂ ਸੀ, ਦੇਖੋ ਕੀ ਆ। ਭੱਜ ਕੇ ਦੌੜ ਕੇ ਦੇਖਿਆ ਤਾਂ ਦਾਸ ਲਿਆ, ਕਹਿੰਦੇ ਚੱਲ ਵੀ ਗੁਰੂ ਸਾਹਿਬ ਬੁਲਾਉਂਦੇ ਆ। ਦਹੀਂ ਦਾ ਬਾਟਾ ਕਿਤੇ ਡੁੱਲਿਆ ਨਹੀਂ ਸੀ, ਉਕਣੇ ਹੇਠਾਂ ਡਿੱਗਿਆ ਸੀ, ਚੱਕਿਆ ਮਹਾਰਾਜ ਦੇ, ਮਹਾਰਾਜ ਬੁੱਲਾਂ ਨੂੰ ਲੱਗਿਆ ਸੀ, ਉਹ ਸਾਫ਼ ਕੀਤੇ। ਮਹਾਰਾਜ ਨੇ ਆਪਣੀ ਗੋਦੀ 'ਚ ਬਿਠਾਇਆ ਗੁਰੂ ਅਰਜਨ ਦੇਵ ਜੀ ਨੇ, ਕਹਿੰਦੇ ਲਿਆਓ ਮੈਂ ਖਵਾਉਂਦਾ ਦਹੀਂ। ਕਿਉਂ ਨਹੀਂ ਖਾਂਦਾ ਦਹੀਂ? ਬ੍ਰਾਹਮਣ ਨੇ ਕਿਹਾ ਚੰਗਾ ਹੋਇਆ, ਨਾਲੇ ਮੇਰੇ ਜੁੰਮੇ ਨਹੀਂ ਲੱਗੂਗਾ, ਵੀ ਇਹਨਾਂ ਨੇ ਖਿਲਾਇਆ। ਜਦੋਂ ਮਹਾਰਾਜ ਖਾਣ ਲੱਗੇ, ਮਹਾਰਾਜ ਸਾਹਿਬ ਨੇ ਉਂਗਲੀ 'ਚ ਆਇਆ ਇਸ਼ਾਰਾ ਕਰਤਾ ਪਿਤਾ ਨੂੰ ਵੀ ਨਹੀਂ, ਬੋਲਦੇ ਨਹੀਂ ਸੀ, ਕਹਿੰਦੇ ਨਹੀਂ ਮੈਂ ਨਹੀਂ ਖਾਣਾ ਹੈ। ਮਹਾਰਾਜ ਸਮਝ ਕੇ ਕਹਿੰਦੇ ਚੰਗਾ। ਤੇ ਕਹਿੰਦੇ ਬ੍ਰਾਹਮਣ ਕੀ ਗੱਲ ਹੈ, ਕੋਈ ਦੋਸ਼ ਤਾਂ ਨਹੀਂ ਇਹਦੇ ਵਿੱਚ? ਕਹਿੰਦਾ ਨਾ ਮਹਾਰਾਜ, ਦੋਸ਼ ਕੀ ਹੋਣਾ? ਹੇਠਾਂ ਪਿਸਤਾ ਇੱਕ ਜਾਤੀ ਆ ਕੁੱਤਿਆਂ ਦੀ, ਸਾਸ ਜੇ ਮਧਰੇ ਕਰਦੇ ਹੁੰਦੇ ਨੇ, ਤੇ ਰੰਗ ਹੁੰਦਾ ਪਿਸਤੇ ਵਰਗਾ, ਕਈਆਂ ਦਾ ਰੰਗ ਹੋ ਜਾਵੇ ਹੋਰ ਵੀ ਹੁੰਦਾ, ਪਰ ਮਧਰੇ ਕਰਦਾ ਹੁੰਦਾ। ਉਹ ਪਿਸਤਾ ਕੁੱਤਾ ਇੰਨਾ ਸਿਆਣੇ ਸੀ, ਜਦੋਂ ਮਹਾਰਾਜ ਜਾਂਦੇ ਪੂਛ ਮਾਰਦਾ ਮੂਹਰੇ ਮੂਹਰੇ ਜਾਂਦਾ, ਬੈਠਾ ਰਹਿੰਦਾ, ਹਰ ਬਹੁਤ ਆਗਿਆਕਾਰ ਸੀ, ਬਾਹਲਾ ਹੀ ਸਿਆਣਾ ਸੀ। ਮਹਾਰਾਜ ਸਾਹਿਬ ਨੇ ਦਹੀਂ ਰੱਖ ਕੇ ਕਹਿੰਦੇ ਪਿਸਤਿਆ ਆ ਸ਼ਕਲ ਹੈ। ਉਹਨੇ ਸੁੰਘਿਆ, ਸੁੰਘ ਕੇ ਸਿਰ ਮਾਰਤਾ ਵੀ ਮਹਾਰਾਜ ਮੇਰੇ ਖਾਣ ਜੋਗਾ ਹੈ ਨਹੀਂ, ਮੈਂ ਤਾਂ ਮਰ ਜਾਊਂਗਾ, ਬੇਗਤ ਹੋ ਜੂ। ਮਹਾਰਾਜ ਕਹਿੰਦੇ ਪਿਸਤਿਆ ਸ਼ਕਲ ਹੈ, ਤੇਰੀ ਗਤੀ ਹੋ ਜੂਗੀ। ਉਹਨੇ ਦਹੀਂ ਖਾਧਾ ਤੇ ਸਕੂਲ ਉੱਠਿਆ, ਤੜਫ ਤੜਫ ਕੇ ਕੁੱਤਾ ਮਰ ਗਿਆ। ਮਹਾਰਾਜ ਕਹਿੰਦੇ ਉਹ ਬ੍ਰਾਹਮਣਾ, ਕਹਿੰਦੇ ਤੂੰ ਇਹਦੇ ਵਿੱਚ ਕੁਝ ਜ਼ਹਿਰ ਪਾਈ ਸੀ, ਇਹ ਮੇਰਾ ਕੁੱਤਾ ਬੜਾ ਪਿਆਰਾ ਸੀ, ਕਹਿੰਦੇ ਤੂੰ ਕੁੱਤੇ ਤੋਂ ਵੀ ਭੈੜਾ ਗੁਰੂ ਘਰ ਦੇ ਵਿੱਚ ਰਹਿ ਕੇ ਬੇਈਮਾਨਾ ਕਰਦਾ, ਜਿਵੇਂ ਮੇਰਾ ਕੁੱਤਾ ਤੜਫ ਤੜਫ ਕੇ ਮਰਿਆ, ਐਂ ਤੜਫ ਕੇ ਤੂੰ ਮਰਿਆਗਾ। ਉਸੇ ਵੇਲੇ ਸਾਸ ਸਿੰਘ ਸੂਲ ਉੱਠ ਖੜਿਆ, ਪੱਗ ਕਿਤੇ ਲੈ ਗਈ, ਜੁੱਤੀ ਕਿਤੇ ਪਈ ਹੈ, ਤੜਫਦੇ ਪ੍ਰਾਣ ਹੀ ਨਿਕਲ ਗਏ। ਜਦੋਂ ਉਹਦੇ ਪ੍ਰਾਣ ਨਿਕਲ ਗਏ, ਉਸ ਵੇਲੇ ਸਾਧ ਸਿੰਘ ਜੀ ਫਿਰ ਸਾਰੇ ਹਫੜਾ ਦਫੜੀ ਪੈ ਗਈ, ਕੀ ਹੋਇਆ ਕੀ ਹੋਇਆ। ਤੇ ਮਹਾਰਾਜ ਸਾਹਿਬ ਜੀ ਉਹ ਸਾਰਾ ਨਕਸ਼ਾ ਇਸ ਸ਼ਬਦ ਵਿੱਚ ਦਿੰਦੇ ਨੇ, ਸੁਣੋ ਜੀ।
ਪੈਰੋਂ ਮਹੱਲਾ ਪੰਜਵਾਂ
ਪੰਜਵੇਂ ਪਾਤਸ਼ਾਹ ਕਹਿੰਦੇ ਹਨ ਜੀ।
ਲੇਪ ਨਾ ਲਾਗੋ ਤਿਲਕਾ ਮੂਲ।
ਹੇ ਭਾਈ, ਸਾਡੇ ਬਾਲ ਹਰਗੋਬਿੰਦ ਨੂੰ ਤਿਲ ਮਾਤਰ ਵੀ ਉਹ ਕਈ ਜ਼ਹਿਰ ਦੇਣ ਦਾ ਲੇਪ ਨਾ ਲਾਗੋ ਲੱਗਿਆ ਨੀ, ਆਸਰੇ ਨੀ ਹੋਇਆ ਹੈ, ਹਾਲਾਂਕਿ ਬੁੱਲਾਂ ਨੂੰ ਭਾਵੇਂ ਲਾ ਦਿੱਤੀ ਸੀ।
ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ।
ਭੈੜਾ ਬ੍ਰਾਹਮਣ ਸੂਲ ਹੋ ਕੇ, ਪੀੜ ਹੋ ਕੇ ਇਹ ਮੂਆ ਮਰ ਗਿਆ। ਤੇ ਇੰਨਾ ਸਾਸ ਜੀ, ਤੇ ਇਤਨਾ ਚਿਰ ਵਿੱਚ ਜਿਹੜਾ ਸਾਸ ਜੀ ਬ੍ਰਾਹਮਣ ਉਹ ਸੰਗਤ ਦੇ ਵਿੱਚ ਰਿਹਾ ਸੀ, ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਇੰਨਾ ਚਿਰ ਸੰਗਤ ਵਿੱਚ ਰਿਹਾ, ਇਹਨੂੰ ਕਦੇ ਅਗਲੇ ਨਾ ਆਈ? ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਕਹਿੰਦੇ ਲੇਪ ਨਾ ਲਾਗੋ ਤਿਲਕਾ ਮੂਲ, ਇਹਨੂੰ ਮੂਲ ਕਦਾਚਿਤ ਵੀ ਤਿਲ ਮਾਤਰ ਵੀ ਗੁਰਮੁਖਤਾਈ ਦਾ ਲੇਪ ਨਾ ਲੱਗਿਆ, ਆਸਰੇ ਨਾ ਹੋਇਆ, ਇਹ ਦੁਸ਼ਟ ਬ੍ਰਾਹਮਣ ਹੁਣ ਸੂਲ ਰੋਗ ਦੇ ਨਾਲ ਮਰ ਗਿਆ। ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ।
ਹਰ ਜਨ ਰਾਖੇ ਪਾਰ ਬ੍ਰਹਮ ਆਪ।
ਪ੍ਰਭੂ ਦੇ ਭਗਤ ਜਨ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਰਾਖੇ ਹੋ ਕੇ ਰੱਖਿਆ ਕੀਤੀ ਹੈ।
ਪਾਪੀ ਮੂਆ ਗੁਰ ਪ੍ਰਤਾਪ।
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤਾਪ ਕਰਕੇ ਪਾਪੀ ਬ੍ਰਾਹਮਣ ਸੂਲ ਦੇ ਰੋਗ ਨਾਲ, ਪੇਟ ਦੀ ਬਿਮਾਰੀ ਭਿਆਨਕ ਦੇ ਨਾਲ, ਇਹ ਦਰਦ ਦੀ ਚੋਭਾ ਨੂੰ ਨਾ ਚੱਲਦਾ ਮੂਆ ਮਰ ਗਿਆ ਹੈ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ ਜੀ
ਆਪਣਾ ਖਸਮ ਜਨ ਆਪ ਧਿਆਇਆ
ਖਸਮ ਮਾਲਕ ਪ੍ਰਭੂ ਨੂੰ ਆਪਣਾ ਆਸਰਾ ਜਾਣ ਕੇ ਗੁਰਮੁਖ ਜਾਨਾਂ ਨੇ ਆਪਣੇ ਹਿਰਦੇ ਵਿਚ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ ਜੀ
ਇਆਣਾ ਪਾਪੀ ਉਹ ਆਪ ਪਚਾਇਆ
ਇਆਣਾ ਮੂਰਖ ਅਗਿਆਨੀ ਤੇ ਪਾਪੀ ਪਾਪ ਕਰਨ ਵਾਲਾ ਬ੍ਰਾਹਮਣ ਇਆਣਾ ਨਿਆਣਿਆਂ ਨੂੰ ਮਾਰਨ ਵਾਲਾ ਪਾਪੀ ਬ੍ਰਾਹਮਣ ਹੈ ਤੇ ਇਸ ਕਰਕੇ ਕਰਤਾ ਪੁਰਖ ਨੇ ਆਪ ਹੀ ਮਾਰ ਕੇ ਪਚਾਇਆ ਨਾਸ ਕਰ ਦਿੱਤਾ ਹੈ
ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ
ਪ੍ਰਭ ਪਰਮਾਤਮਾ ਮਾਤਾ ਪਿਤਾ ਮਾਂ ਬਾਪ ਦੀ ਨਿਆਈ ਆਪਣੇ ਦਾਸ ਸੇਵਕਾਂ ਦਾ ਰਖਵਾਲਾ ਰੱਖਿਆ ਕਰਨ ਵਾਲਾ ਹੈ ਜੀ
ਨਿੰਦਕ ਕਾ ਮਾਥਾ ਈਹਾ ਊਹਾ ਕਾਲਾ
ਨਿੰਦਕ ਦਾ ਮਾਥਾ ਇਹਨੂੰ ਥੋੜਾ ਜਾ ਕੱਸ ਕੇ ਬੋਲਣਾ ਜਿਆਦੇ ਵੀ ਨਹੀਂ ਤੇ ਨਿੰਦਕ ਦਾ ਮਾਥਾ ਇੱਥੇ ਐਸ ਲੋਕ ਵਿੱਚ ਤੇ ਪਰਲੋਕ ਵਿੱਚ ਮਹਾਰਾਜ ਕਹਿੰਦੇ ਨਿੰਦਿਆ ਕਰਨ ਵਾਲਾ ਸੀ ਇਸ ਕਰਕੇ ਇੱਥੇ ਵੀ ਕਾਲਾ ਹੋ ਗਿਆ ਤੇ ਅੱਗੇ ਪਰਲੋਕ ਜੀ ਕਲੰਕਿਤ ਹੋ ਗਿਆ ਇਹ ਦੋਹਾਂ ਲੋਕਾਂ ਦੇ ਵਿੱਚ ਇਸ ਪ੍ਰਕਾਰ ਦੀ ਹਾਲਤ ਹੋ ਗਈ
ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਅਰਦਾਸ ਬੇਨਤੀ ਦਾਸਾਂ ਦੀ ਪਰਮਾਤਮਾ ਗੁਰੂ ਨਾਨਕ ਸਾਹਿਬ ਨੇ ਸੁਣ ਲਈ
ਮਲੇਸ਼ ਪਾਪੀ ਪਚਿਆ ਭਇਆ ਨਿਰਾਸ
ਮਲੇਸ਼ ਮਲਇੱਛੀ ਸੇ ਮਲੇਛਾ ਕਹਿੰਦੇ ਮਿਲ ਦੀ ਇੱਛਾ ਰੱਖਣ ਵਾਲਾ ਮਲੇਸ਼ ਹੁੰਦਾ ਪਾਪੀ ਬ੍ਰਾਹਮਣ ਮਯੂਸ ਹੋਇਆ ਭਾਵ ਕੀ ਮਯੂਸ ਹੋ ਕੇ ਮਰ ਗਿਆ ਭਾਵ ਕੀ ਉਸ ਦੀ ਬਾਲ ਸ੍ਰੀ ਹਰਗੋਬਿੰਦ ਨੂੰ ਜ਼ਹਿਰ ਦੇਣ ਵਾਲੀ ਇੱਛਾ ਪੂਰੀ ਨਾ ਹੋਈ ਇਉਂ ਨਿਰਾਸ਼ ਹੋ ਕੇ ਮਰ ਗਿਆ ਹੈ ਜਦੋਂ ਸਾਧ ਸਿੰਘ ਜੀ ਇਹ ਮਰ ਗਿਆ ਨਾ ਉਸ ਵੇਲੇ ਫਿਰ ਮਾਤਾ ਗੰਗਾ ਜੀ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇੱਕ ਬੇਨਤੀ ਹੈ ਮੇਰੀ ਮਹਾਰਾਜ ਕਹਿੰਦੇ ਕਹੋ ਗੰਗਾ ਕੀ ਕਹਿਣਾ ਚਾਹੁੰਦੀ ਹੈ ਆਖੇ ਮਹਾਰਾਜ ਵੀ ਇਹ ਜਿਹੜਾ ਬ੍ਰਾਹਮਣ ਮਰ ਗਿਆ ਨਾ ਲੋਕ ਨਿੰਦਿਆ ਕਰਨਗੇ ਪ੍ਰਿਥੀ ਚੰਦ ਤਾਂ ਪਹਿਲਾਂ ਹੀ ਡਿੱਗਣ ਦਿੰਦਾ ਕਹਿਣਗੇ ਬ੍ਰਹਮ ਹੱਤਿਆ ਲੱਗ ਗਈ ਉਹਨਾਂ ਨੇ ਆਖੇ ਬ੍ਰਾਹਮਣ ਮਾਰ ਦਿੱਤਾ ਕਿਸੇ ਨੇ ਨਹੀਂ ਸਮਝਣਾ ਇਸ ਕਰਕੇ ਮਹਾਰਾਜ ਵੀ ਇਹ ਚੰਗਾ ਨਹੀਂ ਹੋਇਆ ਕਹਿੰਦੇ ਕੀ ਚਾਹੁੰਦੀ ਹੈ ਕਹਿੰਦੇ ਮਹਾਰਾਜ ਨੂੰ ਜਿਉਂਦਾ ਕਰ ਦਿਓ ਕਹਿੰਦੇ ਗੰਗਾ ਤੇਰੇ ਪੁੱਤਰ ਨੂੰ ਮਾਰਨ ਆਇਆ ਤੇਰੇ ਪੁੱਤਰ ਦਾ ਦੁਸ਼ਮਣ ਹੈ ਕਹਿੰਦੀ ਨਾ ਮਹਾਰਾਜ ਬਾਈ ਇਹਨੂੰ ਊਂ ਧਰਕਾਰ ਦਿਓ ਪਰ ਇਹਨੂੰ ਜਿਉਂਦਾ ਕਰ ਦਿਓ ਮਹਾਰਾਜ ਨੇ ਜਲ ਲਿਆ ਸਤਨਾਮ ਕਹਿ ਕੇ ਉਹਨੂੰ ਜਿਉਂਦਾ ਕਰ ਦਿੱਤਾ ਨਾਲੇ ਕਹਿੰਦੇ ਇਹਨੂੰ ਪੁੱਛੋ ਜਿਉਂਦਾ ਕਰਕੇ ਵੀ ਤੈਨੂੰ ਕਿਹਨੇ ਭੇਜਿਆ ਪਾਪ ਦਾ ਭਾਂਡਾ ਫੁੱਟੇ ਉਹ ਫਿਰ ਜਦੋਂ ਉੱਠਿਆ ਸਾਸ ਜੀ ਪੱਗ ਪੁੱਗ ਸੰਭਾਲੀ ਦੋਵੇਂ ਹੱਥ ਵਾਰੀ ਰੋਵੇ ਤਾਹਾਂ ਮਾਰ ਮਾਰ ਕੇ ਕਹਿੰਦੇ ਸੱਚ ਦੱਸ ਵੀ ਤੈਨੂੰ ਭੇਜਿਆ ਕੀ ਨੇ ਕਹਿੰਦੇ ਮਹਾਰਾਜ ਤੁਹਾਡੇ ਭਰਾ ਨੇ 500 ਰੁਪਈਆ ਮੈਂ ਲਾਲਚ ਦੇ ਵਿੱਚ ਆ ਗਿਆ ਉਹ ਕਹਿੰਦਾ 500 ਬਾਅਦ ਚ ਦੇਊਂਗਾ 500 ਮੈਨੂੰ ਦਿੱਤਾ ਹੈ ਮਹਾਰਾਜ ਕਹਿੰਦੇ ਮੇਰੇ ਪੁੱਤਰ ਦਾ 1000 ਰੁਪਈਆ ਮੁੱਲ ਪਾਇਆ ਤੈਂ ਦੁਸ਼ਟਾ ਤੂੰ ਮੇਰੇ ਕੋਲੋਂ ਲੈ ਲੈਂਦਾ ਪੈਸੇ ਜਿਹਨੇ ਪਿਰਥੀ ਚੰਦ ਬੁਲਾਇਆ ਉਹਦੇ ਮੂੰਹ ਤੇ ਗਵਾਹੀ ਦਵਾਈ ਉਹ ਕਹਿੰਦਾ ਤੁਸੀਂ ਆਪ ਹੀ ਆਪਣਾ ਤੁਹਾਡਾ ਸੇਵਕ ਸੀ ਅਖੇ ਮੈਨੂੰ ਊਜ ਲਾਉਂਦੇ ਹੋ ਤੁਹਾਡਾ ਹੀ ਸੀ ਬੰਦਾ ਇਹ ਸੰਗਤਾਂ ਸਾਰੀਆਂ ਇਹ ਫਿਰ ਸੰਗਤ ਦੇ ਵਿੱਚ ਇਹ ਪਾਪ ਜ਼ਾਹਰ ਹੋਣ ਕਰਕੇ ਪਿਰਥੀ ਚੰਦ ਉਦੋਂ ਫਿਰ ਅੰਮ੍ਰਿਤਸਰ ਤੋਂ ਚਲੇ ਗਏ ਫੇਰ ਪਿੰਡ ਚਲਿਆ ਗਿਆ ਫਿਰ ਰਿਹਾ ਨਹੀਂ ਸੀ ਉੱਤੇ ਇਹ ਅਖੀਰ ਦੀ ਇਹਦੀ ਐਸੀ ਸਥਿਤੀ ਸੀ ਇਹ ਇਸ ਪ੍ਰਕਾਰ ਭਾਣਾ ਵਰਤਿਆ ਉਹਦੇ ਪ੍ਰਥਾ ਇਹ ਸ਼ਬਦ ਸੀ
ਭੈਰੋ ਮਹੱਲਾ ਪੰਜਵਾਂ
ਭੈਰੋਂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਕੋਈ ਸ਼ਬਦ ਹੈ ਜੀ
ਖੂਬ 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 ਤੇਰੋ ਨਾਮ
ਇਹ ਭਾਈ ਦੇਖੋ ਪੰਜ ਵਾਰ ਖੂਬ ਖੂਬ ਸ਼ਬਦ ਹੈ ਇਹ 19 ਵਾਰੀ ਅਰਥੇ ਦੇ ਲੱਗਣੇ ਹੈ ਇਹ ਸ਼ਬਦ ਗੁਰੂ ਸਾਹਿਬ ਜੀ ਨੇ ਨਾਮ ਦੀ ਮਹੱਤਤਾ ਕਥਨ ਕੀਤੀ ਹੈ ਹੇ ਪ੍ਰਭੂ ਤੇਰੋ ਤੇਰਾ ਖੂਬ ਨਾਮ ਹੁੰਦਾ ਸੁੰਦਰ ਦਾ ਤੇਰਾ ਜਿਹੜਾ ਨਾਮ ਹੈ ਤੇ ਸੁੰਦਰ ਹੈ ਸਤਯੁਗ ਦੇ ਵਿੱਚ ਵੀ ਖੂਬ ਸੁੰਦਰ ਸੀ ਉਹ ਮਹਾਰਾਜ ਤ੍ਰੇਤੇ ਦੇ ਵਿੱਚ ਵੀ ਖੂਬ ਸੁੰਦਰ ਸੀ ਦੁਆਪਰ ਦੇ ਵਿੱਚ ਖੂਬ ਸੁੰਦਰ ਸੀ ਕਲਯੁਗ ਦੇ ਵਿੱਚ ਵੀ ਖੂਬ ਸੁੰਦਰ ਹੈ ਇਹ ਹੋ ਗਿਆ ਪੰਜੇ ਬਾਹਰ ਜਾਂ ਫਿਰ ਅਗਲੀ ਲਮੰਤਰਾ ਹੈ ਖੂਬ 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 ਤੇਰੋ ਨਾਮ ਚਾਰ ਵਾਰ ਖੂਬ ਪਦ ਤੇ ਚਾਰੇ ਅੰਕਾਂ ਦੀ ਗਿਣਤੀ ਇਸ ਤਰ੍ਹਾਂ ਜਿਹੜੇ ਪਹਿਲੇ ਚਾਰ ਨ ਪਿੱਛੇ ਪਿਛਲਾ ਛੱਡ ਲਈਏ ਹਲੇ ਚਾਰੇ ਯੁੱਗਾਂ ਦੇ ਵਿੱਚ ਤੇ ਜਾਂ ਫਿਰ ਜਿਵੇਂ ਚਾਰ ਯੁੱਗਾਂ ਦੇ ਵਿੱਚ ਕਿਹਾ ਹੈ ਚਾਰ ਅੰਕਾਂ ਦੀ ਗਿਣਤੀ ਹੈ ਚਾਰ ਯੁੱਗਾਂ ਦੇ ਵਿਛੜੇ ਹੋਏ ਜੀਵ ਤੇਰਾ ਸੁੰਦਰ ਨਾਮ ਮਿਲਣ ਵਾਲਾ ਹੈ ਸਤਯੁਗ ਦੇ ਵਿੱਚ ਵੀ ਮਿਲਣ ਵਾਲਾ ਤ੍ਰੇਤੇ ਵਿੱਚ ਮਿਲਣ ਵਾਲਾ ਦੁਆਪਰ ਦੇ ਵਿੱਚ ਮਿਲਣਾ ਕਲਯੁਗ ਦੇ ਵਿੱਚ ਵੀ ਮਿਲਣ ਵਾਲਾ ਖੂਬ ਸੁੰਦਰ ਨਾਮ ਹੈ ਤੁਹਾਡਾ ਚੌਖਾਣੀਆਂ ਦੇ ਉੱਤਮ ਮੱਧਮ ਕਨਿਸ਼ਟ ਆਦਿ ਜਿਹੜੇ ਜੀਵ ਸਾਰਿਆਂ ਦੇ ਤੇਰਾ ਨਾਮ ਉਹ ਖੂਬ ਖੂਬ ਚਾਰ ਵਾਲੀ ਤੇ ਖੂਬ ਇੱਕ ਸੁੰਦਰਤਾ ਤੇ ਲੱਗ ਗਏ ਖੂਬ 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 ਤੇਰੋ ਨਾਮ ਹੇ ਮਾਇਆ ਨੂੰ ਆਪਣੀ ਸੱਤਾ ਸਫੁਰਤੀ ਦੁਆਰਾ ਖੂਬ ਸੁੰਦਰ ਕਰਨ ਵਾਲੇ ਖੂਬ ਸੁੰਦਰ ਪਰਮਾਤਮਾ ਜਿਸ ਨੂੰ ਤੂੰ ਖੂਬ ਸ੍ਰੇਸ਼ਟ ਗੁਰਾਂ ਦੁਆਰਾ तेरा खूब सुंदर नाम जपिया, जिन्हां ने ओ खूब सुंदर जीवन वाला होया है।
झूठ 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 दुनी गुमान,
पर दुनी दुनिया माया दा गुमान हंकार, सतयुग दे विच भी झूठ झूठा सी, त्रेते दे विच भी झूठ झूठा सी, द्वापर दे विच भी यह गुमान झूठ झूठा सी, हुण कलयुग दे विच भी यह झूठ झूठा है। इस झूठी माया वास्ते जीव झूठे कर्म करदा है अते झूठ बोलदा है, ओदा हंकार भी झूठा नाशवंत ही है।
रहाओ
असाई दे के फरमान करदे हन जी,
नगज तेरे बंदे दीदार अपार,
हे अपार बेअंत प्रभु तेरे बंदे दास भगत नगज उत्तम श्रेष्ठ जीवन वाले हन, अते तेरा दीदार दर्शन चाहुंदे हन, तेरे दास श्रेष्ठ हन, अते उनां दा दर्शन भी अपार पारावार तो रहत आश्चर्य ही है, ते ऐसा तेरा दीदार है महाराज, ओ तेरे अपार स्वरूप की प्राप्ति वाले हन।
नाम बिना सब दुनिया शार,
उन्होंने तेरे नाम तो बिन बगैर सारी दुनिया सृष्टि शार स्वा रूप ही समझी हुई है, मनमुखां दी सारी सृष्टि विषयां विच लगन करके स्वा ही हो रही है।
अचरज तेरे कुदरत तेरे कदम सलाह,
ते भाई संप्रदा दे विच कुछ ज्ञानी ए भी मतलब इस तरह पाठ आयड़े नूं अगेत्र करके भी अचरज भी कर लैंदे, जिथे जजे नूं औंकड़ होवे ऐसा भी कईआं दा विचार है, पर अचरज पाठ दी चाल है अचरज तेरी कुदरत, जिहनूं आड़ा अगेत्र भी कर लईए अचरज तेरी कुदरत तां बहुता फर्क नहीं है। हे प्रभु तेरी कुदरत बड़ी आश्चर्य स्वरूप है, तेरे कदम जेड़े तेरे कदम बोलियो जी,
तेरे कदम सलाह,
तेरे कदम चरण भी सलाहने योग हन महाराज,
गनीब तेरी सिफत सचे पातशाह,
सचे पातशाह सचे पातशाह रूप ते प्रभु तेरी सिफत गनीम ते गनीब धनी है, क्योंकि जेड़ा अरबी है ना अरबी दे गनी दा अर्थ धनी है, ते आपां धनी कहने वह गनी कहिंदे ने, तनी कहा जाता, इस करके गनीम का अर्थ तनी ता कीता है, जो कोई शंका करे इस करके गनीब तेरी द्वारे बोल दो जी।
गनीब तेरी सिफत सचे पातशाह,
सचे पातशाह तेरी सिफत गनीब तनी है, भाव शुभ गुणा रूपी धन देने वाली है, तू सचे त्रैकाल वाद रूप है, पातशाह पात दे साह नूं अलग कर लिए दो पद बन गए, ते पात नाम है तखत दा, साह नाम है मालक दा, जिहड़ा तख्त दा मालक ओ पातशाह, इह मालक रूप है तो
नी धरिया धर परह खुदाए,
हे न्यासरां दे धर आसरा देण वाले खुदाए प्रभु असीं तेरी पनाह शरण विच आए हां,
गरीब निवाज दिन रहण ते आए,
हे गरीबां नूं निवाजण बढ़ाउण वाले, निवाजणा नाम बढ़ाउण दा हुंदा है, हे गरीब निवाज ते गरीबां नूं निवाज बढ़ाउण वाले प्रभु बड़ियाई देण वाले ऐसी कृपा करके असी दिन रहन रात दिन तेनू त्याए सिमरना करिए जी।
नानक कौ खुद खसम मेहरवान,
कथन कर दे इस प्रकार बेनती करो, इओ बेनती करन तो के साडे जना कौ जनी दे साडे जना दे उपर खसम खुद आप मेहरबान दयालु होया है वाहिगुरु।
अल्लाह ना विसरै दिल जी प्राण,
साडे दिल हिरदे दे जां जी जिंदगी अते प्राण स्वासां दा आसरा अल्लाह पाक पवित्र अलख रूप प्रभु है, ओ विसरे ना भुलदा नहीं, हे अल्लाह पाक रूप प्रभु तू सानू कदे भी भुलना ना कर, हे अलख रूप परमात्मा कदे सानू भुलना, असी तेनू सब जीवां दे दिल दे अंदर व्यापक प्राण पछाणना कीता। साध संग जी अंग तां इक होर करना सी पर समा हो गया, हुण इत्थे ही समाप्ति कीती जांदी है, गुरु कृपा करे आओ मन बिरतियां एकाग्र करो, सतगुरु मेहरबानी करन ते जिस प्रकार सतगुरां ने कृपा कीती है स्वासां नूं सफले करन दा आपां नूं समा बख्शिया, महाराज दा धन्नवाद करिया करिए वी महाराज मुकदी हुई जिंदगी सानूं डेढ़ दो घंटे पौने दो घंटे कदे कदे डेढ़ घंटा कदे सवा घंटा तू अपने चरणां सानूं महाराज बिठा लैना, ते नहीं तो मन हर वज दौड़दा ही रहिंदा है, ये आसान गुरु साहब दा अपने ते कलयुग जीवां ते दया मेहरबानी करके, पहला तो यह जी अकाल गो बाणी उचारण की, फिर बाणी के अर्थ उचारण किए दमदमा साहब बैठ के, जे कलगीधर पातशाह अर्थ ही ना उचारण करते कितों अर्थ कर लेंदे भाई, ਇਹ ਪਰੰਪਰਾ ਅਨੁਸਾਰ ਉਹ ਅਰਥ ਚਲੇ ਆਉਂਦੇ ਨੇ। ਆਓ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਜੀ, ਇੱਥੇ ਹੀ ਸਮਾਪਤੀ ਹੈ ਜੀ।
ਨਾਨਕ ਕਾ ਖੁਦ ਖਸਮ ਮਿਹਰਬਾਨ, ਅਲੋ ਨ ਵਿਸਰੈ ਦਿਲ ਜੀ ਪ੍ਰਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।